ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਏ ਬਰਦਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਮਨ ਵਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪਰਿਵਾਰ ਨਿਯਮ ਅਨੁਸਾਰ ਚੱਲ ਰਿਹਾ ਹੈ, ਅੰਮ੍ਰਿਤ ਵੇਲਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੈ, ਗੁਰੂ ਨਾਨਕ ਦੇ ਦਰਬਾਰ ਵਿਚ ਪਹੁੰਚੇ ਹੋ, ਖੇਚਲਾਂ ਕੀਤੀਆਂ, ਦੂਰ ਦੁਰਾਡੇ ਤੋਂ ਵੀ ਆਏ ਹੋ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਜੋ ਅੰਮ੍ਰਿਤ ਬਚਨ ਪਿੱਛੇ ਆਪ ਜੀ ਨੇ ਸਰਵਣ ਕੀਤੇ ਹਨ, ਉਹ 20 ਸਵਈਏ ਜਿਹੜੇ ਸੀ, ਜਿਨ੍ਹਾਂ ਦੇ ਵਿਚ 9 ਸਵਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰੂ ਨਾਨਕ ਦੀ ਅਭੇਦਤਾ ਦਰਸਾ ਕੇ ਉਹਨਾਂ ਵਿਦਵਾਨਾਂ ਨੂੰ ਭੱਟਾਂ ਨੂੰ ਸਿੱਖਿਆ ਦਿੱਤੀ ਹੈ ਵੀ ਇਸ ਢੰਗ ਦੇ ਨਾਲ ਮਹਿਮਾ ਕਰੋ। ਉਸ ਤੋਂ ਬਾਅਦ 11 ਸਵਈਆਂ ਦੇ ਵਿਚ ਮਹਾਰਾਜ ਨੇ ਉਹਨਾਂ ਦਾ ਮੋਹ ਛਡਾਉਣ ਵਾਸਤੇ ਅੰਮ੍ਰਿਤ ਸਿੱਖਿਆ ਦਿੱਤੀ ਹੈ। ਇਉਂ 20 ਸਵਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਨ ਕਰਕੇ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਜਿਵੇਂ ਅਧਿਆਪਕ ਪਹਿਲਾਂ ਅੱਖਰ ਬੋਲਦਾ, ਭਾਵੇਂ ਏ ਬੀ ਸੀ ਹੈ, ਭਾਵੇਂ ਊੜਾ ਐੜਾ, ਫਿਰ ਉਹ ਵਿਦਿਆਰਥੀ ਬੋਲਦਾ। ਤੇ ਉਹਨਾਂ ਨੇ ਕਿਹਾ ਸੀ ਭੱਟਾ ਨੇ, ਮਹਾਰਾਜ ਸਾਨੂੰ ਉਸਤਤ ਨਹੀਂ ਕਰਨੀ ਆਉਂਦੀ, ਗੁਰੂ ਨਾਨਕ ਦੇ ਘਰ ਦੀ ਮਰਿਆਦਾ ਦਾ ਨਹੀਂ ਪਤਾ, ਸਾਡੀ ਬੋਲੀ ਹੋਰ ਹੈ, ਆਪ ਕਿਰਪਾ ਕਰੋ। ਫਿਰ ਮਹਾਰਾਜ ਨੇ ਇਹ 20 ਸਵਈਏ ਜਿਹੜੇ ਪਿੱਛੇ ਆ ਚੁੱਕੇ ਨੇ ਉਹਨਾਂ ਦੀ ਵਿਚਾਰ ਆ ਚੁੱਕੀ ਆਪ ਜੀ ਨੇ ਸੁਣੇ। ਇਸ ਤੋਂ ਅੱਗੇ ਹੁਣ ਭੱਟਾਂ ਦੀ ਜੋ ਰਸਨਾ ਤੋਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਾਣੀ ਅਖਵਾਈ ਹੈ, ਸੋ ਆਓ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸੋ ਆ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ। ਸਭ ਤੋਂ ਪਹਿਲਾਂ ਕੱਲ ਨਾਮੇ ਭੱਟ ਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦਤਾ ਗੁਰੂ ਨਾਨਕ ਸਾਹਿਬ ਜੀ ਦੀ ਦਰਸਾਉਂਦੇ ਉਸਤਤ ਦੇ ਸਵਈਏ ਉਚਾਰਨ ਕਰਦੇ ਆ, ਸੁਣਨਾ ਕਰੋ ਜੀ।
ਸਵਈਏ ਮਹੱਲੇ ਪਹਿਲੇ ਕੇ,
ਇੱਥੇ ਪਹਿਲਾਂ ਇੱਕ ਭਾਈ ਕੁੰਡੀ ਹੈ, ਇਹਨੂੰ ਜਿਨ੍ਹਾਂ ਦੀ ਸੰਥਾ ਪਹਿਲਾਂ ਹੋਈ ਹੈ ਇੱਕ ਵਾਰ, ਜਿਨ੍ਹਾਂ ਨੂੰ ਪਤਾ ਹੈ ਉਹ ਦ੍ਰਿੜ ਕਰੋ ਉਹਦੇ ਬਾਰੇ, ਜਿਨ੍ਹਾਂ ਨੂੰ ਨਹੀਂ ਪਤਾ ਉਹ ਨੋਟ ਕਰੋ। ਉਹ ਕੀ ਹੈ ਵੀ ਇਹਨਾਂ ਨੂੰ ਸਵਈਏ ਮਹੱਲੇ ਪਹਿਲੇ ਕੇ ਪਹਿਲਾਂ ਨਹੀਂ ਕਹਿਣਾ ਹੈ, ਇਹਨੂੰ ਸਵਈਏ ਮਹੱਲੇ ਪਹਿਲੇ ਕੇ, ਪਿਛਲਾ ਜਿਹੜਾ ਅੰਕ ਹੈ ਨਾ ਗਣਿਤ ਵਿਦਿਆ ਦਾ, ਇਹ ਬੋਲਣਾ ਨਹੀਂ ਹੈ। ਇਹਦਾ ਇੱਕ ਨਿਯਮ ਹੈ, ਇਸ ਅੰਕ ਨੂੰ ਕਿਉਂ ਨਹੀਂ ਪੜ੍ਹਨਾ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ 'ਚ ਇਹੋ ਹੀ ਨਿਯਮ ਹੈ ਕਿ ਜਿੱਥੇ ਅੱਖਰਾਂ ਦੇ ਵਿੱਚ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਇਹ ਅੱਖਰ ਲਿਖੇ ਹੋਣ, ਪਹਿਲਾ ਲਿਖਿਆ ਆ ਜਾਵੇ ਅਤੇ ਪਿੱਛੋਂ ਇਹ ਕਾ ਲਿਖਿਆ, ਉੱਥੇ ਵੀ ਮਗਰਲੇ ਅੰਕ ਨੂੰ ਬੋਲਣਾ ਨਹੀਂ, ਪੜ੍ਹਨਾ ਨਹੀਂ ਹੈ। ਜਿੱਥੇ 1, 2, 3, 4, 5 ਇਹ ਅੱਖਰਾਂ 'ਚੋਂ ਕੋਈ ਵੀ ਅੱਖਰ ਪਹਿਲਾਂ ਆ ਜਾਵੇ ਅਤੇ ਅੱਖਰਾਂ 'ਚ ਲਿਖਿਆ ਹੋਇਆ ਬਾਅਦ ਵਿੱਚ ਆਵੇ, ਉੱਥੋਂ ਦੋਵੇਂ ਬੋਲਣੇ ਨੇ, ਫਿਰ ਪਹਿਲਾਂ ਵੀ ਬੋਲਣਾ ਫਿਰ ਪਿੱਛੋਂ ਵੀ ਬੋਲਣਾ। ਇਹ ਆਪਣਾ ਧਿਆਨ ਰੱਖਿਓ, ਇਹ ਬੜੀ ਇੱਕ ਬੜੀ ਜ਼ਰੂਰੀ ਬਾਤ ਹੈ ਸੰਥਿਆ ਦੇ ਵਿੱਚ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਇਹਨਾਂ ਭੱਟਾਂ 'ਤੇ, ਅਤੇ ਉਹ ਸਵਈਏ ਮਹੱਲੇ ਪਹਿਲੇ ਕੇ, ਮਤਲਬ ਇਹ ਵੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਅਤੇ ਪਹਿਲੇ ਮਹੱਲੇ, ਮਹੱਲਾ ਨਾਮ ਪਾਤਸ਼ਾਹ ਦਾ ਹੈ, ਪਹਿਲੇ ਪਾਤਸ਼ਾਹ ਦੇ ਸਵਈਏ ਆਉਣਗੇ, ਉਸ ਦੇ 'ਚ ਉਚਾਰਨ ਕਰਦੇ ਨੇ ਭੱਟ। ਅਤੇ ਜਿਸ ਪ੍ਰਕਾਰ ਇਹ ਸਭ ਤੋਂ ਪਹਿਲਾਂ ਕੱਲ ਨਾਮੇ ਭੱਟ ਜਿਹੜਾ ਅਕਾਲ ਪੁਰਖ ਦੇ ਨਾਲ ਅਭੇਦਤਾ ਵਾਲੇ ਵਚਨ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਦੀ ਇਹ ਸਵਈ ਉਚਾਰਨ ਕਰਦੇ ਨੇ, ਤਾਂ ਇਹ ਅੱਖਰ ਲਿਖੇ ਨੇ, ਪਹਿਲਾਂ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਹੁਣ ਉਚਾਰਨ ਕਰਦੇ ਨੇ ਜੀ।
ਇੱਕ ਮਨ ਪੁਰਖ ਧਿਆਏ ਬਰਦਾਤਾ,
ਉਹ ਨਾਲ ਦਿਆਂ ਭੱਟਾਂ ਨੂੰ ਕਹਿੰਦਾ ਕੱਲ ਨਵੇਂ ਭੱਟ, ਇੱਕ ਮਨ ਇਕਾਗਰ ਮਨ ਦੇ ਨਾਲ, ਤੇ ਇੱਕ ਮਨ ਪੁਰਖ ਧਿਆਏ ਬਰਦਾਤਾ, ਬਰ ਬਰਾਂ ਦੇ ਦਾਤਾ, ਇਹ ਬਰਾਂ ਦੀਆਂ ਦਾਤਾਂ ਨੂੰ ਵੰਡਣ ਵਾਲੇ ਦਾਤਾ ਦਾਤਾਰ ਪੁਰਖ ਕੌਣ? ਸ੍ਰੀ ਗੁਰੂ ਨਾਨਕ ਦੇਵ ਜੀ, ਉਹ ਪਰਮਾਤਮਾ ਦਾ ਰੂਪ ਹਨ ਨਿਰਾਕਾਰ ਦਾ, ਉਹਨਾਂ ਨੂੰ ਧਿਆਏ त्याग कर बिरती बना के त्योना करो।
संत सहार सदा बिखरियाता।
ते फिर गुरु नानक साहब कैसे न जो संत शांत चित महात्मा जना दा सहार सहारा न आसरा रूप न सदा हमेशा बखियाता प्रगट रूप हन। प्रगट पई सगले जुग अंतर गुरु नानक की बड़ियाई ओ प्रगट हन।
तास चरण ली हृदय बसावो।
ते पहला तास तिस सतगुरां दे परमात्मा दे चरण कमलां नूं ले लै करके अपने हृदय हिरदे च बसाउणा करो। जानी हिरदे दे विच ध्यान गुरु नानक दे चरणां दा करो।
तो परम गुरु नानक गुण गावो।
गुण वाच गायो कहिंदा पहला गुरु नानक दे चरण हिरदे च बसा लो। गुर के चरण जीव का निस्तारा सुमंद सागर जिन खिन मैं तारा। इस करके तां फिर तद परम बड़े सतगुरु नानक दे जी परम दर्थ हुंदा बड़े सब तो बड़े सब ते बड़ा सतगुरु नानक है ना। ज्ञान त्यान किश कर्म न जाना सार न जाना तेरी सब ते बड़ा सतगुरु नानक जिन कल राखी मेरी। ओ परम गुरु तां कहे सब तो बड़े हन उना दे गुण जेड़े शुभ जेड़े उना दे लक्षण उना जी गुण गावो गौना करो।
गावो गुण परम गुरु सुख सागर।
हे पटो तुसी सारे सुखा दे सागर समुंदर बड़े सतगुरु नानक देव जी दे गुण नाम जसदा है जस नू गावो गौना करो। चे जो ऐसा है गुरु
दुरत निवारण शब्द सरे।
जो गुरु दुरत नाम हुंदा पापां दा जो गुरु पापां दे जां एको दो नाम दवैत है ते रत प्रीति जेड़ी द्वैष दी प्रीति है इनू भी निवारण मेठन वाले न दुरत निवारण शब्द सरे। शब्द अपदेश देता सरे सरोवरी न हर अमृत भगत भंडार है गुरु सतगुर पासे राम राजे। शब्द ब्रह्म रूप सरे सरोवर ब्रह्म दे सरोवर न शब्द संसार दे अंदर नाम रूपी सरोवर दे प्रवाह चला रहे हन। ऐसे हन सतगुरु नानक देव जी।
गाव है गंभीर धीर मत सागर।
तिस गुरां दे गुणां नूं गंभीर गंभीरता वाले धीर धीरता वाले अते मत मती दे जेडे सागर समुंदर भाव उची मत वाले जेडे पुरख न गुरु नानक दे जस नूं गावे गा रहे नूं भी। इस करके गंभीर डूंघे सुभाव वाले धीर धीरधारी सूरमे ते मती दे सागर समुंदर भाव विद्वान लोग भी गुरु नानक दे गुणा नूं गा रहे हन।
जोगी जंगम ध्यान धरे।
फिर जेडे गोरखनाथ तो जोग जिन्हां ने लिया जोगी जन बारह पंथ ने जोगियां दे ओ भी ध्यांदे है जंगम शैव मत वाले। शैव मत वाले कौन जिन्हां दे कन्नां ते टलियां लटकियां मोर दे खंभ हुंदे ने सिर दे उत्ते बन्ने होए ओ शिवां दे ब्याह दे गीत गाउंदे रहिंदे हर वेले ओ भी सतगुरु नानक देव जी दा ध्यान धरदे है। ते गंभीर ते धीरता वाले मत दे समुंदर सतगुरां दा जोगी जंगम आ ध्यान धर के गुणा नूं गाउंदे हन।
गावे है इंद्राद भगत प्रहलादिक।
इंद्राद इंद्र आदि देवते अते भगत प्रहलादिक ते इस करके इंद्र इंद्र देवते ओदे नाल होर इंद्र आप भी ते होर देवते भी भगत प्रहलाद जिहड़ा है प्रहलाद आदिक सतगुरां दे गुणां नूं गावे गाउंदे ने ते किवें गाउंदे हन अगे दसदे ने।
आत्म रस जिन जाणियो।
जिन जिन्हां ने गुरां द्वारा आत्म रस ब्रह्मानंद नूं जाणियो जानना कीता है इहदे विच विचार थोड़ी जी मन च आउंदी है जी प्रहलाद तां होया सतयुग दे विच ओह किवें गुण गाउंदा है इह जोगियां दी गल कीती है किवें गुण गाउंदे है इहदा उत्तर अगे आ जाएगा। इओं अगे फरमान करदे हन जी
गाव कल सुजास गावो गुरु नानक।
ए भाई तुसी इह ध्यान करना है जिहड़ा कव तां आ गया कवि दा जणी जिहड़ा भट्ट है ना इह कवि है ते कल इहनूं कल नहीं कहना। देखो इहदे कल कहण दे नाल तां हो गया कल नाम लड़ाई दा हुंदा कला नाम लड़ाई दा है जां फिर कल कलेश दा नाम आ गया। यह भट्ट का नाम कल इनू थोड़ा जा खिच के बोलना कल ते इस करके कवि कल जी कहिंदे है कि सुनो तुसी सुजस गावो गुरु नानक। हे भट्टो तुसी मिलके गुरु नानक देव जी का सुजस नाम है श्रेष्ठ जस का जस तां जसे हुंदा सस्सा नाल लगे है सुजस श्रेष्ठ जस नू गावो गाणा करो। ਤੇ ਕੈਸੇ ਹਨ ਸਤਿਗੁਰੂ ਨਾਨਕ ਦੇਵ ਜੀ?
ਰਾਜ ਯੋਗ ਜਿਨ ਮਾਣਿਓ,
ਜਿਨ ਜਿਸ ਗੁਰੂ ਨੇ ਰਾਜ ਯੋਗ ਰਾਜ ਕਰਦੇ ਹੋਏ ਯੋਗ ਨੂੰ ਮਾਣਿਓ ਮਾਨਣਾ ਕੀਤਾ, ਭਾਵ ਸੰਸਾਰ ਦੇ ਵਿਹਾਰ ਕਰਦੇ ਹੋਏ ਕਰਤਾਰ ਦੇ ਨਾਲ ਮਨ ਜੋੜਨਾ ਕੀਤਾ, ਜੇ ਸਤਿਗੁਰਾਂ ਨੇ ਸਿੱਖਾਂ ਦਾ ਮਨ ਰਾਜ ਪ੍ਰਕਾਸ਼ ਰੂਪ ਵਿਚ ਜੋੜ, ਕਿਸ ਤਰ੍ਹਾਂ ਯੋਗ ਦਾ ਅਰਥ ਹੈ ਜੁੜਨਾ, ਜੋੜ ਦਿੱਤਾ ਹੈ ਮਨ ਸਿੱਖਾਂ ਨੇ ਗੁਰੂ ਨਾਨਕ ਦੀ ਸਿੱਖਿਆ ਲੈ ਕੇ ਆਤਮ ਆਨੰਦ ਨੂੰ ਮਾਣਿਓ ਮਾਨਣਾ ਕੀਤਾ ਹੈ। ਐਸੇ ਗੁਰੂ ਨਾਨਕ ਦਾ ਜਸ ਕਰੋ। ਤੰਤਾ ਦੇ ਯੋਗ ਨੇ ਭਾਈ ਭੱਟ ਕਿੰਨੀ ਕਿਸ ਤਰੀਕੇ ਨਾਲ ਉਸਤਤ ਕੀਤੀ ਹੈ ਗੁਰੂ ਨਾਨਕ ਦੀ। ਤੰਤਾ ਦੇ ਯੋਗ ਹਨ ਧਨ ਕੀ ਉਹਨਾਂ ਦੀ ਰਸਨਾ ਜਿਨ੍ਹਾਂ ਨੇ ਗੁਰੂ ਨਾਨਕ ਦਾ ਜਸ ਕੀਤਾ ਹੈ।
ਗਾਵ ਹੈ ਜਨਕਾਦ ਜੁਗਤ ਜੋਗੇਸੁਰ।
ਹੇ ਭੱਟੋ, ਉਹ ਕੱਲ ਨਾਵੇਂ ਭੱਟ ਕਹਿੰਦਾ, ਇਹ ਮਤਾਂ ਤੁਸੀਂ ਸਮਝਿਓ ਵੀ ਤੁਸੀਂ ਗੁਰੂ ਨਾਨਕ ਦਾ ਜਸ ਕਰਦੇ ਹੋ। ਜਨਕਾਦ ਜਨਕ ਆਦ, ਜਨਕ ਦਾ ਮਤਲਬ ਹੈ ਜਨਕਾਦ ਜੁਗਤ ਜੋਗੇਸ਼ਰ। ਜਨਕ ਆਦ ਤੇ ਰਾਜ ਰਿਸ਼ੀ, ਜਿਹੜਾ ਜਨਕ ਹੈ ਰਾਜ ਰਿਸ਼ੀ ਹੋਇਆ, ਆਤਮ ਗਿਆਨੀ ਹੋਇਆ ਅਤੇ ਯੋਗ ਵਿੱਚ ਜੁਗਤ ਜੁੜੇ ਹੋਏ ਜੋਗੇਸ਼ਰ, ਜੋਗੀਆਂ ਦੇ ਈਸ਼ਰ, ਜਿਨ੍ਹਾਂ ਤੋਂ ਜਨਕ ਰਾਜੇ ਨੇ ਉਪਦੇਸ਼ ਲਿਆ ਸੀ, ਜਾਂ ਫਿਰ ਜਨਕ ਰਾਜਾ ਜਿਹੜਾ ਹੈ ਇਹਦੇ ਕੋਲੋਂ ਸੁਖਦੇਵ ਮੁਨੀ ਵਰਗਿਆਂ ਨੇ ਜਿਹੜੇ ਯੋਗੀਆਂ ਦੇ ਈਸ਼ਰ ਬਣੇ ਬਾਅਦ ਵਿੱਚ, ਉਹਨਾਂ ਨੇ ਤੇ ਜਨਕ ਦੇ ਕੋਲੋਂ ਉਪਦੇਸ਼ ਲਿਆ ਸੀ। ਇਸ ਕਰਕੇ ਸਾਧ ਸਿੰਘ ਜੀ ਉਹ ਵੀ ਗੁਣਾਂ ਨੂੰ ਗਾਉਂਦੇ ਹੈ। ਹੁਣ ਇਹਦੇ ਵਿੱਚ ਜਿਹੜਾ ਸ਼ਬਦ ਹੈ ਜਨਕਾਦ, ਇਹਦੇ 'ਚ ਆਪਾਂ ਨੂੰ ਥੋੜ੍ਹਾ ਜਿਹਾ ਰੁਕਣਾ ਪਊਗਾ, ਜ਼ਿਆਦਾ ਨਹੀਂ। ਵੀ ਜਨਕ ਜਿਹੜਾ ਹੋਇਆ ਭਗਵਾਨ ਰਾਮ ਚੰਦਰ ਦਾ ਤ੍ਰੇਤੇ ਦੇ ਅੰਦਰ ਜਿਹੜੇ ਅਵਤਾਰ ਹੋਇਆ ਉਹਨਾਂ ਦਾ ਸਹੁਰਾ ਹੋਇਆ, ਕਿਉਂਕਿ ਇਹ ਸੀਤਾ ਦਾ ਪਿਤਾ ਸੀ। ਅੱਜ ਧੀਰਜਵਜ ਜੋ ਆਤਮ ਤੱਤਵ ਗਿਆਨੀ ਵੱਡਾ ਨੀਤੀਵਾਨ ਤੇ ਨੀਤੀ ਦਾ ਪੁੰਜ ਸੀ, ਇਹ ਰਾਜ ਕਰਦਾ ਹੋਇਆ ਵੀ ਸੰਨਿਆਸੀ ਸੀ। ਜਨਕ ਦੀ ਸਭਾ ਵਿੱਚ ਵਿਦਵਾਨਾਂ ਤੇ ਰਿਖੀਆਂ ਦੇ ਨਾਲ ਸਭਾ ਭਰੀ ਰਹਿੰਦੀ ਸੀ। ਇਸ ਕਰਕੇ ਮਿਥਲਾ ਦੇ ਪਤੀ ਰਾਜਾ ਦਾ ਇਹ ਜਨਕ ਖਿਤਾਬ ਹੋ ਗਿਆ, ਕਿਉਂਕਿ ਇਸ ਵੰਸ਼ ਵਿੱਚ ਜਨਕ ਬਹੁਤ ਪ੍ਰਤਾਪੀ ਰਾਜਾ ਹੋਇਆ। ਇਹ ਗੱਦੀਵਾਚਕ ਸ਼ਬਦ ਹੈ, ਜਿਵੇਂ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਨਾਨਕ ਸ਼ਬਦ ਹੀ ਵਰਤਦੇ ਨੇ ਜਦੋਂ ਸ਼ਬਦ ਉਚਾਰਨ ਕਰਦੇ, ਗੱਦੀਵਾਚਕ ਸ਼ਬਦ ਹੋ ਜਾਂਦਾ। ਜਿਵੇਂ ਫਰੀਦ ਸਾਹਿਬ ਦੇ ਗੱਦੀ ਦੇ ਉੱਤੇ ਜਿੰਨੇ ਬੈਠੇ ਉਹ ਫਰੀਦ ਦੇ ਵਜੇ, ਤੇ ਇਸੇ ਤਰ੍ਹਾਂ ਜਿਵੇਂ ਦਸਤਗੀਰ ਪੀਰ ਦੇ ਗੱਦੀ ਦੇ ਉੱਤੇ ਜਿੰਨੇ ਪੀਰ ਦਸਤਗੀਰ ਤਾਂ ਪੀਰ ਹੋਰ ਸੀ ਜਿੱਥੋਂ ਦਸਤਗੀਰੀ ਪੀਰਿਆਂ ਦੀ ਚੱਲੀ ਹੈ ਗੱਦੀ, ਤੇ ਇਹ ਸਾਸ ਜੀ ਇਸ ਪ੍ਰਕਾਰ ਫਿਰ ਇਹ ਵੀ ਗੱਦੀਵਾਚਕ ਸ਼ਬਦ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਦਸਤਗੀਰ ਪੀਰ, ਪਰ ਉਸ ਤੋਂ ਕਿੰਨੇ ਦਸਤਗੀਰ ਪਹਿਲਾਂ ਹੋ ਚੁੱਕੇ ਸੀ। ਜਨਕ ਰਾਜਾ ਜਿਹੜਾ ਹੈ ਇਹ ਸਾਸ ਜੀ ਸਭ ਤੋਂ ਨਿੰਮੀ ਰਾਜਾ ਹੋਇਆ ਜਿੱਥੋਂ ਇਹਨਾਂ ਦੀ ਵੰਸ਼ ਚੱਲੀ ਹੈ। ਉਦੋਂ ਬਾਅਦ ਫਿਰ ਇਹਨਾਂ ਦੇ ਜਿਹੜਾ ਗੱਦੀ ਤੇ ਬੈਠਦਾ ਰਿਹਾ, ਤੇ ਕੁਛ ਇਸ ਤਰ੍ਹਾਂ ਵੀ ਹੈ, ਮਹਾਂਪੁਰਖਾਂ ਨੇ ਤਾਂ ਇਹ ਦੱਸਿਆ ਵੀ ਇਹ 53ਵਾਂ ਜਨਕ ਸੀ ਇਹ ਜਿਹੜਾ ਤ੍ਰੇਤੇ ਯੁੱਗ ਵਿੱਚ ਹੋਇਆ। ਮਹਾਂਪੁਰਖਾਂ ਦੀ ਰਚਨਾ ਤੋਂ ਇਹ ਸੁਣਿਆ, ਤੇ ਕੁਝ ਗ੍ਰੰਥਾਂ 'ਚ ਇਹ ਵੀ ਮਿਲਿਆ, ਆਪਾਂ ਉਹਦੀ ਵੀ ਵਿਚਾਰ ਕਰ ਲਈਏ। ਤੇ ਇਹ ਜਿਹੜੇ ਜਨਕ ਹੈ ਬਾਲਮੀਕ ਰਮਾਇਣ ਦੇ ਅਨੁਸਾਰ ਜੇ ਦੇਖੀਏ, ਬਾਲਮੀਕੀ ਰਮਾਇਣ ਦਾ ਕਾਂਡ ਪਹਿਲੇ ਤੇ ਅਧਿਆਇ 71 ਦੇ ਵਿੱਚ ਜਨਕ ਦੇ ਵੰਸ਼ ਦਾ ਵੇਰਵਾ ਲਿਖਿਆ ਹੋਇਆ। ਪਹਿਲਾ ਰਾਜਾ ਜਿਹੜਾ ਨਿੰਮੀ ਰਾਜਾ ਹੋਇਆ, ਇਹਦੇ 'ਚ ਤਾਂ ਜਿਹੜਾ ਪੰਡਿਤ ਰਵਿੰਦਰ ਸਿੰਘ ਜੀ ਹੋਏ ਆ ਬੜੇ ਭਾਰੀ ਵਿਦਵਾਨ, ਉਹਨਾਂ ਨੇ 10 ਗੁਰ ਦਿਵਾਕਰ ਗ੍ਰੰਥ ਲਿਖੇ ਆ, ਉਹਦੇ ਵਿੱਚ ਸਾਰੇ ਵੇਰਵਾ ਦਿੱਤਾ ਜਿਹੜੇ 53 ਜਨਕ ਜਿਹੜੇ ਹੋਏ ਨੇ। ਪਰ ਵਾਲਮੀਕੀ ਰਮਾਇਣ ਦੇ ਵਿੱਚ ਐਸਾ ਹੈ ਜਿਸ ਦੇ ਵਿੱਚ ਜਨਕ ਵੰਸ਼ ਦਾ ਵੇਰਵਾ, ਉਹ ਇਹ ਲਿਖਿਆ ਵੀ ਪਹਿਲਾਂ ਤਾਂ ਰਾਜਾ ਨਿੰਮੀ ਹੋਇਆ, ਉਹਦਾ ਪੁੱਤਰ ਹੋਇਆ ਮਿਥ, ਉਸਦਾ ਪੁੱਤਰ ਹੋਇਆ ਜਨਕ, ਜਿਸ ਤੋਂ ਇਹ ਵੰਸ਼ ਦਾ ਨਾਮ ਜਨਕ ਪੈ ਗਿਆ। ਜਨਕ ਦਾ ਪੁੱਤਰ ਜਿਹੜਾ ਹੈ ਉਦਾਵਸ ਹੋਇਆ, ਉਹਦਾ ਨੰਦਰਵਧਨ ਹੋਇਆ, ਉਹਦਾ ਸੰਕੇਤ ਉਹਦੇ ਅੱਗੇ ਦੇਵਰਾਤ ਹੋਇਆ। ਇਹ ਜਿਹੜਾ ਦੇਵਰਾਤ ਸੀ ਇਹਦੇ ਪਾਸ ਸ਼ਿਵਜੀ ਦਾ ਧਨਖ ਅਮਾਨਤ ਰੱਖਿਆ ਹੋਇਆ ਸੀ, ਜੋ ਸੀਤਾ ਦੇ ਸੁੰਬਰ ਵੇਲੇ ਰਾਮਚੰਦਰ ਜੀ ਨੇ ਤੋੜਿਆ ਸੀ, ਜਿੱਥੇ ਪਰਸਰਾਮ ਨੂੰ ਤਕਲੀਫ ਹੋਈ, ਕਿਉਂ ਗੁਰੂ ਮੰਨਦਾ ਸੀ ਨਾ ਸ਼ਿਵਜੀ ਨੂੰ। ਦੇਵਰਾਤ ਦਾ ਪੁੱਤਰ ਬ੍ਰਹਿਰਥ ਹੋਇਆ, ਉਸਦਾ ਪੁੱਤਰ ਮਹਾਂਵੀਰ ਹੋਇਆ, ਉਹਦਾ ਪੁੱਤਰ ਸਿਰਧ ਤਰਮਾਨ ਹੋਇਆ, ਉਹਦਾ ਤ੍ਰਿਸ਼ਟਕੇਤ ਹੋਇਆ, ਉਹਦਾ ਹਰੀਅਸ ਹੋਇਆ, ਉਹਦਾ ਪੁੱਤਰ ਅੱਗੇ ਮਰ ਹੋਇਆ, ਉਹਦਾ ਪੁੱਤਰ ਪ੍ਰਤੀਤਕ ਹੋਇਆ, ਇਸ ਤਰ੍ਹਾਂ ਦਾ ਨਾਮ ਹੈ। ਉਹਦਾ ਕੀਰਤਰਥ ਹੋਇਆ, ਉਹਦਾ ਪੁੱਤਰ ਦੇਵਮੀਡ ਹੋਇਆ, ਉਹਦਾ ਪੁੱਤਰ ਜਿਹੜਾ ਨਾ ਵਿਬੁੱਧ ਹੋਇਆ, ਉਹਦਾ ਪੁੱਤਰ ਮਹੀਤੁਕ ਹੋਇਆ, ਉਹਦਾ ਵੀ ਕੀਰਤਰਾਤ ਹੋਇਆ, ਉਹਦਾ ਪੁੱਤਰ ਅੱਗੇ ਮਹਾਰੋਮਾ ਹੋਇਆ, ਤੇ ਉਸਦਾ ਸਵਰਨ ਰੋਮਾ ਪੁੱਤਰ ਹੋਇਆ ਅੱਗੇ, ਉਹਦੇ ਵਿੱਚ ਹੰਸ ਰੋਮਾ ਹੋਇਆ। ਹੰਸ ਰੋਮਾ ਦੇ ਦੋ ਪੁੱਤਰ ਹੋਏ ਸੀ, ਇੱਕ ਸੀ ਧੀਰਜ ਤੁਰ ਜੋ ਰਾਮ ਚੰਦਰ ਅਤੇ ਲਛਮਣ ਦਾ ਸਹੁਰਾ ਸੀ, ਜਿਸ ਜਨਕ ਦੀ ਗੱਲ ਹੈ। ਦੂਜਾ ਸਿਆ ਕੁਸ਼ਤੁਜ, ਜੋ ਭਰਤ ਤੇ ਸ਼ਤਰੂਗਰ ਦਾ ਸਹੁਰਾ ਸੀ। ਇਸ ਕਰਕੇ ਇਹ ਵੀ ਗੁਣ ਜਿਹੜੇ ਗਾ ਰਹੇ ਹੈ ਗੁਰੂ ਸਾਹਿਬ ਜੀ ਦੇ, ਤੇ ਐਸਾ ਦਿੱਤਾ ਵੀ ਜਨਕਾਦ ਮਤਲਬ ਜਨਕ ਆਦ, ਜਨਕ ਆਦ ਇੱਕ ਜਨਕ ਨਹੀਂ, ਸਾਰੇ ਜਿੰਨੇ ਹੋਏ ਹੈ ਸਾਰੇ ਗੁਣ ਗਾਉਂਦੇ ਹੈ। ਪੰਕਤੀ ਦੁਆਰੇ ਬੋਲ ਦਿਓ ਜੀ।
ਗਾਵੇ ਹੈ ਜਨਕਾਦ ਜੁਗਤ ਜੁਗੇ ਸੁਰ,
ਉਹ ਜਨਕ ਆਦ ਗਾਉਂਦੇ ਆ ਤੇ ਜੁਗਤੀ ਦੇ ਸਹਿਤ ਪਰਮਾਤਮਾ ਦਾ ਚਿੰਤਨ ਕਰਦੇ ਆ, ਨਿਰਾਕਾਰ ਦੇ ਰੂਪ ਦੇ ਵਿੱਚ ਗੁਰੂ ਨਾਨਕ ਦਾ, ਤੇ ਯੋਗੀਆਂ ਦੇ ਈਸ਼ਵਰ ਵੀ ਉਹ ਵੀ ਇਹ ਜਸ ਕਰਦੇ ਹਨ।
ਹਰ ਰਸ ਪੂਰਨ ਸਰਬ ਕਲਾ,
ਤੇ ਕਿਉਂਕਿ ਹਰੀ ਸਰੂਪ ਸਤਿਗੁਰਾਂ ਦੇ ਗੁਣਾਂ ਨੂੰ ਗਾ ਰਹੇ ਨੇ, ਜੋ ਗੁਰੂ ਜੀ ਹਰ ਹਰੀ ਦੇ ਰਸ ਪ੍ਰੇਮ ਵਿਚ ਪੂਰਨ ਅਤੇ ਸਰਵ ਕਲਾ ਸਮਰੱਥ ਹਨ, ਐਸੇ ਹਨ ਜੇ।
ਗਾਵ ਹੈ ਸਨਕਾਦ ਸਾਧ ਸਿਧਾਦਿਕ,
ਤੇ ਸਨਕਾਦ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਵਰਮਾ ਦੇ ਪੁੱਤਰ, ਇਨ੍ਹਾਂ ਦੇ ਨਾਲ ਹੋਰ ਦੇਵਤੇ, ਸਾਧ ਸ੍ਰੇਸ਼ਟ ਮਹਾਤਮਾ, ਸਾਧ ਨਾਮ ਨਿਰਮਲਤਾ ਕੇ ਕਰਮ, ਸਿਧਾਦਿਕ ਸਿੱਧ ਆਦਿਕ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਆ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਇਉਂ ਗਾਉਂਦੇ ਹਨ ਜੀ।
ਮੁਨ ਜਨ ਗਾਵੇ ਅਸ਼ਲ ਸਲਾ,
ਗੁਣਾਂ ਨੂੰ ਗਾਵੇ ਗਾ ਰਹੇ ਨੇ ਕੌਣ? ਮੁਨ ਮੰਨਣਸ਼ੀਲ ਮਹਾਤਮਾ, ਤੇ ਮੁਨੀ ਉਹਨਾਂ ਨੂੰ ਕਹਿੰਦੇ ਆ ਜਿਹੜੇ ਜੰਗਲਾਂ ਵਿਚ ਵੀ ਰਹਿਣ ਤੇ ਬਸਤੀਆਂ ਚ ਵੀ ਉਪਦੇਸ਼ ਦੇਣ ਆਉਣ, ਉਹ ਤਾਂ ਹੋ ਗਏ ਮੁਨੀ। ਜਿਹੜੇ ਹੁੰਦੇ ਰਿਖੀ, ਉਹ ਜੰਗਲਾਂ ਤੋਂ ਬਸਤੀ ਚ ਨਹੀਂ ਆ ਸਕਦੇ, ਵਿਧਾਨ ਹੈ ਪੁਰਾਣੇ ਸਮੇਂ ਦਾ। ਮੰਨਣਸ਼ੀਲ ਮਹਾਤਮਾ ਨਾਰਦ ਮੁਨੀ, ਤੇ ਉਹ ਵੀ ਜਸ ਨੂੰ ਗਾਵ ਰਹੇ ਨੇ। ਛਲਾ ਨਾਮ, ਛਲਣ ਵਾਲੀ ਕੌਣ ਹੈ? ਮਾਇਆ, ਮਾਇਆ ਦੇ ਤੇ ਅਛਲ ਛਲਣ ਤੋਂ ਰਹਿਤ ਕੌਣ ਹੈ? ਸਤਿਗੁਰੂ। ਉਹਨਾਂ ਦੇ ਗੁਣਾਂ ਨੂੰ ਗਾਵੇ ਗਾਉਂਦੇ ਨੇ, ਗੁਣ ਗਾ ਕੇ ਛਲਣ ਤੋਂ ਰਹਿਤ ਅਛਲ ਹੋ ਜਾਂਦੇ ਨੇ। ਇਹਨੂੰ ਭਾਈ ਅਛਲ ਨਹੀਂ ਕਰਨਾ ਪਾਠ, ਇਹਨੂੰ ਅਛਲ ਪੋਲਾ ਜਾ ਪਾਠ ਕਰਨਾ। ਇਹ ਪਾਠ ਦੀ ਘੁੰਡੀ ਵੀ ਹੈ, ਸਾਨੂੰ ਨੋਟ ਕਰ ਲਈ। ਹਾਂਜੀ, ਚਲੋਗੇ।
ਗਾਵੇ ਗੁਣ ਧੋਮ ਅਟਲ ਮੰਡਲ ਵੈ,
ਧੋਮ ਪਾਂਡਵਾਂ ਦਾ ਪ੍ਰੋਤ ਸੀ ਇਹ, ਇਹ ਧੂਮ ਰਿਖੀ ਦਾ ਪੁੱਤਰ ਤੇ ਉਦਾਲਕ ਦਾ ਗੁਰੂ। ਇਹ ਜਿਹੜਾ ਕਿਹਾ ਨਾ, ਗਾਵੇ ਗੁਣ ਧੋਮ ਅਟਲ ਮੰਡਲ ਵੈ, ਤੇ ਇਹ ਜਿਹੜਾ ਧੂਮ ਰਿਖੀ ਦਾ ਪੁੱਤਰ, ਉਦਾਲਕ ਦਾ ਗੁਰੂ ਅਤੇ ਕੇਸ਼ਵ ਰਿਖੀ ਦਾ, ਜਿਹੜਾ ਕੇਸ਼ਵ ਰਿਖੀ ਆ ਉਹਦਾ ਛੋਟਾ ਭਾਈ, ਅਟਲ ਟਲਣ ਤੋਂ ਰਹਿ ਮੰਡਲ ਵੈ ਮੰਡਲ ਵਾਲਾ, ਤੇ ਇਸ ਤੋਂ ਅੱਗੇ ਧਰੂਮ ਭਗਤ ਅਟਲ ਮੰਡਲ ਵਾਲਾ, ਜਣੇ ਧਰੂਮ ਅਟਲ ਅਜੋਨਾ ਟਰਿਓ, ਤੋਹਮ ਧਰੂਮ ਭਗਤ ਗੁਰੂ ਨਾਨਕ ਦੇ ਗੁਣਾਂ ਨੂੰ ਗਾਵੇ ਗਾਉਂਦਾ ਹੈ। ਜਦੋਂ ਮਹਾਰਾਜ ਗਏ ਸੱਚਖੰਡ ਧਰੂਮਪੁਰੀ ਦੇ ਵਿੱਚ ਗਏ, ਉਹਨੇ ਕਿਹਾ ਮਹਾਰਾਜ ਵੀ ਕਿੰਨੀ ਕੁ ਦੂਰ ਹੈ ਇੱਥੋਂ ਸੱਚਖੰਡ? ਕਹਿਣ ਲੱਗੇ ਤੂੰ ਦੁਆਰੇ ਤੇ ਬੈਠਾ ਹੈ, ਤੇ ਉਹ ਨਿਰਾਕਾਰ ਹੈ, ਉਹ ਤਾਂ ਸਾਰੀ ਜਗ੍ਹਾ ਵਿਆਪਕ ਹੈ। ਵਿਆਪਕ ਸਰੂਪ ਦਾ ਗਿਆਨ ਕਰਾਇਆ ਸੀ ਧਰੂਮ ਨੂੰ ਗੁਰੂ ਨਾਨਕ ਸਾਹਿਬ ਨੇ, ਉੱਥੇ ਦਰਸ਼ਨ ਦਿੱਤੇ ਸੀ ਜਾ ਕੇ, ਪ੍ਰਹਲਾਦ ਨੂੰ ਵੀ ਦਰਸ਼ਨ ਦਿੱਤੇ ਸੀ। ਇਸ ਪ੍ਰਕਾਰ ਉਹ ਵੀ ਗੁਣ ਗਾਵ ਹੈ, ਗੁਣ ਗਾ ਰਿਹਾ ਜਿਸ ਨੇ ਭਗਤ ਪਾਏ। ਬੋਲ ਦਿਓ ਜੀ।
ਭਗਤ ਪਾਈ ਰਸ ਜਾਣਿਓ,
ਜਿਸਨੇ ਭਗਤ ਪਾਏ ਪ੍ਰੇਮਾ ਭਗਤੀ ਕਰਕੇ ਆਤਮ ਰਸ ਨੂੰ ਜਾਣਨਾ ਕੀਤਾ, ਤੇ ਇਸ ਕਰਕੇ ਤੇ ਪ੍ਰਹਲਾਦ ਨੇ ਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ, ਤੇ ਇਸ ਪ੍ਰਕਾਰ ਇਹ ਜਪਣਾ ਕੀਤਾ, ਉਹਨਾਂ ਨੇ ਵੀ ਆਤਮ ਰਸ ਨੂੰ ਜਾਣਨਾ ਕੀਤਾ ਹੈ।
ਕਬ ਕੱਲ ਸੁਜਾਸ ਗਾਵੋ ਗੁਰ ਨਾਨਕ,
ਕਬ ਕਵੀ ਤੇ ਕੱਲ ਨਾਮੇ ਇਹ ਭੱਟ ਹੈ ਜਿਹੜਾ ਇਹ ਉਚਾਰਨ ਕੀਤਾ, ਔਰ ਕਹਿ ਰਿਹਾ ਹੈ ਭੱਟ ਜਨੋ, ਤੁਸੀਂ ਵੀ ਸਾਰੇ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦਾ ਜਸ, ਸ੍ਰੇਸ਼ਟ ਜਸ ਜਿਹੜਾ ਉਹਨੂੰ ਗਾਵੋ, ਗਾਉਣਾ ਕਰੋ।
ਰਾਜ ਯੋਗ ਜਿਨ ਮਾਣਿਓ,
ਜਿਸ ਗੁਰੂ ਨਾਨਕ ਨੇ ਰਾਜ ਯੋਗ ਮਾਨਣਾ ਕੀਤਾ, ਭਾਵ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਜੁੜਨਾ ਕੀਤਾ, ਰਾਜ ਪ੍ਰਕਾਸ਼ ਰੂਪ ਵਿੱਚ ਜੋ ਯੋਗ ਜੁੜ ਕੇ ਤੇ ਆਨੰਦ ਨੂੰ ਮਾਣਿਆ, ਆਤਮ ਆਨੰਦ ਨੂੰ ਮਾਣਿਆ, ਇਸ ਕਰਕੇ ਸਿੱਖਾਂ ਨੂੰ ਉਸ ਆਨੰਦ ਦੇ ਮਨ ਦੀ ਬਖਸ਼ਿਸ਼ ਕੀਤੀ ਹੈ ਜਿਸ ਗੁਰੂ ਨਾਨਕ ਨੇ।
ਗਾਵੇ ਹੈ ਕਪਿਲਾਦ ਆਦਿ ਜੁਗੇਸੁਰ,
ਤੇ ਕਪਿਲਾਦ ਕਪਿਲ ਰਿਸ਼ੀ ਹੋਇਆ ਆਦਿਕ, ਇਹਦੇ ਨਾਲ ਹੋਰ ਵੀ ਵਿਸ਼ਨੂੰ ਦਾ ਉਪ ਅਵਤਾਰ ਕਪਿਲ ਅਤੇ ਜੋਗੇਸ਼ਰ ਜੋਗੀਆਂ ਦਾ ਈਸ਼ਵਰ ਆਦਿਕ, ਇਹ ਵੀ ਸਾਰੇ ਸਤਿਗੁਰਾਂ ਦੇ ਗੁਣਾਂ ਨੂੰ ਗਾਵੇ ਗਾਉਣਾ ਕਰਦੇ ਹਨ।
ਅਪਰੰਪਰ ਅਵਤਾਰ ਵਰੋ,
ਜੋ ਗੁਰੂ ਜੀ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬਰੋ ਸ੍ਰੇਸ਼ਟ ਅਵਤਾਰ ਨ, ਸਾਰੇ ਅਵਤਾਰਾਂ ਵਿਚੋਂ ਸ੍ਰੇਸ਼ਟ ਹਨ। ਜੋ
ਗਾਵੇ ਜਮਦਗਨ ਪਰਸਰਾਮੇਸੁਰ,
ਜਮਦਗਨ ਰਿਖੀ ਤੇ ਪਰਸਰਾਮੇਸੁਰ ਜਿਮਦਾਗਰ ਰਿਸ਼ੀ ਜਿਸ ਦਾ ਸਾਧ ਸੰਜੀਵ ਪੁੱਤਰ ਪਰਸ਼ੁਰਾਮ ਸਤਿਗੁਰਾਂ ਦੇ ਗੁਣਾਂ ਨੂੰ ਗਾਉਂਦਾ ਤੇ ਜਿਸ ਪ੍ਰਤਾਪੀ ਉਸ ਸ਼ਕਤੀਸ਼ਾਲੀ ਪਰਸ਼ੁਰਾਮ ਦੇ
ਕਰ ਕੁਠਾਰ ਰਗ ਤੀਜ ਹਰਿਓ
ਜਿਸ ਦੇ ਕਰ ਹੱਥ ਵਿੱਚੋਂ ਕੁਠਾਰ ਕੁਹਾੜਾ ਅਤੇ ਤੀਜ ਪ੍ਰਤਾਪ ਰਗ ਰਾਮ ਚੰਦਰ ਜੀ ਨੇ ਹਰਿਓ ਖੋਹ ਲਿਆ ਸੀ ਜਿਹਦੇ ਕੋਲੋਂ ਪੈਰੀ ਹੱਥ ਲਾ ਕੇ ਜਿਸ ਨੇ ਪਰਸ਼ੁਰਾਮ ਦੇ ਹੱਥੋਂ ਕੁਹਾੜਾ ਖੋਹ ਲਿਆ ਸੀ ਉਹ ਤੇਜ ਪ੍ਰਭਾਵ ਵਾਲਾ ਰਾਮ ਚੰਦਰ ਵੀ ਬ੍ਰਹਮ ਰੂਪ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਨੂੰ ਗਾਉਂਦਾ ਭਾਵ ਗੁਰੂ ਨਾਨਕ ਜੀ ਬ੍ਰਹਮ ਸਰੂਪ ਨੂੰ ਬ੍ਰਹਮ ਦਾ ਚਿੰਤਨ ਕਰਨ ਨਾਲ ਉਹ ਗੁਰੂ ਨਾਨਕ ਦੇਵ ਜੀ ਦਾ ਚਿੰਤਨ ਕਰ ਰਿਹਾ ਜੇ ਕੋਈ ਕਹੇ ਵੀ ਇਹ ਕੀ ਗੱਲ ਜੀ ਗੁਰੂ ਨਾਨਕ ਤਾਂ ਕਲਯੁਗ ਚ ਹੋਏ ਰਾਮ ਚੰਦਰ ਨੇ ਕਿਵੇਂ ਚਿੰਤਨ ਕੀਤਾ ਉਹਨਾਂ ਨੇ ਬ੍ਰਹਮ ਦਾ ਚਿੰਤਨ ਤਾਂ ਕੀਤਾ ਨਾ ਤੇ ਫਿਰ ਪਿੱਛੇ ਦੱਸ ਚੁੱਕੇ ਨੇ ਵੀ ਗੁਰੂ ਨਾਨਕ ਸਾਹਿਬ ਤੇ ਪਾਰ ਬ੍ਰਹਮ ਦਾ ਕੋਈ ਅੰਤਰਾ ਨਹੀਂ ਹੈ ਇਸ ਕਰਕੇ ਨਿਰਾਕਾਰ ਦੇ ਰੂਪ ਚ ਗੁਰੂ ਨਾਨਕ ਦਾ ਹੀ ਜਸ ਕੀਤਾ ਹੈ ਇਸ ਕਰਕੇ ਇਹ ਸ਼ੰਕਾ ਨੂੰ ਕੋਈ ਥਾਂ ਨਹੀਂ ਹੈ ਅੱਗੇ ਦੱਸਦੇ ਨੇ
ਉਦਾ ਅਕਰੂਰ ਬਿਦਰ ਗੁਣ ਗਾਵੇ
ਤੇ ਉਦੋ ਉਦਵ ਅਕਰੂਰ ਅਤੇ ਬਿਦਰ ਇਹ ਭਗਤ ਨੇ ਸਾਰੇ ਸਤਿਗੁਰਾਂ ਦੇ ਗੁਣਾਂ ਨੂੰ ਗਾਵੇ ਗਾਇਨ ਕਰਦੇ ਹਨ ਇਹ ਜਿਹੜਾ ਉਦਵ ਹੋਇਆ ਹੈ ਅਤੇ ਅਕਰੂਰ ਇਹ ਦੋਨੇ ਕ੍ਰਿਸ਼ਨ ਭਗਵਾਨ ਦੇ ਚਾਚੇ ਸੀ ਜਿਹੜਾ ਤਾਂ ਅਸੀਂ ਇੰਨਾ ਕੁ ਭੇਜਦਾ ਵੀ ਅਕਰੂਰ ਤਾਂ ਸਕਾ ਚਾਚਾ ਸੀ ਜਿਹੜਾ ਉਦਵ ਸੀ ਉਹ ਮਤਰੇ ਚਾਚਾ ਸੀ ਇੰਨਾ ਕੁ ਅੰਤਰ ਹੈ ਇਹਨਾਂ ਦਾ ਉਹ ਵੀ ਜਸ ਨੂੰ ਗਾ ਰਹੇ ਨੇ ਗੁਰੂ ਨਾਨਕ ਦੇ ਜਸ ਨੂੰ
ਸਰਬਾਤਮ ਜਿਨ ਜਾਣਿਓ
ਜਿਨ੍ਹਾਂ ਨੇ ਸਰਬਾਤਮ ਸਾਰਿਆਂ ਦੇ ਆਤਮ ਆਨੰਦ ਬ੍ਰਹਮ ਸਰੂਪ ਕਰਕੇ ਗੁਰੂ ਨਾਨਕ ਨੂੰ ਵਿਆਪਕ ਰੂਪ ਜਾਣਿਓ ਜਾਣਨਾ ਕੀਤਾ ਹੈ
ਕਬ ਕਲ ਸੁਜਸ ਗਾਵੋ ਗੁਰੂ ਨਾਨਕ
ਹੁਣ ਕਵੀ ਹੈ ਕਲ ਨਾਵੇਂ ਕਹਿੰਦਾ ਕਥਨ ਕਰਦਾ ਹੈ ਭੱਟੋ ਜਨ ਭੱਟ ਜਨੋ ਇਸ ਲਈ ਤੁਸੀਂ ਵੀ ਸਾਰੇ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਜਸ ਸ੍ਰੇਸ਼ਟ ਜਸ ਨੂੰ ਗਾਵੋ ਗਾਉਣਾ ਕਰੋ ਐਸਾ ਜੋ ਗੁਰੂ ਨਾਨਕ ਹੈ
ਰਾਜ ਯੋਗ ਜਿਨ ਮਾਣਿਓ
ਜਿਨ ਜਿਸ ਗੁਰੂ ਨੇ ਰਾਜ ਯੋਗ ਮਾਨਣਾ ਕੀਤਾ ਭਾਵ ਪਰਿਵਾਰ ਵਿਚ ਰਹਿੰਦਿਆਂ ਖੇਤੀਆਂ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ 13-13 ਤੋਲ ਦਿੱਤਾ ਇਉਂ ਗ੍ਰਸਥ ਵਿਚ ਰਹਿੰਦਿਆਂ ਹੋਇਆਂ ਪਰਮਾਤਮਾ ਦੇ ਕਰਤਾਰ ਦੇ ਜੁੜਨ ਦਾ ਆਨੰਦ ਮਾਣਿਆ ਜਾਂ ਜਿਸ ਗੁਰੂ ਨੇ ਰਾਜ ਪ੍ਰਕਾਸ਼ ਰੂਪ ਵਿਚ ਯੋਗ ਜੁੜਨ ਦਾ ਆਨੰਦ ਮਾਨਣਾ ਕੀਤਾ ਹੈ ਤੇ ਉਸ ਦੇ ਜਸ ਨੂੰ ਗਾਉਣਾ ਕਰੋ
ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ
ਚਾਰ ਵਰਨ ਖੱਤਰੀ ਬ੍ਰਹਮਣ ਸ਼ੂਦ ਵੈਸ ਖੱਟ ਦਰਸ਼ਨ ਜਿਹੜੇ ਯੋਗੀ ਜੰਗ ਸਰੇਵੜੇ ਆਦਿ ਜਿਹੜੇ ਨੇ ਖੱਟ ਦਰਸ਼ਨ ਤੇ ਉਹਦੇ ਵਿਚ ਇਹ ਭੇਖ ਯੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਵਿਪਰ ਆਦਿ ਗੁਰੂ ਨਾਨਕ ਦੇ ਗੁਣਾਂ ਨੂੰ ਗਾਵੇ ਗਾਉਂਦੇ ਹਨ
ਬ੍ਰਹਮਾਦਿਕ ਸਿਮਰੰਥ ਗੁਣਾ
ਤੇ ਧਿਆਨ ਰੱਖਣਾ ਭਾਈ ਟਿੱਪੀ ਹੈ ਸਿਮਰੰਥ ਦੇ ਉੱਤੇ ਸਿਮਰਥ ਨਾ ਬਣ ਜੇ ਸਿਮਰੰਥ ਤੇ ਐਸਾ ਜੋ ਬਰਮਾ ਆਦਿ ਵੱਡੇ ਦੇਵਤੇ ਨੇ ਬਰਮਾ ਵੱਡਾ ਦੇਵਤਾ ਹੈ ਤੇ ਇਸ ਕਰਕੇ ਇਹ ਸਾਰੇ ਹੀ ਉਹ ਗੁਰੂ ਸਾਹਿਬ ਦੇ ਜਸ ਨੂੰ ਗਾ ਰਹੇ ਹੈ ਸਤਿਗੁਰਾਂ ਦੇ ਗੁਣ ਗੁਣਾਂ ਨੂੰ ਸਿਮਰੰਥ ਸਿਮਰਦੇ ਹਨ
ਗਾਵੇ ਗੁਣ ਸੀਸ ਸਹਿਸ ਜਿਹਾ ਰਸ
ਸੇਸ ਸ਼ੇਸ਼ ਨਾਗ ਆਪਣੇ ਸਹਿਸ ਹਜ਼ਾਰ ਮੁੱਖਾਂ ਦੀਆਂ 2000 ਜੀਭਾਂ ਦੇ ਨਾਲ ਰਸ ਪ੍ਰੇਮ ਦੇ ਨਾਲ ਸਤਿਗੁਰਾਂ ਗੁਣਾਂ ਨੂੰ ਗਾਵੇ ਗਾਉਂਦਾ ਹੈ ਗਾਉਣਾ ਕਰਦਾ ਹੈ
ਆਦਿ ਅੰਤ ਲਿਵ ਲਾਗ ਧੁਨਾ
ਤੇ ਜੋ ਸ੍ਰਿਸ਼ਟੀ ਦੇ ਆਦਿ ਤੋਂ ਅੰਤ ਭਾਵ ਸਦਾ ਸਦਾ ਮਹਾਰਾਜ ਨੂੰ ਜੋਤ ਸਰੂਪ ਸਮਝ ਕੇ ਆਪਣੀ ਲਿਵ ਲਗਾ ਕੇ ਧੁਨੀ ਲਾਈ ਰੱਖਦਾ ਆਦਿ ਅੰਤ ਗੁਣ ਧੁਨਾ ਉਚਾਰਨ ਦੇ ਵਿਚ ਲਿਵ ਲਾਈ ਰੱਖਦਾ ਹੈ ਐਸਾ ਜੋ ਸ਼ੇਸ਼ਨਾਗ ਭਗਤ ਹੈ ਉਹ ਵੀ ਗੁਰੂ ਨਾਨਕ ਦੇ ਜਸ ਨੂੰ ਗਾਉਂਦਾ
ਗਾਵੇ ਗੁਣ ਮਹਾਦੇਵ ਬੈਰਾਗੀ
ਹੁਣ ਮਹਾਦੇਵ ਸ਼ਿਵ ਜੀ ਬੈਰਾਗੀ ਵੈਰਾਗਵਾਨ ਹੋਇਆ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਗੁਣਾਂ ਨੂੰ ਗਾਵੇ ਗਾਉਂਦਾ ਤੇ ਜਿਸ 88,000 ਵਰਾ ਚੌਂਕੜਾ ਲਾਉਣ ਵਾਲਾ ਹੈ ਜੇ ਸ਼ਿਵ ਜੀ ਨੇ ਨਿਰੰਤਰ ਇੱਕ ਰਸ ਜਿਨ ਬੋਲਦੇ ਹੋ
ਜਿਨ ਧਿਆਨ ਨਿਰੰਤਰ ਜਾਣਿਓ
ਸ਼ਿਵ ਜੀ ਦੀ ਜਾਣਕਾਰੀ ਦਿੰਦੇ ਨੇ ਕਹਿੰਦੇ ਜਿਨ ਜਿਸ ਸ਼ਿਵ ਜੀ ਨੇ ਨਿਰੰਤਰ ਇੱਕ ਰਸ 88,000 ਵਰਾ ਚੌਂਕੜਾ ਲਾ ਕੇ ਧਿਆਨ ਕਰਨਾ ਜਾਣਿਓ ਜਾਣਨਾ ਕੀਤਾ ਮਹਾਂਦੇਵ ਸ਼ਿਵ ਜੀ ਬੈਰਾਗੀ ਰਾਮਾਨੰਦ ਜੀ ਸਤਿਗੁਰਾਂ ਦੇ ਗੁਣਾਂ ਨੂੰ ਗਾਵੇ ਗਾਇਨ ਕਰਦੇ ਨੇ ਜਿਨ੍ਹਾਂ ਨਿਰੰਤਰ ਇੱਕ ਰਸ ਪਰਮਾਤਮਾ ਵਿਚ ਧਿਆਨ ਲਾਉਣਾ ਜਾਣਿਆ ਹੈ ਤੇ ਸ਼ਿਵ ਜੀ ਨੇ ਆਰਾਧਨ ਕੀਤਾ ਗੁਰੂ ਨਾਨਕ ਨੂੰ ਬੇਨਤੀ ਕੀਤੀ ਮਹਾਰਾਜ ਮੇਰੀ ਕੰਸੀ ਪੁਰੀ ਵਸਾਈ ਹੋਈ ਹੈ ਇਹਦੇ ਵਿਚ ਚਰਨ ਪਾਓ ਉੱਥੇ ਬ੍ਰਹਮਣ ਪਖੰਡ ਕਰਦੇ ਹੈ ਸਹਿਸਕ੍ਰਿਤ ਸਲੋਕ ਜਿਹੜੇ ਨੇ ਉਹਨਾਂ ਦੇ ਵਿਚ ਆਪ ਜੀ ਸ਼ੁਰੂ ਦੇ ਸੁਣ ਚੁੱਕੇ ਹੋਏ ਗੱਲ ਉੱਥੇ ਮਹਾਰਾਜ ਨੇ ਜਾ ਕੇ ਉਹਨਾਂ ਨੂੰ
ਮਰੇ ਹੋਏ ਕੁੱਤੇ ਵਿਚ ਜਾਨ ਪਾ ਕੇ ਗੋਪਾਲ ਦੱਤ ਵਰਗੇ ਨੂੰ ਉਪਦੇਸ਼ ਦਿੱਤਾ ਔਰ ਇਹ ਦੱਸ ਦਿੱਤਾ ਵੀ ਬਿਸ਼ਨ ਦੱਤ ਨਾਮ ਦੇ ਤੇਰੇ ਦਾਦੇ ਦੀ ਰੂਹ ਕੁੱਤੇ ਦੇ ਚੋਂ ਪ੍ਰਗਟ ਕਰਕੇ ਦਿਖਾ ਦਿੱਤੀ ਤੇ ਐਸੇ ਕੰਸੀ ਦੇ ਵਿਚ ਇਹ ਜਿੰਨਾ ਵੀ ਦੁਰਾਚਾਰ ਹੁੰਦਾ ਸੀ ਬੰਦ ਕਰਨ ਵਾਸਤੇ ਸ਼ਿਵਜੀ ਨੇ ਆਰਾਧਨ ਕੀਤਾ ਸੀ ਐ ਗੁਰੂ ਨਾਨਕ ਸਾਹਿਬ ਨੂੰ ਸ਼ਿਵਜੀ ਵੀ ਅਰਾਧਾ ਹੈ
ਕਾਵ ਕਲ ਸੁਜਸ ਗਾਵ ਗੁਰ ਨਾਨਕ
ਤੇ ਹੁਣ ਭੱਟਾਂ ਦੇ ਵਿਚੋਂ ਕਵੀ ਕਬ ਕਵੀ ਤੇ ਕਲ ਨਾਵੇਂ ਕਵੀ ਜਿਹੜਾ ਹੈ ਉਹ ਕਹਿੰਦਾ ਹੇ ਭੱਟ ਜਨੋ ਤੁਸੀਂ ਸਾਰੇ ਮਿਲ ਕੇ ਗੁਰੂ ਨਾਨਕ ਦੇ ਜਸ ਨੂੰ ਸੁਜਸ ਸੱਸਾ ਸ੍ਰੇਸ਼ਟਤਾਈ ਵਿਚ ਲੈਦਾ ਸ੍ਰੇਸ਼ਟ ਜਸ ਨੂੰ ਗਾਉਣਾ ਕਰੋ ਸਾਰਿਆਂ ਦੇਵੀ ਦੇਵਤਿਆਂ ਦੇ ਜਸ ਤੋਂ ਸ੍ਰੇਸ਼ਟ ਜਸ ਗੁਰੂ ਨਾਨਕ ਦਾ ਹੈ
ਰਾਜ ਯੋਗ ਜਿਨ ਮਾਣਿਓ
ਸਤਿਗੁਰਾਂ ਨੇ ਰਾਜ ਯੋਗ ਮਾਨਣਾ ਕੀਤਾ ਭਾਵ ਪਰਿਵਾਰ ਚ ਰਹਿੰਦਿਆਂ ਕਰਤਾਰ ਦੇ ਵਿਚ ਜੁੜਨ ਦਾ ਆਨੰਦ ਮਾਣਿਆ ਜਿਸ ਗੁਰੂ ਨੇ ਰਾਜ ਪ੍ਰਕਾਸ਼ ਰੂਪ ਵਿਚ ਯੋਗ ਜੁੜਨ ਦਾ ਆਨੰਦ ਮਾਨਣਾ ਕੀਤਾ ਹੈ
ਰਾਜ ਯੋਗ ਮਾਣਿਓ
ਤੇ ਜਿਉਂ ਗੁਰੂ ਨਾਨਕ ਦੇਵ ਜੀ ਨੇ ਰਾਜ ਯੋਗ ਨੂੰ ਮਾਨਣਾ ਕੀਤਾ ਹੰਡਾਉਣਾ ਕੀਤਾ ਰਾਜ ਪ੍ਰਕਾਸ਼ ਰੂਪ ਵਿਚ ਜੁੜਨ ਦਾ ਆਨੰਦ ਮਾਨਣਾ ਕੀਤਾ ਹੈ ਤੇ
ਬਸਿਓ ਨਿਰਵੈਰ ਰਿਦੰਤਰ
ਉਨ੍ਹਾਂ ਦੇ ਰਿਦੰਤਰ ਹਿਰਦੇ ਦੇ ਅੰਤਰ ਵਿਚ ਨਿਰਵੈਰ ਬੈਰ ਤੋਂ ਬੈਰ ਭਾਵ ਤੋਂ ਰਹਿਤ ਸੁਭਾਅ ਬਸਿਓ ਬਸਿਆ ਹੋਇਆ ਸਤਿਗੁਰ ਪੁਰਖ ਨਿਰਵੈਰ ਹੈ ਉਹ ਇਸ ਕਰਕੇ ਜਿਹੜੀ ਟਿੱਪੀ ਲੱਗੀ ਹੈ ਨਾ ਦੱਦੇ ਦੇ ਉੱਤੇ ਵਿਆਹ ਕਰਨ ਦੇ ਅਨੁਸਾਰ ਉਹਦੇ ਵਿਚੋਂ ਐੜਾ ਨਿਕਲਣਾ ਰਿਦ ਅੰਤਰ ਬਣ ਜਾਣਾ ਇਹ ਅਰਥ ਵਿਚ ਕਰਨਾ ਉਸ ਤਰ੍ਹਾਂ ਨੀ ਪਾਠ ਦੇ ਵਿਚ ਰਿਦੰਤਰ ਇਕੱਠਾ ਬੋਲਣਾ ਹਾਂਜੀ ਅੱਗੇ ਚਲੋ
ਸ੍ਰਿਸ਼ਟ ਸਾਗਲ ਉਦਰੀ
ਤੇ ਸਤਿਗੁਰਾਂ ਦੀ ਕਿਰਪਾ ਨਾਲ ਉਹਨਾਂ ਦਾ ਉਪਦੇਸ਼ ਮੰਨਣ ਵਾਲੀ ਸ੍ਰਿਸ਼ਟੀ ਦੇ ਵਿਚੋਂ ਸਾਰੀ ਜਿਹੜੀ ਉਮਤ ਸੀ ਉਹਨਾਂ ਦੀ ਤੇ ਉਹ ਸਾਰੇ ਉਤਰੇ ਨੇ ਸਗਲ ਸਾਰੇ ਗੁਰੂ ਨਾਨਕ ਦਾ ਉਪਦੇਸ਼ ਲੈਣ ਵਾਲੇ ਸ੍ਰਿਸ਼ਟੀ ਦੇ ਵਿਚ ਵਸਣ ਵਾਲੇ ਉਹ ਸ੍ਰਿਸ਼ਟੀ ਦੇ ਲੋਕ ਉਦਰੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਉਹ ਸ੍ਰਿਸ਼ਟੀ ਉਦਰੀ ਤਰਗੀ ਜਿਹੜੀ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ
ਨਾਮ ਲੇ ਤਰਿਓ ਨਿਰੰਤਰ
ਜਿਨ੍ਹਾਂ ਨੇ ਸਤਿਗੁਰਾਂ ਤੋਂ ਨਾਮ ਲਿਆ ਉਹ ਨਾਮ ਨੂੰ ਨਿਰੰਤਰ ਇਕ ਰਸ ਜਪ ਕੇ ਤਰਿਓ ਤਰ ਗਏ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਇਹ ਉਹ ਤਰੇ ਨੇ ਸਾਰੇ ਮਹਾਰਾਜ ਸਾਹਿਬ ਨੇ ਤਾਰ ਦਿੱਤੇ ਜਗ ਤਾਰਨ ਗੁਰੂ ਨਾਨਕ ਆਇਆ ਸੰਸਾਰ ਨੂੰ ਤਾਰਨ ਵਾਸਤੇ ਆਏ ਸਨ
ਗੁਣ ਗਾਵਹਿ ਸੰਕਾਦ ਆਦ
ਆ ਭਾਈ ਦੇਖੀ ਇੰਨੀ ਨੀਵੀਂ ਗਰਦਨ ਕੀਤੀ ਆ ਸੁਤਾਇਆ ਹੈ ਆ ਦੇਖੀ ਤਾਂ ਤੇਰੇ ਕੋਲ ਆ ਜਿਹੜਾ ਵਾਹ ਬਈ ਵਾਹ ਇਹ ਤੈਂ ਤਾਂ ਰਿਕਾਰਡ ਪੈਦਾ ਕਰ ਦਿੱਤਾ ਬਈ ਇਹ ਰਾਤ ਨੂੰ ਕੱਤਦਾ ਰਿਹਾ ਜਿਹੜਾ ਤੂੰ ਇੱਥੇ ਪੋਥੀ ਤੇ ਵੀ ਸੌਂ ਜਾਂਦਾ ਹਾਂਜੀ ਬੋਲ ਦੇ
ਗੁਣ ਗਾਵਹਿ ਸੰਕਾਦ ਆਦ
ਸੰਕਾਦ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਹ ਬ੍ਰਹਮਾ ਦੇ ਸਾਰੇ ਪੁੱਤਰ ਆਦ ਇਹਨਾਂ ਨੇ ਆਦ ਤੋਂ ਸਾਰੇ ਜਿਹੜੇ ਨੇ ਇਹ ਸਾਧ ਸਿੰਘ ਸੰਤ ਮਹਾਤਮਾ ਆਦਿ ਤੇ ਇਸ ਤਰ੍ਹਾਂ ਦੇ ਇਹ ਸਾਰੇ ਵੀ ਗੁਰੂ ਨਾਨਕ ਦਾ ਜਸ ਕਰਦੇ ਨੇ
ਜਨਕਾਦ ਜੁਗ ਹੈ ਲੱਗ
ਮਹਾਂਪੁਰਖ ਤੇ ਜਨਕਾਦ ਜਨਕ ਆਦਿ ਗਿਆਨੀ ਸਾਰੇ ਯੁੱਗਾਂ ਅਲੱਗ ਯੁੱਗਾਂ ਪ੍ਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਵੇ ਗਾਉਂਦੇ ਨੇ ਚੰਗਾ ਗਿਆਨੀ ਬਣੇਗਾ ਇਸ ਹਿਸਾਬ ਫਿਰ ਹੈ ਹਾਂਜੀ ਅੱਗੇ ਚਲੋ
ਧੰਨ ਧੰਨ ਗੁਰ ਧੰਨ
ਤੇ ਹੁਣ ਅੱਗੇ ਸਾਧ ਸੀਗੇ ਧੰਨ ਧੰਨਤਾ ਦੇ ਯੋਗ ਗੁਰੂ ਨਾਨਕ ਦੇਵ ਜੀ ਤਿੰਨਾਂ ਕਾਲਾਂ ਵਿਚ ਧੰਨ ਧੰਨ ਧੰਨਤਾ ਦੇ ਯੋਗ ਹਨ ਗੁਰੂ ਜੀ ਆਪ ਵੀ ਧੰਨ ਹਨ ਉਹਨਾਂ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਵੀ ਧੰਨ ਹਨ ਤੇ ਉਹਨਾਂ ਦੇ ਧੰਨਤਾ ਦੇ ਯੋਗ ਮਾਤਾ ਵੀ ਹਨ ਉਹ ਵੀ ਧੰਨ ਹਨ ਮਾਤਾ ਤ੍ਰਿਪਤਾ ਜੀ ਤੂੰ ਵੀ ਧੰਨ ਹੈ ਜਿਨ੍ਹਾਂ ਨੇ ਆਪਣੀ ਕੁੱਖ ਤੋਂ ਨਿਰਾਕਾਰ ਜੋ ਸਾਕਾਰ ਰੂਪ ਚ ਆਇਆ ਉਹਨਾਂ ਦੇ ਸਰੀਰ ਨੂੰ ਪੈਦਾ ਕੀਤਾ ਹੈ ਧੰਨਤਾ ਦੇ ਯੋਗ ਹੋ ਤੁਸੀਂ ਧਨ ਜਨਨੀ ਜਿਨ ਜਾਇਆ ਤਨ ਪਿਤਾ ਪ੍ਰਧਾਨ
ਜਨਮ ਸਕਿਆਥ ਭਲੋ ਜਗ
ਇਹ ਜਿਹੜਾ ਸਕਿਆਥ ਹੈ ਦੇਖੋ ਯਈਆ ਆਇਆ ਵਿਚਾਲੇ ਕੱਕੇ ਅਰ ਥੱਥੇ ਦੇ ਅਰ ਹੈ ਇਹ ਮੁਕਤਾ ਇਹਦੇ ਇਹਨੂੰ ਨੋਟ ਕਰਿਓ ਵੀ ਇਹਨੂੰ ਉਚਾਰਨ ਕਿਵੇਂ ਕਰਨਾ ਇਹਨੂੰ ਇਉਂ ਸਮਝੋ ਵੀ ਸੱਸਾ ਦਾ ਕੱਕਾ ਹੈਗਾ ਹੀ ਦੋਨੇ ਥੱਥਾ ਵੀ ਹੈਗਾ ਵਿਚਾਲੇ ਈੜੀ ਤੇ ਐੜੇ ਦੀ ਕਲਪਨਾ ਕਰ ਲਓ ਈੜੀ ਨੂੰ ਸਿਹਾਰੀ ਲੱਗੀ ਹੋਵੇ ਐੜਾ ਮੁਕਤਾ ਹੋਵੇ ਜਿਵੇਂ ਸਕਿਆਥ ਐ ਬੋਲ ਐ ਹੀ ਬੋਲੂਗਾ ਜਈਆ ਇਸ ਪ੍ਰਕਾਰ ਇਹਦਾ ਢੰਗ ਤਰੀਕਾ ਹੈ ਜਗ ਸੰਸਾਰ ਵਿਚ ਸਤਿਗੁਰਾਂ ਦਾ ਜਨਮ ਅਵਤਾਰ ਸਕਿਆਥ ਸਫਲਾ ਹੈ ਭਲੋ ਉੱਤਮ ਹੈ ਜਿਨ੍ਹਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਉਹਨਾਂ ਦਾ ਜਨਮ ਵੀ ਭਾਈ ਸਫਲਾ ਹੋ ਗਿਆ ਇਹ ਸੰਸਾਰ ਚ ਸਫਲ ਤੇ ਉੱਤਮ ਨੇ ਗੁਰੂ ਨਾਨਕ ਜੀ ਨੂੰ ਸੁਣਿਆ ਪੇਖਿਆ ਤੇ ਫਿਰ ਗਰਭਵਾਸ ਨਾ ਭਰਿਓ ਆ ਜਿਹੜਾ ਜਸ ਸੁਣਦੇ ਹੋ ਇਹਦੇ ਨਾਲ ਵੀ ਕਲਿਆਣ ਮੰਨੀ ਹੈ ਗੁਰਬਾਣੀ ਦੇ ਅੰਦਰ ਜਿਹੜਾ ਗੁਰੂ ਨਾਨਕ ਦਾ ਜਸ ਸੁਣੇਗਾ। ਏਦੋਂ ਵੱਧ ਜਸ ਕੌਣ ਕਰੂਗਾ ਜਿਹੋ ਜਿਹਾ ਸਵਈਆਂ ਦੇ ਵਿੱਚ ਹੈ ਭਾਈ। ਇਹ ਵਿਸ਼ੇਸ਼ ਕਰਕੇ ਕਥਾ ਹੈ ਸਵਈਆਂ ਦੀ, ਗੁਰੂ ਨਾਨਕ ਕਿਰਪਾ ਕਰੇ। ਅੱਗੇ ਦੱਸਦੇ ਨੇ ਜੀ,
ਪਾਤਾਲਪੁਰੀ ਜੈਕਾਰ ਧੁਨ।
ਇਹ ਪਾਤਾਲਪੁਰੀ ਵਿੱਚ ਵੀ ਗੁਰੂ ਨਾਨਕ ਦੇ ਨਾਮ ਦਾ ਜੈ ਜੈਕਾਰ ਧੁਨੀ ਹੋ ਰਹੀ ਹੈ, ਉੱਥੇ ਵੀ ਜੈ ਜੈਕਾਰ ਹੋ ਰਹੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦਸਤਗੀਰ ਪੀਰ ਦੇ ਪੁੱਤਰ ਨੂੰ, ਤੇ ਜਦੋਂ ਉਹਨੇ ਕਿਹਾ ਸੀ ਪਾਤਾਲਾਂ ਪਾਤਾਲ ਲਾ ਕੇ ਆਗਾਸਾਂ ਆਗਾਸ ਤੇ ਸ਼ੰਕਾ ਕੀਤੀ, ਮਰਦਾਨਾ ਪਾਠ ਕਰ ਰਿਹਾ ਸੀ, ਤਾਂ ਉਸ ਵੇਲੇ ਫਿਰ ਉਹ ਪੱਥਰ ਮਾਰਨੀ ਸੀ ਭੇਜ ਤੇ ਸਾਖੀ ਆਉਂਦੀ, ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ, ਉਹ ਕਹਿੰਦੇ ਜੀ ਸਾਡੇ ਜਦੋਂ ਪੱਥਰ ਹੱਥਾਂ 'ਚ ਰਹਿ ਗਏ, ਮਹਾਰਾਜ ਨੇ ਉਸ ਵੇਲੇ ਵਾਂਗ ਦਿੱਤੀ। ਕਿਹੜੀ ਵਾਂਗ ਦਿੱਤੀ? ਜਿਵੇਂ ਮੁਸਲਮਾਨ ਵਾਂਗ ਤਾਂ ਕਹਿੰਦੇ ਆ, ਮੁਸਲਮਾਨ ਜਿਵੇਂ ਅੱਲਾਹੂ ਅਕਬਰ ਐਂ ਬੋਲਦੇ ਆ ਨਾ, ਇਹ ਮਹਾਰਾਜ ਨੇ ਉਸ ਵੇਲੇ ਕਿਹਾ ਗੁਰਬਰ ਅਕਾਲ ਸਤਿ ਸ੍ਰੀ ਅਕਾਲ। ਇਹ ਸ਼ਬਦ ਕਿਹਾ, ਸਤਿ ਸ੍ਰੀ ਅਕਾਲ ਦਾ ਬੋਲਾ ਬਗਦਾਦ ਦੇ ਵਿੱਚੋਂ ਸ਼ੁਰੂ ਹੋਇਆ, ਗੁਰੂ ਨਾਨਕ ਇਹ ਵਾਂਗ ਦਿੱਤੀ ਹੈ। ਜਦੋਂ ਇਹ ਕਿਹਾ ਉਸੇ ਵੇਲੇ ਜਿਹੜੇ ਪੱਥਰ ਮਾਰਨ ਵਾਲਿਆਂ ਨੂੰ ਫੌਜੀਆਂ ਦੀ ਤਰ੍ਹਾਂ ਟ੍ਰੇਨਿੰਗ ਦਿੱਤੀ ਹੋਈ ਸੀ ਵੀ ਇੱਕੋ ਲਖਤ ਪੱਥਰ ਮਾਰਨੇ ਨਾ, ਇੰਨੇ ਪੱਥਰੋਂ ਹਜ਼ਾਰਾਂ ਬੰਦੇ ਆਏ ਚੜ ਕੇ ਵੀ ਪੱਥਰਾਂ ਦੇ ਚ ਪਿਆ ਇਹ ਦਿਸੇ ਨਾ, ਜਿਹਨੇ ਆ ਕੇ ਬਗਦਾਦ ਦੇ ਵਿੱਚ ਇਹਨਾਂ ਨੇ ਵੀ ਇਸਲਾਮ ਦੀ ਮਰਿਆਦਾ ਭੰਗ ਕਰਤੀ, ਸਰੋਤ ਗਾਇਨ ਕੀਤਾ, ਕੀਰਤਨ ਕੀਤਾ, ਤੇ ਜਿਸ ਵੇਲੇ ਉਹ ਤਾਂ ਨੂੰ ਚੱਕੇ ਹੱਥ ਮਾਰਨ ਨੇ ਵਾਂਗ ਦਿੱਤੀ, ਸਤਨਾਮ ਸ਼ਬਦ ਕਿਹਾ, ਸਤਿ ਸ੍ਰੀ ਅਕਾਲ ਕਿਹਾ, ਉਹ ਨਾਲ ਹੀ ਜੁੜ ਗਏ ਹੱਥਾਂ ਦੇ ਪੱਥਰ ਤੇ ਬਾਹਾਂ ਵੀ ਤਾਂਵਾਂ ਖੜੀਆਂ ਰਹਿ ਗਈਆਂ, ਹਾਹਾਕਾਰ ਮਚ ਗਈ। ਤਾਂ ਫਿਰ ਉਸੇ ਫਿਰ ਕਹਿਣ ਲੱਗੇ ਵੀ ਇਹ ਤਾਂ ਵੱਡੀ ਕਰਾਮਾਤ, ਫਿਰ ਆ ਕੇ ਚਰਨੀ ਪੈ ਗਿਆ ਦਸਤਗੀ ਪੀਰ, ਕਹਿੰਦਾ ਮਹਾਰਾਜ ਮੇਰੀ ਗਲਤੀ ਨਾਲ ਹੋਇਆ, ਹੁਣ ਤੁਸੀਂ ਇਹਨਾਂ ਤੇ ਰਹਿਮਤ ਕਰੋ। ਮਹਾਰਾਜ ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ ਕਿਹਾ ਤੇ ਬਾਹਾਂ ਠੀਕ ਹੋ ਗਈਆਂ, ਸਾਰੇ ਪੱਥਰ ਸਿੱਟ ਕੇ ਚਰਨੀ ਆਣ ਪਏ, ਤੇ ਫਿਰ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਇਹ ਜਿਹੜੇ ਭਾਈ ਕਹਿੰਦੇ ਨੇ ਕਰਾਮਾਤ ਨੂੰ ਗੁਰੂ ਘਰ ਚ ਥਾਂ ਨਹੀਂ ਹੈ, ਆ ਭਾਈ ਗੁਰਦਾਸ ਨੂੰ ਪੁੱਛੋ ਕਿਉਂ ਲਿਖਤੀ ਕਰਾਮਾਤ, ਇਹ ਪੱਥਰ ਹੱਥ ਦੇ ਨਾਲ ਜੁੜਨੇ ਕੀ ਕਰਾਮਾਤ ਨਹੀਂ ਹੈ? ਜਿਹੜੀ ਹਉਮੈ ਨੂੰ ਮੁੱਖ ਰੱਖ ਕੇ ਕਰਾਮਾਤ ਦਿਖਾਈ ਜਾਵੇ ਉਹ ਕਹਿ ਰਿਹਾ। ਇਸ ਕਰਕੇ ਫਿਰ ਪਾਤਾਲਾਂ ਆਕਾਸ਼ ਲੱਖ ਓੜਕ ਭਾਲੇ ਖਬਰ ਸੁਣਾਈ, ਜਦੋਂ ਇਹ ਸੁਣਾਈ ਸੀ ਤੇ ਫਿਰ ਦੁਰੈਨ ਦਸਤਗੀਰ, ਅਸਾਂ ਵੀ ਵੇਖਾਂ ਜੋ ਤੁਸੀਂ ਪਾਈ, ਤੇ ਤੁਸੀਂ ਲੱਖਾਂ ਪਤਾਲ ਆਕਾਸ ਦੇਖੇ ਨੇ? ਮਹਾਰਾਜ ਕਹਿੰਦੇ ਹਾਂ ਮੈਂ ਲੱਖਾਂ ਪਤਾਲ ਦੇਖੇ। ਕਹਿੰਦੇ ਫਿਰ ਕਿ ਜਿਹੜਾ ਕੁਰਾਨ ਆਦਿ ਦੇ ਵਿੱਚ ਸਾਡੇ ਪੈਗੰਬਰਾਂ ਨੇ ਲਿਖਿਆ ਝੂਠ ਹੈ? ਮਹਾਰਾਜ ਕਹਿੰਦੇ ਨਹੀਂ, ਉਹ ਵੀ ਝੂਠ ਨੇ। ਕਹਿੰਦੇ ਦੋ ਗੱਲਾਂ ਤਾਂ ਸੱਚ ਨਹੀਂ ਹੋ ਸਕਦੀਆਂ? ਮਹਾਰਾਜ ਕਹਿੰਦੇ ਉਹਨਾਂ ਦੀ ਨਿਗਾਹ 19 ਸੀ, ਮੇਰੀ ਇੰਨੀ ਹੈ। ਜਿੰਨੇ ਉਹਨਾਂ ਦੀ ਨਿਗਾਹ 'ਚ ਆਏ ਉਹਨਾਂ ਨੇ ਲਿਖ ਦਿੱਤੇ, ਮੈਂ ਗਲਤ ਕਿਉਂ ਕਹਾਂ ਉਹਨਾਂ ਨੂੰ? ਜਿੰਨੇ ਮੇਰੀ ਨਿਗਾਹ 'ਚ ਆ ਗਏ ਮੈਂ ਕਹਿਣ ਲੱਗੇ ਜੀ ਮੈਨੂੰ ਯਕੀਨ ਕਿਵੇਂ ਆਵੇ? ਮਹਾਰਾਜ ਕਹਿੰਦੇ ਦੇਖ ਵੀ ਤੈਨੂੰ ਦੇਖ ਕੇ ਯਕੀਨ ਆ ਸਕਦਾ ਫਿਰ? ਕਹਿੰਦੇ ਜੀ ਹਾਂ। ਤੇ ਕਹਿੰਦੇ ਫਿਰ ਦੇਖ ਤੂੰ ਤਾਂ ਬਿਰਧ ਹੋਇਆ ਵੈ, ਤੇ ਤੂੰ ਉਹਨਾਂ ਤੁਰਿਆ ਨਹੀਂ ਜਾਂਦਾ, ਆਪਣੇ ਪੁੱਤਰ ਨੂੰ ਭੇਜ ਮੇਰੇ ਨਾਲ, ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਅੱਖਾਂ ਬੰਦ ਕਰੀਆਂ ਤੇ ਉਹਦੀ ਸੁਰਤ ਨੂੰ ਲੈ ਕੇ ਮਹਾਰਾਜ ਲੱਖਾਂ ਆਕਾਸ਼ ਲੱਖਾਂ ਹੀ ਆਕਾਸ਼ ਦਿਖਾ ਤੇ, ਫਿਰ ਲੱਖਾਂ ਪਤਾਲ ਦਿਖਾ ਦਿੱਤੇ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਾਈ। ਭਾਈ ਗੁਰਦਾਸ ਦੀ ਗਵਾਹੀ ਹੈ। ਉਹ ਕਹਿੰਦਾ ਮਹਾਰਾਜ ਮੈਨੂੰ ਤਾਂ 100 ਸਾਲ ਹੋ ਗਏ ਤੁਹਾਡੇ ਨਾਲ ਫਿਰਦਿਆਂ, ਮੈਂ ਤਾਂ ਬੁੱਢਾ ਹੋ ਗਿਆ, ਹੁਣ ਤੁਸੀਂ ਲੈ ਵੀ ਚਲੋ ਵਾਪਸ। ਉਹਨੂੰ ਐਂ ਪ੍ਰਤੀਤ ਹੋਇਆ ਵੀ 100 ਸਾਲ ਹੋ ਗਏ। ਮਹਾਰਾਜ ਕਹਿੰਦੇ ਲੈ ਚੱਲਦੇ ਹਾਂ। ਕਹਿੰਦੇ ਪਰ ਇੱਕ ਗੱਲ ਕਰ, ਤੇਰਾ ਪੀਰ ਬੜਾ ਕੱਟੜ ਹੈ, ਉਹਨੂੰ ਨਾ ਜਾ ਕੇ ਸਬੂਤ ਵੀ ਤਾਂ ਦੇਣਾ ਪਊ ਵੀ ਪਤਾਲ ਦੇ ਵਿੱਚ ਹੋ ਗਏ ਆ। ਕਹਿੰਦੇ ਇੱਕ ਪਤਾਲ 'ਚ ਧੁਰੋਂ ਪਤਾਲੋਂ, ਧੁਰ ਦੇ ਵਿੱਚ ਕਹਿੰਦੇ ਉੱਥੇ ਇੱਕ ਪਤਾਲ 'ਚ ਸਾਡਾ ਆਰਾਧਨ ਕਰ ਰਹੀ ਹੈ ਸੰਗਤ, ਕੜਾਹ ਪ੍ਰਸ਼ਾਦ ਤਿਆਰ ਕੀਤਾ ਵੈ। ਉੱਥੇ ਗਏ ਮਹਾਰਾਜ ਸਾਹਿਬ ਨੇ ਭੋਗ ਲਗਾਇਆ, ਪ੍ਰਸ਼ਾਦ ਵਰਤਿਆ। ਕਹਿੰਦੇ ਐਂ ਕਰ ਵੀ ਕਚਕੌਲ ਮਿੱਟੀ ਦਾ ਬਰਤਨ ਹੁੰਦਾ, ਇਹਨੂੰ ਭਰ ਲੈ ਸਿਰੇ ਤੱਕ, ਉੱਥੇ ਜਾ ਕੇ ਵਰਤਾ ਦੇ। ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ, ਲਈ ਕੜਾਹੀ ਜਾਹਰ ਕਲਾ ਨਾ ਛਪੈ ਛਪਾਈ। ਇਸ ਕਰਕੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਾਤਾਲ ਦੇ ਵਿੱਚ ਵੀ ਭੱਟ ਕਹਿੰਦਾ ਜੈ ਜੈਕਾਰ ਹੈ ਮਹਾਰਾਜ, ਥੋੜੀ ਉੱਥੇ ਵੀ ਕੜਾਹ ਪ੍ਰਸ਼ਾਦ, ਗੁਰੂ ਨਾਨਕ ਦੇ ਘਰ ਵਿੱਚ ਕੜਾਹ ਪ੍ਰਸ਼ਾਦ ਦਾ ਪ੍ਰਸ਼ਾਦ ਜਿਹੜਾ ਹੈ ਨਾ, ਜਿਵੇਂ ਕਿਸੇ ਦੇਵੀ ਦੇਵਤੇ ਦੀ ਕੋਈ ਪ੍ਰਸ਼ਾਦ ਹੈ, ਕਿਸੇ ਦਾ ਕੋਈ ਹੈ, ਪ੍ਰਸ਼ਾਦ ਪ੍ਰਕਰਨ 'ਚ ਆਜੂਗੀ ਗੱਲ, ਆਪਾਂ ਕਿਤੇ 1.5 ਘੰਟਾ ਪ੍ਰਸ਼ਾਦ ਦੀ ਉਹ ਕਥਾ ਹੋਊਗੀ ਨਾ, ਉਹਦੇ 'ਚ ਆਜੂ ਸਾਰਾ, ਕਿਹੜੇ ਦੇਵਤੇ ਦੇ ਕਿਸੇ ਦੇ ਲੱਡੂ ਨੇ, ਕਿਸੇ ਦੀਆਂ ਖਿੱਲਾਂ ਨੇ, ਕਿਸੇ ਦੇ ਗੁਲਗਲੇ ਨੇ, ਕਿਸੇ ਦਾ ਕੋਈ ਆ, ਉਹ ਆਪਾਂ ਉਹਦੇ 'ਚ ਕਰ ਲਾਂਗੇ, ਇੱਥੇ ਬਾਹਲੀ ਲੋੜ ਨਹੀਂ ਹੈ ਇਹਦੀ, ਉਹ ਇੱਕ ਪ੍ਰਕਰਨ ਹੈ ਵੱਖਰਾ। ਵੀ ਪ੍ਰਸ਼ਾਦ ਗੁਰੂ ਨਾਨਕ ਦੇ ਘਰ ਕਿੱਥੋਂ ਚੱਲਿਆ, ਬਣਾਉਣ ਦੀ ਮਰਿਆਦਾ ਕੀ, ਇਹਦਾ ਛਕਣ ਦਾ ਮਹੱਤਵ ਕੀ ਹੈ, ਤੇ ਬਣਾਉਣ ਦੀ ਮਰਿਆਦਾ, ਵਰਤਾਉਣ ਦੀ ਮਰਿਆਦਾ, ਤੇ ਇਹਦੇ ਕਿੰਨੇ ਨਾਨ, ਪੰਜ ਨਾਨ, ਉਹ ਬੜਾ ਲੰਮਾ ਪ੍ਰਕਰਨ ਹੈ, ਰਹੋ ਵਿਚਾਰ। ਇਸ ਕਰਕੇ ਤੁਰਾਂ ਪਤਾਲ ਦੇ ਵਿਚ ਵੀ ਇਹ ਗੁਰੂ ਨਾਨਕ ਤੇਰਾ ਜਸ ਹੋ ਰਿਹਾ ਹੈ,
ਕਬ ਜਨ ਕਲ ਵਿਖਾਣਿਓ,
ਤੇ ਇਸ ਕਰਕੇ ਕਬ ਜਲ ਕਲ ਦੁਬਾਰੇ ਬੋਲਿਓ,
ਕਬ ਜਨ ਕਲ ਵਿਖਾਣਿਓ,
ਇਸ ਕਰਕੇ ਕਵੀ ਜਿਹੜਾ ਭੱਟ ਹੈ ਕਲ ਨਾਵੇਂ ਕਥਨ ਕਰਕੇ ਕਿ ਮੈਂ ਜਨ ਦਾਸ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਵਿਖਾਣਿਓ, ਗੁਰੂ ਨਾਨਕ ਦੀ, ਗੁਰੂ ਅਰਜਨ ਦੇਵ ਜੀ ਦੀ ਕਿਰਪਾ, ਇਹ ਵੀ ਗੁਰੂ ਨਾਨਕ ਦਾ ਰੂਪ ਨ, ਇਹ ਮੈਂ ਉਚਾਰਨ ਕੀਤਾ, ਮੈਨੂੰ ਸਮਰੱਥਾ ਇਹਨਾਂ ਨੇ ਦਿੱਤੀ ਬੋਲਣ ਦੀ, ਜਿਉਂ ਬੁਲਾਵੇ ਤੂੰ ਬੋਲੇ ਸਵਾਮੀ ਕੁਦਰਤ ਕਵਨ ਹਮਾਰੀ। ਅੱਗੇ ਦੱਸ ਦੇਣ,
ਹਰ ਨਾਮ ਰਸਕ ਨਾਨਕ ਗੁਰ,
ਹੇ ਗੁਰੂ ਨਾਨਕ ਦੇਵ ਜੀ, ਹਰ ਪਰਮਾਤਮਾ ਦੇ ਨਾਮ ਦੇ ਰਸਕ ਰਸੀਏ ਪ੍ਰੇਮੀ ਹੋ ਤੁਸੀਂ,
ਰਾਜ ਯੋਗ ਤੈ ਮਾਣਿਓ,
ਤੈ ਤੁਸੀਂ ਰਾਜ ਅਤੇ ਯੋਗ ਦੋਵੇਂ ਇਕੱਠੇ ਮਾਣਿਓ, ਮਾਨਣਾ ਕੀਤਾ ਭਾਵ ਪਰਿਵਾਰ ਚ ਰਹਿ ਕੇ ਕਰਤਾਰ ਨਾਲ ਤੇ ਜੁੜਨ ਦਾ ਆਨੰਦ ਮਾਣਿਆ, ਰਾਜ ਪ੍ਰਕਾਸ਼ ਰੂਪ ਵਿਚ ਯੋਗ ਜੁੜਨ ਦੇ ਆਨੰਦ ਨੂੰ ਮਾਨਣਾ ਕੀਤਾ। ਤੇ ਇੱਥੇ ਸਾਧ ਸੰਗਤ ਜੀ ਇਹ ਛੇ ਸਵਈਏ ਹੋ ਗਏ ਨੇ, ਇਹ ਪਿਛਲੇ ਛੇ ਸਵਈਆਂ ਦੇ ਵਿਚ ਕਲਨਾਮੇ ਭੱਟ ਜੀ ਨੇ ਮਾਇਆ ਸਵਲ ਸਰਗੁਣ ਤੇ ਨਿਰਗੁਣ ਸਰੂਪ ਵਿਚ ਸਤਿਗੁਰਾਂ ਦੀ ਉਸਤਤ ਕੀਤੀ ਹੈ। ਸਮਝਣ ਵਾਲੀਆਂ ਗੱਲਾਂ ਨੇ, ਇਹ ਮਾਇਆ ਸਵਲ ਈਸ਼ਰ ਹੈ, ਉਹਦੇ ਸਰੂਪ ਨੂੰ ਮੰਨ ਕੇ ਛੇ ਸਵਈਆਂ ਵਿਚ ਮਾਇਆ ਸਬਲ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਬ੍ਰਹਮ, ਉਹਦੇ ਵਿਚ ਨਿਰਗੁਣ ਸਰੂਪ ਵਿਚ ਸਤਿਗੁਰਾਂ ਦੀ ਇਹ ਉਸਤਤ ਕੀਤੀ ਹੈ, ਨਿਰਗੁਣ ਤੇ ਸਰਗੁਣ ਦੀ ਸਾਂਝੀ ਉਸਤਤ ਕੀਤੀ। ਹੁਣ ਸਰਬਰੂਪ ਹੋਣ ਤੋਂ ਸਮਤਾ ਦਿਖਾਉਂਦੇ ਨੇ, ਸਰਬਰੂਪ ਹੋਣ ਤੋਂ ਇਹ ਵੀ ਸਰਬੀ ਰੰਗੀ ਰੂਪੀ ਤੂੰ ਹੈ, ਅਤੇ ਸਤਿਗੁਰਾਂ ਨੂੰ ਵਿਆਪਕ ਰੂਪ ਵਿਚ ਹੁਣ ਅੱਗੇ ਕਥਨ ਕਰਨਗੇ, ਵਿਆਪਕ ਰੂਪ ਵਿਚ ਚੌਹਾਂ ਯੁੱਗਾਂ ਦੇ ਅੰਦਰ ਤੂੰ ਵਸਦਾ ਹੋਇਆ ਸਰਬਰੂਪ ਕਰਕੇ ਕਥਨ ਕਰਦੇ ਹਨ ਕਿ ਸਾਰੀ ਜਗ੍ਹਾ ਹੈ ਤੂੰ,
ਸਤਿਯੁਗ ਤੈ ਮਾਣਿਓ,
ਹੇ ਗੁਰੂ ਨਾਨਕ ਦੇਵ ਜੀ ਸਤਿਯੁਗ ਦੇ ਵਿਚ ਤੈ ਤੁਸੀਂ ਹੀ ਇਸ ਪ੍ਰਕਾਰ ਰਾਜ ਆਪਣੀ ਮੌਜ ਨੂੰ ਮਾਣਿਓ, ਮਾਨਣਾ ਕੀਤਾ ਹੈ ਕਿ
ਛਲਿਓ ਬਲ ਬਾਵਨ ਪਾਇਓ,
ਉਸ ਵੇਲੇ ਤੁਸੀਂ ਬਲ ਰਾਜੇ ਨੂੰ ਛਲਿਓ ਛਲਣਾ ਕੀਤਾ, ਤੁਹਾਨੂੰ ਉਸ ਸਮੇਂ ਬਾਵਨ ਅਵਤਾਰ ਹੋਣਾ ਭਾਇਓ ਚੰਗਾ ਲੱਗਿਆ, ਤੁਹਾਨੂੰ ਉਸ ਸਮੇਂ ਬਾਵਨ ਅਵਤਾਰ ਪਾਇਆ ਤੇ ਰਾਜੇ ਬਲ ਨੂੰ ਛਲਣਾ ਕੀਤਾ, ਕਿਉਂਕਿ 101 ਜਗ ਕਰਕੇ ਇਸ ਨੇ ਇੰਦਰਪੁਰੀ ਦਾ ਰਾਜ ਸੰਭਾਲਣਾ ਸੀ। ਹੁਣ ਜਦੋਂ ਜਗ ਹੋ ਗਿਆ ਦੇਵਤਿਆਂ ਨੂੰ ਹਲਚਲ ਹੋ ਗਈ, ਕਹਿੰਦੇ ਜੀ ਹੁਣ ਕਿਵੇਂ ਕਰਿਆ ਜਾਏ, ਇਹ ਤਾਂ ਗੜਬੜ ਹੋ ਜਾਏਗੀ ਤੇ ਇਹਨਾਂ ਲੋਕਾਂ ਦਾ ਰਾਕਸ਼ਾਂ ਦਾ ਰਾਜ ਹੋ ਜਾਊਗਾ ਸਵਰਗ ਦੇ ਵਿਚ। ਉਸ ਵੇਲੇ ਭਗਵਾਨ ਜੀ ਨੇ ਫਿਰ ਨਿਰਾਕਾਰ ਵਾਹਿਗੁਰੂ ਨੇ ਕਿਰਪਾ ਕਰਕੇ ਤੇ ਭਗਵਾਨ ਵਿਸ਼ਨੂੰ ਜੀ ਨੂੰ ਕਿਹਾ ਵੀ ਤੁਸੀਂ ਜਾ ਕੇ ਅਵਤਾਰ ਧਾਰਨ ਕਰੋ। ਉਹਨਾਂ ਨੇ ਫਿਰ ਇਹ ਅਵਤਾਰ ਧਾਰਨ ਕੀਤਾ ਸੀ, 52 ਹੁੰਦਾ, 52 ਉਂਗਲਾਂ ਦਾ ਆਕਾਰ ਇਹ ਸੀ ਸਾਰਾ, ਪਰ ਸਮਰੱਥਾ ਕਿੰਨੀ ਸੀ, 2 ਕਰਮਾਂ ਕਰ 3 ਲੋਕ, ਬਲ ਰਾਜਾ ਲੈ ਮਗਰ ਬਣਾਵਾ, ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੇ ਵੋ ਭਾਰ ਅਫਾਰੀ, ਤੇ ਇਸ ਪ੍ਰਕਾਰ ਫਿਰ ਉਹਦੇ ਹੰਕਾਰ ਨੂੰ ਤਾੜਿਆ ਸੀ, ਉਸ ਦੇ ਹੰਕਾਰ ਨੂੰ ਨਿਵਰਤ ਕੀਤਾ ਸੀ, ਇਹ ਵੀ ਤੁਹਾਡਾ ਹੀ ਰੂਪ ਸੀ।
ਤ੍ਰੇਤਾ ਤੈ ਮਾਣਿਓ,
ਹੇ ਗੁਰੂ ਨਾਨਕ ਦੇਵ ਜੀ ਤ੍ਰੇਤੇ ਯੁਗ ਦੇ ਤੈ ਤੁਸੀਂ ਇਸ ਪ੍ਰਕਾਰ ਮਾਣਿਓ, ਮਾਨਣਾ ਕੀਤਾ ਹੈ,
ਰਾਮ ਰਘਵੰਸ਼ ਕਹਾਇਓ,
ਤ੍ਰੇਤੇ ਯੁਗ ਤੁਸੀਂ ਇਸ ਪ੍ਰਕਾਰ ਆਨੰਦ ਨੂੰ ਮਾਨਣਾ ਕੀਤਾ, ਰਘੂਆਂ ਦੀ ਕੁਲ ਵਿਚ ਰਘੁਵੰਸ਼ੀ, ਰਘੂਆਂ ਦੀ ਕੁਲ ਦੇ ਵਿਚ ਰਘ ਰਾਜਾ ਹੋਇਆ ਅਸਲ ਦੇ ਵਿਚ, ਜਿੱਥੋਂ ਕੁਲ ਚੱਲੀ ਸੀ, ਹੁਣ ਤਾਂ ਸੂਰਜਵੰਸ਼ੀ ਨੇ, ਰਘੂ ਰਾਜਾ ਬੜਾ ਦਾਨੀ ਸੀ, ਰਾਮ ਰੂਪ ਕਹਾਇਓ ਕਹਾਉਣਾ ਕੀਤਾ ਸੀ,
ਦੁਆਪੁਰ ਕ੍ਰਿਸ਼ਨ ਮੁਰਾਰ,
ਦੁਆਪਰ ਦੇ ਵਿਚ ਮੁਰਦੈਤ ਨੂੰ ਮਾਰਿਆ ਭਗਵਾਨ ਕ੍ਰਿਸ਼ਨ ਜੀ ਨੇ, ਮਾਰਨ ਵਾਲਾ ਕ੍ਰਿਸ਼ਨ ਵੀ ਤੁਹਾਡਾ ਹੀ ਰੂਪ ਸੀ,
ਕੰਸ ਕਿਰਤਾਰਥ ਕੀਓ,
ਉਸ ਵੇਲੇ ਤੁਸੀਂ ਕੰਸ ਨੂੰ ਮਾਰ ਕੇ ਕਿਰਤਾਰਥ ਮੁਕਤ ਕੀਓ ਕੀਤਾ ਸੀ, ਕਿਉਂਕਿ ਅਵਤਾਰ ਦੇ ਹੱਥੋਂ ਮਰਨ ਵਾਲਾ ਮੁਕਤ ਹੋ ਜਾਂਦਾ, ਕੰਸ ਦਾ ਵੀ ਭਲਾ ਕਰ ਦਿੱਤਾ ਸੀ,
ਉਗਰ ਸੈਨ ਕੋ ਰਾਜ,
ਫਿਰ ਕੰਸ ਦੇ ਪਿਤਾ ਉਗਰ ਸੈਨ ਨੂੰ, ਭਗਵਾਨ ਕ੍ਰਿਸ਼ਨ ਦੇ ਨਾਨਾ ਜੀ ਨੂੰ, ਇਹ ਮਥੁਰਾ ਦਾ ਰਾਜ ਆਪ ਨਹੀਂ ਸੀ ਸਾਂਭਿਆ, ਲੋਭ ਨਹੀਂ ਸੀ ਕੀਤਾ, ਕਹਿੰਦੇ ਨਹੀਂ ਰਾਜ ਦਾ ਹੱਕ ਤੁਹਾਡਾ ਹੈ, ਤੇ ਧਰਮ ਸੰਕਟ ਖੜਾ ਹੋ ਗਿਆ, ਉਗਰ ਸੈਨ ਕਹੇ ਮੈਂ ਰਾਜ ਨਹੀਂ ਸਾਂਭ ਸਕਦਾ, ਅਖੇ ਜੀ ਕਿਉਂ, ਕਹਿੰਦੇ ਦੋਤਰੇ ਤਾਂ ਬ੍ਰਾਹਮਣਾਂ ਨਾਲੋਂ ਵੀ 100 ਬ੍ਰਾਹਮਣ ਨੂੰ ਜਿਹਾ ਜਿਹਾ ਦਾਨ ਕਰਦਾ ਜਿਹਾ ਜਿਹਾ ਇੱਕ ਦੋਤਰੇ ਨੂੰ ਦਾਨ ਕਰ ਦਿੱਤਾ, ਤੇ ਇਸ ਕਰਕੇ ਜਿਵੇਂ ਬ੍ਰਾਹਮਣ ਦਾ ਦਾਨ ਕੀਤਾ ਹੋਇਆ ਛੱਤਰੀ ਵਾਪਸ ਨਹੀਂ ਕਰ ਸਕਦਾ, ਮੇਰੇ ਕੋਲੋਂ ਤਾਂ ਰਾਜ ਜ਼ਬਰਦਸਤੀ ਖੋਲਿਆ ਸੀ ਮੇਰੇ ਪੁੱਤਰ ਕੰਸ ਨੇ, ਤੁਸੀਂ ਰਾਜ ਪ੍ਰਾਪਤ ਕੀਤਾ, ਹੁਣ ਇਹ ਦੋਤਰੇ ਦਾ ਰਾਜ ਹੋਇਆ ਮੈਂ ਨਹੀਂ ਲੈ ਸਕਦਾ, ਤੇ ਉਸ ਵੇਲੇ ਕਿਹਾ ਸੀ ਨਹੀਂ ਇਹ ਰਾਜ ਦਾ ਹੱਕਦਾਰ ਮੇਰਾ ਪਿਤਾ ਹੈ, ਤੇ ਇਸ ਕਰਕੇ ਤੇ ਤੁਸੀਂ ਇਹ ਨਾ ਖਿਆਲ ਕਰੋ ਤੇ ਮੇਰਾ ਪਿਤਾ ਜਿਹੜਾ ਉਹ ਰਾਜ ਕਰੇਗਾ ਤੇ ਤੁਸੀਂ ਇਹ ਰਾਜ ਦੇ ਹੱਕਦਾਰ ਆਪ ਹੋ, ਜਿੰਨਾ ਚਿਰ ਤੁਹਾਡਾ ਸਰੀਰ ਹੈ ਉਨਾ ਚਿਰ ਤੁਸੀਂ ਰਾਜ ਕਰੋ। ਹੈ ਤੇ ਉਹ ਮੰਨਦਾ ਨਹੀਂ ਸੀ। ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਯੁਕਤੀ ਵਰਤੀ, ਕਹਿਣ ਲੱਗੇ ਹੇ ਨਾਨਾ ਜੀ, ਉਗਰਸੈਨ ਜੀ, ਕੀ ਤੁਸੀਂ ਇਹ ਚਾਹੁੰਦੇ ਹੋ ਵੀ ਮੇਰੇ ਮਾਤਾ ਪਿਤਾ ਦੇ ਗਲ ਦੀ ਸੰਗਲ ਪਏ ਰਹਿਣ, ਉਹ ਜੇਲ੍ਹ ਚ ਰਹਿਣ? ਕਹਿੰਦੇ ਇਹ ਮੈਂ ਕਦੋਂ ਚਾਹੁੰਦਾ, ਮੇਰੀ ਧੀ ਹੈ, ਮੈਂ ਕਿਵੇਂ ਚਾਹੁੰਦਾ ਇਹ ਮੇਰੀ ਧੀ ਦੇ ਗਲ ਦੇ ਵਿੱਚ ਇਸ ਤਰ੍ਹਾਂ ਦਾ ਸੰਗਲ ਪਿਆ ਰਹੇ, ਮੈਂ ਨਹੀਂ ਚਾਹੁੰਦਾ ਇਹ। ਕਹਿੰਦੇ ਜੇ ਚਾਹੁੰਦਾ ਨਹੀਂ, ਤੂੰ ਰਾਜਾ ਹੈ ਇਸ ਵੇਲੇ, ਕੰਸ ਤੇਰਾ ਪੁੱਤਰ ਸੀ, ਮੇਰਾ ਮਾਮਾ ਸੀ, ਮਾਮੇ ਦਾ ਰਾਜ ਮੈਂ ਨਹੀਂ ਲੈ ਸਕਦਾ, ਇਸ ਕਰਕੇ ਤੇ ਤੁਸੀਂ ਜਿੰਨਾ ਚਿਰ ਜੀਵਤ ਹੋ ਤੁਸੀਂ ਰਾਜੇ ਹੋ, ਰਾਜੇ ਦੇ ਹੁਕਮ ਤੋਂ ਬਿਨਾਂ ਮੇਰੇ ਮਾਤਾ ਪਿਤਾ ਦੇ ਸੰਗਲ ਨਹੀਂ ਘੱਟ ਹੋ ਸਕਦੇ। ਉਸ ਵੇਲੇ ਸਾਧ ਸਿੰਘ ਜੀ ਫਿਰ ਇਹ ਝੁਕਣਾ ਪਿਆ ਸੀ, ਉਗਰਸੈਨ ਕੋ ਰਾਜ, ਤੁਸੀਂ ਇਹ ਜੁਗਤੀ ਦੇਣ, ਉਗਰਸੈਨ ਨੂੰ ਰਾਜ ਦੇ ਦਿੱਤਾ ਸੀ।
ਆਪੈ ਭਗਤ ਹੈ ਜਾਨ ਦਿਓ,
ਤੇ ਜਿਹੜੇ ਭਗਤ ਜਾਨ ਸੀ ਨਿਰਭੈਤਾ ਦਾਨ ਦੇਣਾ, ਕਿਹਦਾ? ਕੰਸ ਅਤਿਆਚਾਰੀ ਸੀ, ਸਾਰੇ ਨਿਰਭੈਤਾ ਦੇ ਸਹਿਤ ਕਰ ਦਿੱਤੇ ਸੀ, ਭੈ ਤੋਂ ਰਹਿਤ ਕਰ ਦਿੱਤੇ ਸੀ, ਤੁਸੀਂ ਉਹੀ ਸਰੂਪ ਹੋ।
ਕਲਯੁਗ ਪ੍ਰਵਾਨ ਨਾਨਕ ਗੁਰ,
ਇਹ ਵਿਸਰਾਮ ਔਖਾ ਜੀ, ਗੁਰ ਤੇ ਲੱਗਣਾ ਨਾਨਕ ਗੁਰ, ਇਸ ਕਰਕੇ ਗੁਰ ਇੱਥੇ ਲੱਗਣਾ ਗੁਰੂ ਨਾਨਕ ਸਾਹਿਬ ਤੋਂ, ਜਿਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਤ ਗੁਰ ਤੇ ਗੁਰ ਤੇ ਇੱਧਰ ਸ਼ਬਦ ਲੱਗਣਾ, ਕਿਉਂ ਬਾਕੀ ਕਿਸੇ ਗੁਰੂ ਦੇ ਨਾਂ ਨੂੰ ਗੁਰੂ ਨਾਨਕ ਦੀ ਵਡਿਆਈ ਰੱਖੀ ਹੈ ਤੇ ਗੁਰ ਸ਼ਬਦ ਦੇਹੜੀ ਦੀਵਕ ਵਰਤ ਲਿਆ, ਹੈ ਸਾਰੇ ਹੀ ਗੁਰੂ ਲੇਕਿਨ ਗੁਰੂ ਨਾਨਕ ਨੂੰ ਗੁਰੂ ਕਹਿ ਕੇ ਬਾਕੀ ਸਾਰਿਆਂ ਨੂੰ ਕੇਵਲ ਨਾਂ ਹੀ ਲਏ ਨੇ ਮਹਾਰਾਜ ਨੇ, ਇਹ ਵੀ ਇੱਕ ਉਹਦੇ ਘੁੰਡੀ ਹੈ। ਕਲਯੁਗ ਪ੍ਰਮਾਣ ਨਾਨਕ ਗੁਰ, ਹੇ ਗੁਰੂ ਨਾਨਕ ਦੇਵ ਜੀ, ਇਸ ਕਲਯੁਗ ਦੇ ਤੁਸੀਂ ਪ੍ਰਮਾਣ, ਪ੍ਰਮਾਣਿਕ ਅਵਤਾਰ ਹੋ, ਸਰਵ ਸ਼ਕਤੀਵਾਨ ਹੋ, ਉਹਨਾਂ ਅਵਤਾਰਾਂ ਦੇ ਪ੍ਰਮਾਣ ਤੁਲ ਹੀ ਤੁਸੀਂ ਹੁਣ ਕਲਯੁਗ ਦੇ ਵਿੱਚ ਹੋ, ਭਾਵ ਜਿਵੇਂ ਸਤਯੁਗ ਜੀ 52 ਤੇ ਤ੍ਰੇਤੇ ਦੇ ਵਿੱਚ ਰਾਮ ਜੀ, ਦੁਆਪਰ ਦੇ ਕ੍ਰਿਸ਼ਨ ਪ੍ਰਮਾਣਿਕ ਹੋਏ ਤੇ ਉਹਨਾਂ ਦੇ ਸਦਰਜ ਕੋਈ ਵੀ ਨਹੀਂ ਹੋਇਆ, ਇਸੇ ਤਰ੍ਹਾਂ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਮਾਣਿਕ ਹੋਏ ਹਨ, ਉਹਨਾਂ ਦੇ ਸਦਰਸ਼ ਕੋਈ ਵੀ ਨਹੀਂ ਹੈ, ਤੇ ਇਸ ਕਰਕੇ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਮਾਣਿਕ ਹੋਏ ਹਨ, ਉਹਨਾਂ ਦੇ ਸਦਰਸ਼ ਨਹੀਂ ਹੈ ਕੋਈ, ਤੁਸੀਂ ਹੀ ਮਹਾਰਾਜ।
ਅੰਗਦ ਅਮਰ ਕਹਾਇਓ,
ਤੁਸੀਂ ਗੁਰੂ ਅੰਗਦ ਦੇਵ ਜੀ ਤੇ ਤੁਸੀਂ ਗੁਰੂ ਅਮਰਦਾਸ ਜੀ, ਕਹਾਇਓ ਕਹਾਉਣਾ ਕੀਤਾ, ਕਲਯੁਗ ਦੇ ਤੁਸੀਂ ਐਸਾ ਸਰੂਪ ਧਾਰਨ ਕੀਤਾ, ਭਾਵ ਕਿ ਜਿਵੇਂ ਸਤਯੁਗ ਦੇ ਵਿੱਚ 52, ਤ੍ਰੇਤੇ ਦੇ ਵਿੱਚ ਰਾਮ ਜੀ, ਦੁਆਪਰ ਕ੍ਰਿਸ਼ਨ ਜੀ 3 ਹੋਏ, ਇਸ ਤਰ੍ਹਾਂ ਤੁਸੀਂ ਗੁਰੂ ਨਾਨਕ, ਤੁਸੀਂ ਗੁਰੂ ਅੰਗਦ ਦੇਵ, ਤੁਸੀਂ ਗੁਰੂ ਅਮਰਦਾਸ, ਇਹ 3 ਤਿਰੂ ਤੁਸੀਂ ਵੀ ਆਪ ਹੀ ਹੋ। ਹੁਣ ਅੰਗਦ ਦੇ ਅਰਥ ਕੀ ਹੈ? ਸੰਪਰਦਾ ਦੇ ਵਿੱਚ ਮਹਾਂਪੁਰਖਾਂ ਨੇ, ਬ੍ਰਹਮ ਗਿਆਨੀ ਤੱਤ ਵੇਤਿਆਂ ਨੇ, ਵਿਦਿਆ ਮਾਰਤੰਡ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਇਹ ਭਾਈ ਉਹਨਾਂ ਦੀ ਰਸਨਾ ਤੋਂ ਸੁਣਿਆ ਅਰਥ ਹੈ, ਕੋਈ ਇਹ ਨਹੀਂ ਹੈ ਵੀ ਮੈਂ ਕੋਈ ਆਪਣੇ ਅਨੁਭਵ ਅਰਥ ਕਰ ਰਿਹਾ, ਤਾਂ ਵੱਡਿਆਂ ਦਾ ਕਥਨ ਕੀਤਾ ਤੇ ਐੜੇ ਨੂੰ ਅਗੇਤਰ ਕਰ ਲਓ ਥੋੜਾ ਜਿਹਾ, ਉੱਤੇ ਲੱਗੀ ਹੈ ਟਿੱਪੀ, ਅੰਗ ਗਦ, ਗਦ ਨਾਮ ਦੁੱਖਾਂ ਦਾ ਹੁੰਦਾ ਹੈ, ਇਹਦੇ ਅੱਖਰਾਂ ਵਿੱਚੋਂ ਗਦ ਨਾਮ ਦੁੱਖਾਂ ਦਾ, ਅੰਗ ਅਨਾਮ ਰਹਿਤ ਦਾ, ਦੁੱਖਾਂ ਤੋਂ ਰਹਿਤ, ਤੇ ਉਹ ਗੁਰੂ ਨਾਨਕ ਦਾ ਸਰੂਪ। ਆ ਜਮਾ ਮਰ, ਮਰ ਮ੍ਰਿਤੂ ਤੋਂ ਆ ਰਹਿਤ ਕੌਣ? ਗੁਰੂ ਨਾਨਕ ਦੇਵ ਜੀ। ਇਨ੍ਹਾਂ ਅੱਖਰਾਂ ਦੇ ਵਿੱਚੋਂ ਵੀ ਇਹ ਅਰਥ ਬਣਦਾ, ਐਸੇ ਸਰੂਪ ਹਨ ਤੁਹਾਡੇ।
ਸ੍ਰੀ ਗੁਰੂ ਰਾਜ ਅਬਚਲ ਅਟਲ,
ਹੇ ਸ੍ਰੀ ਗੁਰੂ ਨਾਨਕ ਦੇਵ ਜੀ, ਆਪ ਜੀ ਦਾ ਰਾਜ ਅਬਚਲ ਚਲਾਇਮਾਨ ਤੋਂ ਰਹਿਤ ਹੈ, ਅਟਲ ਟਲਣ ਤੋਂ ਰਹਿਤ ਹੈ, ਅਚਲ ਚੱਲਣ ਤੋਂ ਰਹਿਤ ਹੈ, ਅਟਲ ਪਦਵੀ ਨੂੰ ਦੇਣ ਵਾਲਾ ਹੈ, ਐਸਾ ਹੈ ਜੀ।
ਆਦਿ ਪੁਰਖ ਫੁਰਮਾਇਓ,
ਆਪ ਜੀ ਨੂੰ ਇਹ ਅਵਤਾਰ ਧਾਰਨ ਦੇ ਲਈ ਆਦਿ ਪੁਰਖ ਪਰਮਾਤਮਾ ਨੇ ਫੁਰਮਾਇਓ ਆਗਿਆ ਕੀਤੀ। ਆਦਿ ਪੁਰਖ ਪਰਮਾਤਮਾ ਨੇ ਭੱਟ ਕਹਿੰਦੇ ਸਾਨੂੰ ਇਹ ਫਰਮਾਉਣਾ ਕੀਤਾ, ਕੀ ਕਿਹਾ ਸੀ ਉਸ ਵੇਲੇ ਆਕਾਸ਼ਬਾਣੀ ਦੁਆਰਾ, 17 ਭੱਟ ਜਿਹੜੇ ਬਣੇ ਭਿੱਖੇ ਕਾ ਨਾਮ ਕਰਕੇ ਬ੍ਰਹਮ, ਤੇ ਜਿਹੜੇ ਰਿਸ਼ੀ ਸੀ ਉਹ ਪਿੱਛੇ ਵਿਚਾਰ ਆ ਚੁੱਕੀ ਹੈ ਕਿ ਮੈਂ ਗੁਰੂ ਨਾਨਕ ਰੂਪ ਹੋ ਕੇ ਤੁਹਾਡੇ ਸਰਾਪ ਨੂੰ ਦੂਰ ਕਰਾਂਗਾ, ਇਹ ਆਦਿ ਪੁਰਖ ਨੇ ਫਰਮਾਇਆ ਸੀ, ਹੁਣ 5ਵੇਂ ਜਾਮੇ ਚ ਬੈਠੇ ਹੋ ਤੇ ਇਸ ਪ੍ਰਕਾਰ ਇਹ ਕਹਿ ਰਹੇ ਨੇ। ਆਦਿ ਪੁਰਖ ਫਰਮਾਇਓ, ਭਾਵ ਕੀ ਹੈ? ਇਹ ਸਵਈਏ ਜੇ ਭੱਟ ਸਾਹਿਬਾਨਾਂ ਨੇ ਪਹਿਲੇ ਯੁਗਾਂ ਦੇ ਅਵਤਾਰਾਂ ਤੇ ਉਹਨਾਂ ਦੀਆਂ ਕਰਨੀਆਂ ਦਾ ਜ਼ਿਕਰ ਕੀਤਾ, ਅੰਤ ਵਿੱਚ ਦੱਸਿਆ ਕਿ ਕਲਯੁਗ ਦਾ ਅਵਤਾਰ ਪ੍ਰਮਾਣਿਕ ਅਵਤਾਰ ਹੈ, ਜਿਸ ਨੇ ਗੁਰੂ ਨਾਨਕ ਆਦਿ ਕਹਿਲਾਇਆ ਹੈ, ਗੁਰੂ ਨਾਨਕ ਕਹਾਇਆ। ਇਹਦੇ ਵਿੱਚ ਥੋੜੀ ਜਿਹੀ ਵਿਸ਼ੇਸ਼ ਵਿਚਾਰ ਵੀ ਕਰਨੀ ਬਣਦੀ ਹੈ, ਉਹ ਐਸਾ ਹੈ, ਭੱਟ ਸਾਹਿਬਾਨੇ ਨੇ ਇਹ ਸਬੀਏ ਚ ਆਪਣੇ ਇਸ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਰਬ ਰੂਪਤਾ ਚ ਵਰਣਨ ਕੀਤਾ ਹੈ। ਜਿਵੇਂ ਸ੍ਰੀ ਜਪਜੀ ਸਾਹਿਬ ਦੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਾਂ ਪੰਜਵੀਂ ਪੌੜੀ ਪੜ੍ਹਦੇ ਹਾਂ ਉੱਥੇ ਇਹ ਤੁਕਾਂ ਨਹੀਂ ਪੜ੍ਹਦੇ ਹਰ ਰੋਜ਼, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਇਹਦਾ ਭਾਵ ਕੀ ਹੈ? ਭਾਵ ਕਿ ਸਤਿਗੁਰੂ ਹੀ ਈਸ਼ਵਰ ਦਾ ਰੂਪ ਹੈ, ਈਸ਼ਰ ਦਾ ਰੂਪ, ਸਤਿਗੁਰੂ ਹੀ ਗੋਰਖ ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਵਿਸ਼ਨੂੰ ਦਾ ਰੂਪ ਹੈ, ਸਤਿਗੁਰੂ ਬਰਮਾ ਦਾ ਰੂਪ ਹੈ, ਸਤਿਗੁਰੂ ਪਾਰਵਤੀ ਦਾ ਰੂਪ ਹੈ, ਸਤਿਗੁਰੂ ਲਕਸ਼ਮੀ ਦਾ ਰੂਪ ਹੈ, ਸਤਿਗੁਰੂ ਸੁਰਤੀ ਦਾ ਰੂਪ ਹੈ। ਭਾਵ ਕਿ ਗੌਣੀ ਅਰਥ ਲੈ ਕੇ ਜਿਹੜੇ ਜਿਹੜੇ ਉਹਨਾਂ ਚ ਗੁਣ ਸੀ ਉਹ ਗੁਣ ਪਰਮੇਸ਼ਵਰ ਦੇ ਵਿਚ ਗੁਰੂ ਦੇ ਵਿਚ, ਗੁਰੂ ਹੀ ਗੁਰੂ ਹੈ ਸਭ ਕੁਛ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਸੋਠ ਰਾਗ ਦੇ ਅੰਦਰ ਆਪਣੇ ਮੁਬਾਰਕ ਰਸਮ ਤੋਂ ਬਚਨ ਕੀਤੇ, ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ, ਆਪੇ ਬੰਸਰੀ ਵਜਾਉਣ ਵਾਲਾ, ਕਰ ਬਾਲਕ ਰੂਪ ਉਪਾਇਨ ਦਾ ਪਿਆਰਾ, ਚੰਡੂਰ ਕੰਸ ਕੇਸ ਮਾਰਾਹਾ, ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੈ ਬਨ, ਇਹ ਨਹੀਂ ਕਹੇ ਹਨ? ਜੇ ਕੋਈ ਸ਼ੰਕਾ ਕਰੇ ਇਹ ਸ਼ੰਕਾ ਨੂੰ ਗੁਜਾ। ਇਸ ਤਰ੍ਹਾਂ ਇਹਨਾਂ ਬਚਨਾਂ ਦੇ ਵਿਚ ਤਿੰਨ ਭਾਵ ਜਿਹੜੇ ਨੇ ਉਹ ਪ੍ਰਤੱਖ ਦਿਸ ਰਹੇ ਹੈ। ਇੱਕ ਤਾਂ ਗਿਆਨ ਦਾ ਪੱਖ ਦਿਸ ਰਿਹਾ ਹੈ, ਪੂਰਨ ਗਿਆਨ ਦੀ ਦਸ਼ਾ ਵਿਚ ਪਰਮਾਤਮਾ ਆਤਮਾ ਦੀ ਏਕਤਾ ਵਿਚ ਹਰ ਪਾਸੇ ਹਰ ਵਕਤ ਉਹਦੇ ਵਿਚ ਆਪਣਾ ਪਿਆਰਾ ਹੀ ਦਿਸਣਾ, ਇੱਕ ਤਾਂ ਇਹ ਪੱਖ ਹੈ ਇਹਦੇ ਚ। ਜਿਵੇਂ ਚੌਥੇ ਪਾਤਸ਼ਾਹ ਨੇ ਪਿੱਛੇ ਕਹੇ ਬਚਨਾਂ ਪ੍ਰਗਟ ਕੀਤਾ ਹੈ, ਅਨੰਤਤਾ ਭਾਵ ਉਹ ਤੋਂ ਬਿਨਾਂ ਭਗਤੀ ਸਿੱਧੀ ਨਹੀਂ ਹੁੰਦੀ। ਇੱਕ ਇਸ ਵੀਤ ਅਨੰਤਤਾ ਹੋਣਾ ਭਾਵ ਉਹਦੇ ਵਿਚ ਭਾਵ ਹੋਣ ਦੇ ਕਾਰਨ ਦੂਸਰੇ ਮਹਾਂਪੁਰਖਾਂ ਵੱਲੋਂ ਬਿਰਤੀ ਉਦਾਸ ਮਾਤਰ ਹੋ ਜਾਂਦੀ ਹੈ, ਜਦ ਸੂਖਮ ਦੁਬਧਾ ਬਣੀ ਰਹਿੰਦੀ ਹੈ, ਅਤੇ ਦੂਜੇ ਮਹਾਂਪੁਰਖ ਜਦੋਂ ਸੁਭਸਾ ਇਹ ਬਣੀ ਰਹੇ ਨਾ ਤੇ ਫਿਰ ਦੁਬਧਾ ਬਣੀ ਰਹਿੰਦੀ ਹੈ ਉਹਦੇ ਬਿਰਤੀ ਚ, ਤੇ ਫਿਰ ਉਹਨਾਂ ਦੀ ਨਿੰਦਿਆ ਵੀ ਕਰਦਾ, ਉਹਨਾਂ ਪੁਰਖਾਂ ਦੀ ਨਿੰਦਿਆ ਜਾਂ ਊਚ ਨੀਚ ਦੇ ਝਗੜੇ ਵਿਚ ਜਾ ਕੇ ਫਸੇ ਤਾਂ ਆਪਣੀ ਭਗਤੀ ਵਿਚ ਅਸੁਰ ਔਗੁਣ ਕੇਵਲ ਵਿਘਨਕਾਰ ਨਹੀਂ ਹੁੰਦੇ ਸਗੋਂ ਇਹਨਾਂ ਨਾਲ ਬਾਦ ਬਾਦ ਚ ਪੈ ਜਾਂਦੇ, ਆਪੋ ਆਪਣੇ ਅਮੋਲਕ ਮਨੁੱਖਾਂ ਜਿਹਨੂੰ ਵਿਅਰਥ ਕਵਾ ਲੈਂਦੇ ਹੈ, ਝਗੜੇ ਖੜੇ ਕਰ ਲੈਂਦੇ ਨੇ ਅਨੇਕਾਂ ਭਲੇ ਪੁਰਖਾਂ ਦਾ, ਤੇ ਚਿੱਤ ਅਤਿਅੰਤ ਦੁਖੀ ਵੀ ਹੋ ਜਾਂਦਾ। ਇਸ ਲਈ ਸਤਿਗੁਰਾਂ ਨੇ ਐਸਾ ਕਿਹਾ, ਬਾਦ ਵਿਵਾਦ ਕਾਹੋਂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਇਸ ਲਈ ਉੱਤਮ ਪੁਰਖਾਂ ਦਾ ਇਹ ਮਾਰਗ ਹੈ, ਆਪਣੇ ਇਸ ਵਿਚ ਸਭ ਨੂੰ ਦੇਖਣਾ। ਜਿਵੇਂ ਦੀਵਾ ਬਿਜਲੀ ਅੱਗ ਇਹ ਸੂਰਜ ਦੇ ਵਿਖੇ ਦਿਸਦੇ ਨੇ, ਸੂਰਜ ਦਾ ਰੂਪ ਨੇ, ਜਿਵੇਂ ਸਾਰੀਆਂ ਲਹਿਰਾਂ ਸਮੁੰਦਰ ਦੇ ਵਿਚ ਹੀ ਨੇ, ਸਮੁੰਦਰ ਤੋਂ ਵੱਖਰੀ ਤਾਂ ਕੋਈ ਨਹੀਂ ਹੈ। ਇਸ ਲਈ ਸਭ ਲਹਿਰਾਂ ਦਾ ਰੂਪ ਸਮੁੰਦਰ, ਸਮੁੰਦਰ ਨੇ ਧਾਰਨ ਕੀਤੀਆਂ ਲਹਿਰਾਂ। ਜਿਵੇਂ ਸਾਰੇ ਗਹਿਣਿਆਂ ਉਹ ਗਹਿਣਿਆਂ ਚ ਸੋਨਾ ਹੀ ਹੈ, ਸੋਨੇ ਨੇ ਗਹਿਣਿਆਂ ਦਾ ਰੂਪ ਧਾਰਨ ਕੀਤਾ, ਤਿਵੇਂ ਸਾਰੇ ਅਵਤਾਰ ਪੈਗੰਬਰ ਸਿੱਧ ਜੋਗੀ ਨਾਥ ਆਦਿ ਇਹ ਮੇਰੇ ਇਸ਼ਟ ਵਿਚ ਹਨ, ਐਸਾ ਭਾਵ ਸਾਰੇ ਰੂਪ ਮੇਰੇ ਇਸ਼ਟ ਦੇ ਧਾਰਨ ਕੀਤੇ ਹੋਏ ਨੇ, ਇਹ ਭਾਵ ਹੈ। ਇਹ ਬੂਝ ਭਗਤੀ ਮਾਰਗ ਵਿਚ ਉੱਤਮ ਮੰਨੀ ਹੈ। ਇਹਦੇ ਵਿਚ ਅਨੰਤਤਾ ਆਸਤਕ ਭਾਵਨਾ ਵੀ ਦ੍ਰਿੜ ਹੈ, ਮਹਾਂਪੁਰਖਾਂ ਦੀ ਨਿੰਦਿਆ ਵੀ ਨਹੀਂ ਹੁੰਦੀ, ਇਹਦੇ ਵਿਚ ਨਿੰਦਿਆ ਤੋਂ ਵੀ ਬਚ ਗਏ। ਚਿੱਤ ਦੀ ਸੂਖਮ ਦੁਬਤਾ ਜਿਹੜੀ ਦੂਰ ਹੋ ਜਾਂਦੀ ਹੈ, ਫਿਰ ਸਾਰੇ ਭਗਤਾਂ ਦਾ ਸਤਿਕਾਰ ਟਿਕਿਆ ਰਹਿੰਦਾ। ਇਸ ਕਰਕੇ ਇਹ ਸਿੱਖਿਆ ਬਾਬਤ ਭਾਈ ਗੁਰਦਾਸ ਜੀ ਨੇ ਕਥਨ ਕੀਤਾ, ਉਹਨਾਂ ਦੇ ਮੁਬਾਰਕ ਬਚਨ, ਆਪਣੋ ਸਵੈਨ ਜੈਸੇ ਲਾਗਤ ਪਿਆਰੋ ਜੀ, ਜਾਨੀਏ ਬੈਸੋਈ ਪਿਆਰੋ ਸਕਲ ਸੰਸਾਰ ਕੋ, ਆਪਣੋ ਦਰਬ ਜੈਸੇ ਰਾਖੀਆ ਜਤਨ ਕਰ, ਬੈਸੋਈ ਸਮਝ ਸਭ ਕਾਹੂ ਕੇ ਵਿਹਾਰ ਕੋ। ਸਾਰਿਆਂ ਨੂੰ ਉਹਦੇ ਤਰ੍ਹਾਂ ਜਿਹਨੇ ਤੈਨੂੰ ਧਨ ਪਿਆਰਾ ਉਹਨੂੰ ਵੀ ਤਾਂ ਪਿਆਰਾ ਭਾਈ। ਉਸਤਤ ਨਿੰਦਾ ਸੁਣ ਵਿਆਪਤ ਹਰਕ ਸੋਗ, ਬੈਸੀਏ ਲਗਤ ਜਗ ਅਨਕ ਪ੍ਰਕਾਰ ਕੋ, ਜਿਵੇਂ ਤੂੰ ਨਿੰਦਿਆ ਸੁਣ ਕੇ ਦੁਖੀ ਹੁੰਦਾ ਦੂਏ ਦੂਜਾ ਨਹੀਂ ਦੁਖੀ ਹੋਊਗਾ, ਤੂੰ ਉਸਤਤ ਸੁਣ ਕੇ ਖੁਸ਼ੀ ਹੁੰਦਾ ਦੂਸਰਾ ਨਹੀਂ ਹੋਊਗਾ। ਜੈਸੇ ਕੁਲ ਧਰਮ ਕਰਮ ਜੈਸੇ ਜੈਸੇ ਕਾ ਕੋ, ਉੱਤਮ ਕੈ ਮਾਨ ਜਾਨ ਬ੍ਰਹਮ ਵਿਸਥਾਰ ਕੋ। ਜਿਹਦਾ ਜਿਹਦਾ ਕਰਮ ਧਰਮ ਹੈ ਭਾਈ, ਉਸੇ ਤਰ੍ਹਾਂ ਦਾ ਜਿਹਾ ਜਾ ਤੇਰਾ ਹੋਇਆ ਉਹਨਾਂ ਦਾ ਕਰਮ ਧਰਮ ਹੈ, ਨਿੰਦਿਆ ਨਹੀਂ ਕਰਨ ਦੀ ਲੋੜ। ਹੁਣ ਜੇਕਰ ਕੋਈ ਪ੍ਰਸ਼ਨ ਕਰੇ ਕਿ ਕਿਤੇ ਤਾਂ ਗੁਰਬਾਣੀ ਦੇ ਅੰਦਰ ਅਕਾਲ ਪੁਰਖ ਦੇ ਮੁਕਾਬਲੇ ਅਵਤਾਰਾਂ ਨੂੰ ਨੀਵਾਂ ਕਿਹਾ ਅਤੇ ਦੇਵੀ ਦੇਵਤਿਆਂ ਨੂੰ ਮਾਇਆ ਵਿਚ ਫਸੇ ਹੋਏ ਕਥਨ ਕੀਤਾ, ਤੇ ਇਹਦਾ ਉੱਤਰ ਇਹ ਹੈ ਕਿ ਆਦ ਭਗਤੀ ਦਾ ਉਪਦੇਸ਼ ਕਰਨ ਵੇਲੇ ਸਤਿਗੁਰੂ ਜੀ ਨੇ ਹੇਠਲਿਆਂ ਤੋਂ ਨਜ਼ਰ ਚੁੱਕਣ ਦੇ ਲਈ ਸਰਬ ਸ਼੍ਰੋਮਣ ਵਾਹਿਗੁਰੂ ਜੀ ਜਿਹੜਾ ਅਕਾਲ ਪੁਰਖ ਹੈ ਉਹਦੇ ਉੱਪਰ ਧਿਆਨ ਠਹਿਰਾਉਣ ਦੇ ਲਈ ਇਹ ਉਪਦੇਸ਼ ਦਿੱਤਾ। ਉੱਥੇ ਉਹਨਾਂ ਬਚਨਾਂ ਦਾ ਭਾਵ ਵਾਹਿਗੁਰੂ ਜੀ ਸਰਬ ਸਿਰੋਮਣਤਾ ਪ੍ਰਗਟ ਕੀਤੀ ਹੈ ਤੇ ਇਸ ਕਰਕੇ ਅਸਲੀਅਤ ਉੱਪਰ ਲੈ ਜਾਣ ਦੀ ਹੈ। ਇਹ ਕਿਸੇ ਦੀ ਨਿੰਦਿਆ ਦੇ ਬਚਨ ਨਹੀਂ ਕਹੇ ਹੈ। ਇਸ ਕਰਕੇ ਇਹ ਵੀ ਪ੍ਰਸ਼ਨ ਦਾ ਵਾਹਿਗੁਰੂ ਸਰਬ ਸਿਰੋਮਣਤਾ ਲਈ ਬਿਨਾਂ ਕਿਸੇ ਦੇਵੀ ਦੇਵਤੇ ਦਾ ਨਾਮ ਲਏ ਵੀ ਤਾਂ ਉਪਦੇਸ਼ ਦੇ ਸਕਦੇ ਸੀ, ਇਹ ਤਾਂ ਨਾਮ ਲੈ ਲੈ ਕੇ ਕਿਹਾ। ਇਹਦਾ ਉੱਤਰ ਇਹ ਹੈ, ਜਦ ਤੱਕ ਮੁਕਾਬਲੇ ਪਰ ਖੜੀ ਵਸਤੂ ਦੀ ਵਡਿਆਈ ਛੁਟਿਆਈ ਪ੍ਰਗਟ ਨਾ ਕੀਤੀ ਜਾਵੇ ਤਦ ਤੱਕ ਉਹ ਵਸਤੂ ਦੇ ਵੱਡੇ ਹੋਣ ਦਾ ਗਿਆਨ ਹੀ ਨਹੀਂ ਪ੍ਰਾਪਤ ਹੁੰਦਾ। ਸੋ ਉਪਦੇਸ਼ ਕਰਨ ਵੇਲੇ ਜਗਿਆਸੂ ਨੂੰ ਐਸਾ ਕਿਹਾ ਜਾਂਦਾ ਹੈ। ਹੁਣ ਭਾਵ ਵੱਲ ਆਈਏ ਤੇ ਭਗਤੀ ਪੂਰਨ ਅਵਧੀ ਹੈ। ਆਪਣੇ ਇਸ਼ਟ ਦੇਵ ਨੂੰ ਸਰਵ ਰੂਪ ਵਿੱਚ ਵੇਖਣਾ, ਇਸ ਹਾਲਤ ਵਿੱਚ ਭੇਦ ਭਾਵ ਮਿਟ ਜਾਂਦਾ ਹੈ, ਪੂਰਨ ਏਕਤਾ ਦਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅੱਗੇ ਚੱਲ ਕੇ ਨੌਵੇਂ ਸਵਈਏ ਵਿੱਚ ਸਪਸ਼ਟ ਕੀਤਾ ਹੈ, ਗੁਣ ਨਿਰਗੁਣ ਸਮਝਾਉਣੇ ਕਿਹਾ ਨਾ। ਤੀਸਰਾ ਪੱਖ ਹੈ ਕਰਮਾਂ ਦਾ। ਇਹ ਦੋ ਹੋ ਗਏ ਨਾ ਪੱਖ ਹੁਣ ਤੱਕ, ਇੱਥੇ ਇੱਕ ਗਿਆਨ ਦਾ ਪੱਖ ਸੀ, ਇੱਕ ਭਗਤੀ ਦਾ ਪੱਖ ਸੀ, ਹੁਣ ਤੀਸਰਾ ਪੱਖ ਹੈ ਕਰਮ ਦਾ। ਇਹ ਮੰਨੀ ਪਰਮੰਨੀ ਗੱਲ ਹੈ ਕਿ ਆਪਣੇ ਸੰਸਾਰਕ ਕਾਮਨਾ ਵਾਸਤੇ ਕੀਤੇ ਕਰਮਾਂ ਦਾ ਫਲ ਮਿਲਦਾ, ਪਰ ਉਹ ਕਰਮ ਅੰਤ ਵਾਲਾ ਫਲ ਦਿੰਦੇ ਆ। ਪਰ ਉਹ ਕਰਮ ਜਿਹੜੇ ਅੰਤ ਵਾਲਾ ਫਲ ਦਿੰਦੇ ਆ, ਜਿਹਦਾ ਅੰਤ ਹੋ ਜਾਂਦਾ ਇਹੋ ਜਿਹਾ ਫਲ ਹੈ ਉਹਦਾ। ਇਸ ਲਈ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਲੋੜ ਹੈ ਕਿ ਉਹ ਕਰਮ ਕਰਕੇ ਵਾਹਿਗੁਰੂ ਜੀ ਅੱਗੇ ਅਰਪਣ ਕਰਨ ਅਤੇ ਕੀਤੇ ਕਰਮ ਦੇ ਮਾਣ ਦਾ ਤਿਆਗ ਕਰਕੇ ਨਜ਼ਰ ਇੱਕੋ ਵਾਹਿਗੁਰੂ ਦੇ ਉੱਪਰ ਰੱਖਣ। ਸਾਰੀਆਂ ਦਾਤਾਂ ਦੇ ਦੇਣ ਵਾਲਾ ਇੱਕੋ ਇੱਕ ਆਪਣੇ ਇਸ਼ਟ ਨੂੰ ਸਮਝਣਾ। ਇਸ ਲਈ ਸ਼ਿਵ ਵਿਸ਼ਨੂੰ ਬ੍ਰਹਮਾ ਪਾਰਵਤੀ ਲਕਸ਼ਮੀ ਸਰਸਵਤੀ ਆਦਿ ਤੋਂ ਜੋ ਲੋੜਾਂ ਪੂਰਾ ਹੋਣੀਆਂ ਨੇ ਉਹਨਾਂ ਸਾਰੀਆਂ ਲੋੜਾਂ ਨੂੰ ਪੂਰਨ ਵਾਲਾ ਇੱਕ ਸਤਿਗੁਰੂ ਨੂੰ ਕਿਹਾ। ਪਾਵੇ ਕਹਿ ਜਿਤੜੇ ਫਲ ਮਨ ਵਾਛੀਐ ਹੈ ਤਿਤੜੇ ਸਤਿਗੁਰ ਪਾਸ। ਜਿਵੇਂ ਇਸਤਰੀਆਂ ਚ ਪਤੀ ਵਰਤਾ ਇਸਤਰੀ ਹੈ, ਆਪਣੇ ਪਤੀ ਤੋਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੈ, ਇਸੇ ਤਰ੍ਹਾਂ ਸਿੱਖ ਦੀਆਂ ਸਾਰੀਆਂ ਲੋੜਾਂ ਇੱਕ ਸਤਿਗੁਰੂ ਤੋਂ ਪ੍ਰਾਪਤ ਹੁੰਦੀਆਂ ਨੇ। ਉਹ ਸਤਿਗੁਰੂ ਪੂਰੀਆਂ ਕਰਦਾ ਤੇ ਸਤਿਗੁਰੂ ਤੋਂ ਹੀ ਉਹ ਪੂਰਨ ਕਰਦੇ ਆ, ਵੀ ਹੋਰ ਕਿਸੇ ਦੀ ਝਾਕ ਨਹੀਂ ਰੱਖਦੇ। ਜਿਨ੍ਹਾਂ ਨਾਮ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਇਉਂ ਕਰਮ ਪੱਖ ਵਿੱਚ ਅਨੰਨਤਾ ਦੀ ਲੋੜ ਹੈ। ਇਸ ਲਈ ਕਿਹਾ ਹੈ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਹਿਬ ਰਹਿਆ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਕਵਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਘਰ ਤਾਕੇ। ਗੁਰੂ ਨਾਨਕ ਦੇ ਘਰ ਚ ਕੀ ਨੀ ਭਾਈ। ਇਸ ਲਈ ਸਾਰੀਆਂ ਟੇਕਾਂ ਚੁੱਕ ਕੇ ਇੱਕੋ ਦਾਤਾਰ ਸਤਿਗੁਰੂ ਦੇ ਉੱਪਰ ਟੇਕ ਰੱਖਣੀ। ਸਾਰੇ ਅਵਤਾਰਾਂ ਸਤਿਗੁਰੂ ਜੀ ਦੇ ਅੰਤਰ ਕਹੇ ਨੇ, ਸਾਰਿਆਂ ਸਮਿਆਂ ਵਿੱਚ ਸਭ ਚੋਜ ਸਤਿਗੁਰੂ ਦੇ ਤੱਕਦੇ ਹੋਏ ਇਹ ਬਚਨ ਤਾਂ ਕਹੇ ਸਾਧ ਸਿੰਘ ਜੀ। ਤੇ ਦੂਸਰਾ ਇਹਦਾ ਦੂਸਰੇ ਅਰਥ ਵਿੱਚ ਐਸਾ ਵੀ ਹੈ, ਦੁਬਾਰੇ ਫਿਰ ਬੋਲੋ ਜੀ ਇਹ
ਸਤਿਯੁਗ ਤੈ ਮਾਣਿਓ।
ਤੇ ਹੁਣ ਇਸੇ ਸਵਈਏ ਦੀ ਜਿਹੜੀ ਹੈ ਨਾ, ਜਿਹੜੀ ਹੁਣ ਸੁਣੋਗੇ ਇਹਦੇ ਅਰਥ, ਇਹਦੇ ਅਖੀਰਲੀ ਤੁਕ ਦਾ ਜਿਹੜਾ ਭਾਵ ਹੈ ਆਦਿ ਪੁਰਖ ਫਰਮਾਇਓ, ਇਹਨੂੰ ਨਾਲ ਲੈ ਕੇ ਚੱਲਣਾ ਤਾਂ ਅਰਥ ਦੂਜਾ ਸਪਸ਼ਟ ਹੋਊਗਾ। ਅਰਥ ਹਰੇਕ ਤੁਕ ਦੇ ਨਾਲ ਹੋਊਗਾ। ਸਤਿਯੁਗ ਤੈ ਮਾਣਿਓ ਤੇ ਕੀ ਹੈ, ਹੇ ਆਦਿ ਪੁਰਖ ਗੁਰੂ ਨਾਨਕ ਦੇਵ ਜੀ, ਜਦੋਂ ਤੈਨੂੰ ਆਦਿ ਪੁਰਖ ਫਰਮਾਇਓ, ਜਦੋਂ ਆਦਿ ਪੁਰਖ ਗੁਰੂ ਨਾਨਕ ਦੇਵ ਜੀ ਜਦੋਂ ਤੁਸੀਂ ਫਰਮਾਉਣਾ ਕੀਤਾ ਹੁਕਮ ਕੀਤਾ ਤੇ ਤੁਹਾਨੂੰ ਫਿਰ ਬਾਵਨ ਰੂਪ ਚੰਗਾ ਲੱਗਾ, ਉਹ ਬਾਵਨ ਨੇ ਤੁਹਾਡੇ ਹੁਕਮ ਅਨੁਸਾਰ ਬਲਰਾਜੇ ਨੂੰ ਛਲਿਆ। ਦੁਬਾਰੇ ਬੋਲੋ ਜੀ, ਸਾਰਾ ਬੋਲੋ।
ਛਲਿਓ ਬਲ ਬਾਵਨ ਪਾਇਓ,
ਤੇ ਉਹ ਬਾਵਨ ਨੇ ਤੁਹਾਡੇ ਹੁਕਮ ਅਨੁਸਾਰ ਬਲਰਾਜੇ ਨੂੰ ਛਲਿਆ। ਸਤਿਯੁਗ ਵਿੱਚ ਤੁਸੀਂ ਇਹ ਕੌਤਕ ਮਾਨਣਾ ਕੀਤਾ ਹੈ।
ਤ੍ਰਿਤੈ ਤੈ ਮਾਣਿਓ,
ਤੇ ਇਸ ਕਰਕੇ ਹੇ ਆਦਿ ਪੁਰਖ ਫਰਮਾਇਓ, ਆਦਿ ਪੁਰਖ ਗੁਰੂ ਨਾਨਕ ਦੇਵ ਜੀ, ਜਦੋਂ ਤੁਸੀਂ ਹੁਕਮ ਕੀਤਾ ਤਾਂ ਰਾਮ ਚੰਦਰ ਆਇਆ ਤੇ ਉਸ ਨੇ ਆ ਕੇ ਆਪਣੇ ਅੱਗੇ ਬੋਲ ਜੀ
ਰਾਮ ਰਘਵੰਸ ਕਹਾਇਓ।
ਰਾਮ ਜੀ ਨੇ ਰਘਵੰਸੀ ਕਹਾਉਣਾ ਕੀਤਾ, ਤ੍ਰੇਤੇ ਯੁਗ ਵਿੱਚ ਇਸ ਤਰ੍ਹਾਂ ਕੌਤਕ ਮਾਨਣਾ ਕੀਤਾ ਹੈ।
ਵਾਪੁਰ ਕ੍ਰਿਸ਼ਨ ਮੁਰਾਰ,
ਤੇ ਹੇ ਆਦਿ ਪੁਰਖ, ਆਦਿ ਪੁਰਖ ਫਰਮਾਇਓ, ਹੇ ਆਦਿ ਪੁਰਖ, ਆਦਿ ਪੁਰਖ ਕਿਸ ਨੂੰ ਕਿਹਾ, ਗੁਰੂ ਨਾਨਕ ਦੇਵ ਜੀ, ਜਦੋਂ ਤੁਸੀਂ ਨਿਰਾਕਾਰ ਦੇ ਵਿੱਚ ਤੁਸੀਂ ਫਰਮਾਨ ਕੀਤਾ ਆਪਣੀ ਆਗਿਆ ਕੀਤੀ ਤਾਂ ਦੁਆਪਰ ਯੁਗ ਦੇ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ, ਕ੍ਰਿਸ਼ਨ ਮੁਰਾਰੀ ਨੂੰ ਭੇਜਣਾ ਕੀਤਾ ਹੈ ਕ੍ਰਿਸ਼ਨ ਜੀ ਨੂੰ।
ਕੰਸ ਕਿਰਤਾਰਥ ਕੀਓ,
ਇਸ ਕਰਕੇ ਜਿਸ ਨੇ ਕੰਸ ਨੂੰ ਕਿਰਤਾਰਥ ਮਤਲਬ ਸਫਲਾ ਜਨਮ ਸਫਲਾ ਕਰ ਭਾਵ ਕੀ ਉਹਦਾ ਕੀ ਮੁਕਤ ਕਰ ਦਿੱਤਾ। ਤੇ ਥੋੜੇ ਜਿਹੇ ਅੱਖਰ ਔਖੇ ਨੇ ਭਾਈ, ਤੱਤੇ ਦਾ ਕੰਨੈ ਰਾਰਾ ਥੱਥਾ ਫੇਰ ਲੱਗੇ ਨੇ, ਤਾਰਥ ਸ਼ਬਦ ਹੈ ਨਾਲ ਹੁੰਦਾ ਕਿਰਤਾਰਥ, ਇਹ ਇਸ ਪ੍ਰਕਾਰ ਉਸ ਨੂੰ ਮੁਕਤੀ ਦੇ ਦਿੱਤੀ ਸੀ। ਕਿਉਂਕਿ ਉਹ ਅੱਖਰ ਨਾਲ ਹੀ ਚੱਲਣਗੇ ਆਦਿ ਪੁਰਖ ਫਰਮਾਏ ਵਾਲੇ। ਹਾਂਜੀ ਅੱਗੇ ਚਲੋ।
ਉਗਰ ਸੈਨ ਕੋ ਰਾਜ,
ਫਿਰ ਉਗਰ ਸੈਨ ਨੂੰ ਰਾਜ ਭਾਗ ਦਿੱਤਾ।
ਅਭੈ ਭਗਤ ਹੈ ਜਾਨ ਦਿਓ,
ਭਗਤ ਜਨਾਂ ਨੂੰ ਅਭੈਤਾ ਦਾ ਦਾਨ ਦਿੱਤਾ, ਨਿਰਭੈਤਾ ਦਾ।
ਕਲਯੁਗ ਪ੍ਰਮਾਣ ਨਾਨਕ ਗੁਰ,
ਜਿਸ ਦੀ ਆਗਿਆ ਵਿਚ ਇਹ ਸਾਰੇ ਅਵਤਾਰ ਹੋਏ। ਇਹ ਜਿਹੜਾ ਕਿਹਾ ਦੇਖੋ ਲੜੀ ਕਿਵੇਂ ਜੁੜਦੀ ਹੈ, ਉਹ ਤੁਸੀਂ ਆਪ ਕਲਯੁਗ ਵਿਚ ਗੁਰੂ ਨਾਨਕ ਰੂਪ ਹੋ ਕਰਕੇ ਪ੍ਰਮਾਣਿਤ ਹੋਏ ਹੋ, ਤੇ ਐਸੇ ਹੋ ਆਪ ਜੀ।
ਅੰਗਦ ਅਮਰ ਕਹਾਇਓ,
ਆਪਣੇ ਆਪ ਨੂੰ ਅੰਗਦ ਕਹਾਇਆ, ਆਪਣੇ ਆਪ ਨੂੰ ਅਮਰਦਾਸ ਕਹਾਇਆ, ਆਦਿ ਰੂਪ ਕਹਾਉਣਾ ਕੀਤਾ ਹੈ, ਇਹ ਪੱਟਾਂ ਦਾ ਨਿਸ਼ਚਾ।
ਸ੍ਰੀ ਗੁਰੂ ਰਾਜ ਅਬਚਲ ਅਟਲ,
ਜਦੋਂ ਤੁਸੀਂ ਫਰਮਾਉਣ ਕੀਤਾ, ਸਾਰੀ ਇਕੱਠੀ ਤੁਕ ਬੋਲ ਦੋ ਜੀ।
ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ,
ਆਦਿ ਪੁਰਖ ਰੂਪ ਪ੍ਰਭੂ ਜਦੋਂ ਤੁਸੀਂ ਫਰਮਾਉਣਾ ਕੀਤਾ, ਤਦੋਂ ਤੁਸੀਂ ਸ੍ਰੀ ਗੁਰੂ ਨਾਨਕ ਰੂਪ ਹੋਏ ਅਤੇ ਸਿੱਖਾਂ ਦੇ ਅੰਦਰ ਅਵਚਲ ਚੱਲਣ ਤੋਂ ਰਹਿਤ ਅਟਲ ਰਾਜ ਪ੍ਰਕਾਸ਼, ਰਾਜ ਦਾ ਅਰਥ ਹੈ ਪ੍ਰਕਾਸ਼, ਚੱਲਣ ਤੋਂ ਰਹਿਤ ਪ੍ਰਕਾਸ਼ ਆਤਮਕ ਲਖਤਾ ਹੋ ਗਈ ਤੇ ਅੰਦਰ ਅਨੁਭਵ ਪ੍ਰਕਾਸ਼ ਹੋ ਗਿਆ, ਇਹ ਤੁਹਾਡੀ ਕਿਰਪਾ ਨਾਲ। ਇਸੇ ਪ੍ਰਕਾਰ ਜੀ ਸਤਯੁਗ,
ਸਤਯੁਗ ਤੈ ਮਾਣਿਓ,
ਤੀਸਰੇ ਅਰਥ ਵਿਚ ਇਹਨੂੰ ਥੋੜਾ ਜਿਹਾ ਹੋਰ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ। ਦੁਬਾਰਾ ਬੋਲੋ ਜੀ ਫਿਰ।
ਸਤਯੁਗ ਤੈ ਮਾਣਿਓ,
ਹੇ ਸਤਿਗੁਰੂ ਜੀ, ਜਿਨ੍ਹਾਂ ਨੂੰ ਤੁਸੀਂ ਆਪਣੇ ਸੱਤ ਜਮਾਂ ਯੁੱਗ, ਸੱਤ ਕੀ ਹੈ, ਤ੍ਰੈ ਕਾਲ ਵਤ ਤੋਂ ਸਤ ਤਿਉਂ, ਸੱਤ ਸਰੂਪ ਵਿਚ ਯੁੱਗ ਜੋੜਨਾ ਕੀਤਾ ਹੈ, ਯੁੱਗ ਨਾਮ ਜੋੜਨ ਦਾ, ਤੇ ਉਹਨਾਂ ਨੇ ਆਤਮਕ ਆਨੰਦ ਨੂੰ, ਤੈ ਤੈ ਦਾ ਅਰਥ ਹੈ ਉਹਨਾਂ ਨੇ ਆਤਮਕ ਆਨੰਦ ਨੂੰ ਮਾਨਣਾ ਕੀਤਾ, ਜਿਹੜੇ ਤੁਹਾਡੇ ਸ਼ਿਸ਼ ਹੋਏ, ਜਿਹੜੇ ਤੁਹਾਡੇ ਸਿੱਖ ਹੋਏ ਜੀ।
ਛਲਿਓ ਬਲ ਬਾਵਨ ਪਾਇਓ,
ਤੁਸੀਂ ਬਲ ਦੀ ਨਿਆਈ ਹੰਕਾਰ ਹੈ ਜਿਹੜਾ ਹੰਕਾਰੀਆਂ ਨੂੰ ਛਲਣਾ ਕੀਤਾ, ਬਾਵਨ ਦੀ ਨਿਆਈ ਗਰੀਬੀ ਵਾਲੇ ਜਿਹੜੇ ਮਨੁੱਖ ਤੈਨੂੰ ਭਾਏ ਨ, ਅਗਿਆਨ ਰੂਪੀ ਬਲ ਰਾਜੇ ਨੂੰ ਵਿਵੇਕ ਰੂਪੀ ਬਾਵਨ ਦੁਆਰਾ ਛਲਿਓ ਛਲਣੀ ਛਲਣੀ ਕਰਕੇ ਭਾਇਆ, ਭਾਵ ਨਾਸ ਹੀ ਕਰ ਦਿੱਤਾ ਹੈ, ਬ੍ਰਹਮ ਗਿਆਨ ਦੇ ਦਿੱਤਾ ਹੈ।
ਤ੍ਰੇਤਾ ਤੈ ਮਾਣਿਓ,
ਤੇ ਤ੍ਰੇਤੇ ਦੀ ਨਿਆਈ ਤਿੰਨ ਗੁਣ, ਤਿੰਨਾਂ ਗੁਣਾਂ ਵਾਲੇ ਜੀਵਾਂ ਨੇ, ਤੇ ਤੇਰੇ ਆਤਮਕ ਆਨੰਦ ਨੂੰ ਇਸ ਪ੍ਰਕਾਰ ਮਾਨਣਾ ਕੀਤਾ ਹੈ।
ਰਾਮ ਰਘਵੰਸ਼ ਕਹਾਇਓ,
ਉਹ ਰਘਵੰਸ਼ ਭਾਵ ਜੀਵ, ਤੇ ਕਿਉਂਕਿ ਤੇ ਰਘ ਨਾਮ ਸਾਸਤ ਜੀ, ਇਹ ਜਿਹੜੇ ਇੱਕ ਤਰਨ ਤਾਰਨ ਸਾਹਿਬ ਦੇ ਵਿਵੇਕਾ ਸਿੰਘ ਗਿਆਨੀ ਹੋਇਆ, ਉਹਨਾਂ ਨੇ ਰਗ ਦਾ ਅਰਥ ਰਗਾਂ ਕੀਤਾ ਹੈ, ਸ਼ਾਹ ਰਗ ਜਿਵੇਂ ਵੀ ਇਹਦੇ ਵੀ ਨੇੜੇ ਹੈ, ਤੇ ਇਹਦੇ ਵਿੱਚ ਵਸਣ ਵਾਲੇ ਜਿਵੇਂ ਮੁਸਲਮਾਨਾਂ ਤੇ ਰਾਗ ਸ਼ਾਹ ਰਗ ਤੋਂ ਵੀ ਨੇੜੇ ਰਹਿੰਦਾ, ਇਹਦੇ ਚ ਵਸਣਾ ਕਹਾਇਓ ਕਹਾਇਆ, ਭਾਵ ਜਾਂ ਫਿਰ ਇਹ ਹੈ ਤੁਹਾਡੀ ਕਿਰਪਾ ਦੇ ਨਾਲ ਰਾਮ ਦਾ ਸਰੂਪ ਹੀ ਕਹਾਏ, ਭਾਵ ਰਾਮ ਵਿੱਚ ਹੀ ਅਭੇਦ ਹੋ ਗਏ ਸਿੱਖ, ਰਾਮ ਕਬੀਰ ਹੈ ਭੇਦ ਨਾ ਭਾਈ, ਇਸ ਪ੍ਰਕਾਰ ਹੋ ਗਏ।
ਦੁਆਪਰ ਕ੍ਰਿਸ਼ਨ ਮੁਰਾਰ,
ਜਦੋਂ ਤੇ ਦੁਆਪਰ ਦਾ ਅਰਥ ਕੀ ਹੈ, ਦੂਆ ਅਲੱਗ ਕਰ ਲੈਣਾ ਪੁਰ ਲੈ ਦਾ ਅਰਥ ਵਾਸਤੇ, ਦੂਆ ਕਿਹਦਾ ਨਾਮ ਹੈ, ਦਵੈਤ ਦਾ, ਦਵੈਤ ਕਰਕੇ ਸ੍ਰਿਸ਼ਟੀ ਪੁਰ ਪੂਰਨ ਦੇਖੀ, ਉਦੋਂ ਫਿਰ ਜਦੋਂ ਇਹ ਆਪ ਜੀ ਨੇ ਦੇਖਿਆ ਕ੍ਰਿਸ਼ ਨਾ, ਕ੍ਰਿਸ਼ ਕਮਜ਼ੋਰੀ ਮੁੜਪਣ ਪਏ ਤੋਂ ਨਾ ਰਹਿਤ ਬਿਰਤੀ ਅਰੂੜ ਹੋ ਕੇ, ਫਿਰ ਤੁਸੀਂ ਕੀ ਕੀਤਾ, ਮੁਰਾਰ ਮੋਹ ਰੂਪੀ ਜਿਹੜਾ ਦੈਤ ਸੀ ਇਹਨਾਂ ਆਦਿਕਾਂ ਨੂੰ ਮੇਟਣ ਵਾਲਾ ਸਰੂਪ ਧਾਰਿਆ, ਜੀਵ ਕ੍ਰਿਸ਼ਨ ਕਾਲੇ ਚਿੱਤ ਵਾਲੇ ਮੁਰਾਰ ਭਾਵ ਅਗਿਆਨ ਦੇ ਸਹਿਤ ਸਨ, ਜਦੋਂ ਤੁਸੀਂ ਉਹਨਾਂ ਜੀਵਾਂ ਦੇ ਅੰਦਰੋਂ
ਕੰਸ ਕਿਰਤਾਰਥ ਕੀਓ,
ਕੰਸੀ ਦੀ ਨਿਆਈ ਦੁਖਦਾਈ ਕੀ ਸੀ, ਕਾਮ ਕ੍ਰੋਧ ਆਦਿ ਇਹ ਮੇਟ ਕੇ ਉਹਨਾਂ ਨੂੰ ਕਿਰਤਾਰਥ ਨਿਹਾਲ ਹੀ ਕਰ ਦਿੱਤਾ ਮਹਾਰਾਜ।
ਉਗਰ ਸੈਨ ਕੋ ਰਾਜ,
ਤੇ ਉਗਰ ਤੇ ਸੈਨ, ਉਗਰ ਵੱਡੀ, ਸੈਨ ਫੌਜ, ਸੈਨ ਨਾ ਹੁੰਦਾ ਫੌਜ ਦਾ, ਉਗਰ ਨਾਮ ਹੈ ਵੱਡੀ, ਵੱਡੀ ਫੌਜ ਕਿਹੜੀ, ਦੈਵੀ ਸੰਪਤਾ, ਦੈਵੀ ਸੰਪਤਾ ਵਾਲੇ ਵਿਵੇਕ ਦੇ ਤਾਂ, ਜਿਹਦੇ ਸਤ ਸੰਤੋਖ ਦਇਆ ਧਰਮ ਆਦਿ ਫੌਜ ਹੈ, ਇਹ ਵਿਵੇਕ ਦੇ ਤਾਂ ਸਰੂਪ ਦਾ ਜਿਹੜਾ ਰਾਜ ਦਾ ਹੱਥ ਪ੍ਰਕਾਸ਼ ਪ੍ਰਕਾਸ਼ ਕਰ ਦਿੱਤਾ ਹੈ।
ਅਭੈ ਭਗਤ ਹੈ ਜਾਨ ਦਿਓ,
ਆਪਣੇ ਭਗਤ ਜਨ ਨੂੰ ਅਭੈਤਾ ਦਾ ਦਾਨ ਦਿੱਤਾ ਹੈ, ਨਿਰਭਉ ਜਪੈ ਸਗਲ ਭਉ ਮਿਟੈ,
ਕਲਯੁਗ ਪ੍ਰਮਾਣ ਨਾਨਕ ਗੁਰ,
ਜਦੋਂ ਕਲਯੁਗ ਕਲ ਕਲਪਨਾ ਦੇ ਸਹਿਤ ਜੀਵਾਂ ਨੂੰ ਯੁਗ ਜੁੜਿਆ ਹੋਇਆ ਦੇਖਿਆ ਤੁਸੀਂ, ਤਦੋਂ ਉਹਨਾਂ ਨੂੰ ਕਿਰਪਾ ਕਰਕੇ, ਫੇਰ ਕੀ ਕਿਰਪਾ ਕੀਤੀ, ਇਹ ਜਿਹੜਾ ਪ੍ਰਮਾਣ ਹੈ ਨਾ, ਇਹ ਮਾਣ ਨੂੰ ਅਲੱਗ ਕਰ ਲਈਏ, ਪ੍ਰਹਿ ਲਹਿਦਾ ਪਰਾ ਪਰੇ, ਮਾਨ ਤੋਂ ਪਰੇ ਕਰ ਦਿੱਤਾ ਹੈ, ਇਸ ਕਰਕੇ ਮਹਾਰਾਜ ਜਿਹੜਾ ਮਾਣ ਤੋਂ ਰਹਿਤ ਕਰ ਦਿੱਤਾ। ਐਸਾ ਸਰੂਪ ਜਿਹੜਾ ਹੈ ਨਾਨਕ ਗੁਰ ਨਾ ਅਨਕ, ਅਨਕ ਅਨੇਕਤਾ, ਦਵੈਤ ਤੋਂ ਰਹਿਤ ਕਰਕੇ ਗੁਰਚੇਤਨ ਸਰੂਪ ਬਣਾ ਦਿੱਤਾ ਹੈ। ਅਨਕੰਗ ਨਵਿਦ ਤੇਜਸ ਮਨਸਾ ਸਾ ਨਾਨਕਾ, ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ। ਅੱਗੇ ਦੱਸਦੇ ਨੇ
ਅੰਗਦ ਅਮਰ ਕਹਾਇਓ,
ਉਹਨਾਂ ਜੀਵਾਂ ਨੂੰ ਅੰਗ ਦ ਅੰਗ ਪੱਖ ਦੋ ਦੇ ਕੇ ਅੱਖਰਾਂ ਦੇ ਅਰਥ ਸਮਝਣੇ ਜਾਣੇ, ਅਮਰ ਮ੍ਰਿਤੂ ਤੋਂ ਰਹਿਤ ਸਰੂਪ ਕਰ ਦਿੱਤਾ ਤੁਸੀਂ ਮਹਾਰਾਜ, ਬ੍ਰਹਮ ਗਿਆਨ ਦੇ ਦਿੱਤਾ।
ਸ੍ਰੀ ਗੁਰੂ ਰਾਜ ਅਬਚਲ ਅਟਲ,
ਹੇ ਸ੍ਰੀ ਗੁਰੂ ਨਾਨਕ ਦੇਵ ਜੀ, ਆਪ ਜੀ ਦਾ ਬ੍ਰਹਮ ਸਰੂਪ ਰੂਪੀ ਰਾਜ ਚਲਾਏਮਾਨ ਤੋਂ ਰਹਿਤ ਅਤੇ ਕੁਟਸਥ ਦੀ ਨਿਆਈ ਅਚਲ ਹੈ, ਸਿੱਖਾਂ ਦੇ ਹਿਰਦਿਆਂ ਨੂੰ ਅਟਲ ਕਰਨ ਵਾਲੇ ਹੋ ਆਪ ਜੀ। ਹੇ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਦੇਵ ਜੀ,
ਆਦਿ ਪੁਰਖ ਫੁਰਮਾਇਓ,
ਆਦਿ ਪੁਰਖ ਰੂਪ ਹੋ ਕੇ ਆਪ ਜੀ ਨੇ ਆਪ ਹੀ ਉਚਾਰਨ ਕੀਤਾ ਹੈ, ਸਭ ਦੇ ਅੰਦਰ ਸਫੁਰਨ ਹੋ ਰਹੇ ਹੋ।
ਗੁਣ ਗਾਵੇ ਰਵਿਦਾਸ,
ਤੇ ਭਗਤ ਰਵਿਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਗੁਣਾਂ ਨੂੰ ਗਾਵੇ ਗਾਉਣਾ ਕਰਦਾ ਹੈ।
ਭਗਤ ਜੈ ਦੀਵ ਤਿਰਲੋਚਨ,
ਭਗਤ ਜੈ ਦੇਵ ਜੀ ਅਤੇ ਭਗਤ ਤਿਰਲੋਚਨ ਜੀ ਵੀ ਸਤਿਗੁਰਾਂ ਦੇ ਗੁਣਾਂ ਨੂੰ ਗਾ ਰਹੇ ਨੇ। ਭਾਵ ਕੀ ਹੈ, ਭਗਤ ਰਵਿਦਾਸ ਜੀ, ਜੈ ਦੇਵ ਜੀ, ਤਿਰਲੋਚਨ ਜੀ ਨੇ ਨਿਰਗੁਣ ਜਿਹੜਾ ਬ੍ਰਹਮ ਹੈ, ਨਿਰਗੁਣ ਬ੍ਰਹਮ ਦਾ ਚਿੰਤਨ ਕਰਦੇ ਰਹੇ ਨੇ ਤੇ ਨਿਰਗੁਣ ਸਰੂਪ ਗੁਰੂ ਨਾਨਕ ਦੇਵ ਹੈ ਵਾਸਤਵ ਰੂਪ, ਉਹ ਗੁਰੂ ਨਾਨਕ ਦੇਵ ਜੀ ਦੇ ਵਾਸਤਵ ਰੂਪ ਦਾ ਚਿੰਤਨ ਕਰਦੇ ਰਹੇ ਨੇ ਤਾਂ ਕਿਹਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਵਾਸਤਵ ਰੂਪ ਨਿਰਗੁਣ ਸਰੂਪ ਬ੍ਰਹਮ ਹੀ ਹੈ। ਅੱਗੇ ਵੀ ਜਿਤਨੇ ਭਗਤਾਂ ਦੇ ਨਾਂ ਆਉਣਗੇ ਉਹਨਾਂ ਨੂੰ ਨਿਰਗੁਣ ਬ੍ਰਹਮ ਦਾ ਚਿੰਤਨ ਕਰਨ ਦੇ ਕਾਰਨ ਸਤਿਗੁਰਾਂ ਦੇ ਗੁਣ ਗਾਉਣੇ ਕਿਹਾ ਹੈ ਤੇ ਗੁਰੂ ਨਾਨਕ ਦੇ ਗੁਣ ਗਾ ਰਹੇ ਨੇ। ਭਗਤ ਰਵਿਦਾਸ ਜੀ ਕੰਸੀਪੁਰੀ ਦੇ ਅੰਦਰ ਬਨਾਰਸ ਵਿੱਚ ਪ੍ਰਗਟ ਹੋਏ, ਜਾਤੀ ਕਰਕੇ ਬ੍ਰਾਹਮਣ ਚਮਿਆਰ ਚਮਿਆਰ ਕਹਿ ਕੇ ਜਿਹਨਾਂ ਨੂੰ ਭੰਡਦੇ ਰਹੇ, ਪਰਮਾਤਮਾ ਦੀ ਭਗਤੀ ਦੇ ਪ੍ਰਤਾਪ ਕਰਕੇ ਬ੍ਰਾਹਮਣਾਂ ਤੋਂ ਡੰਡੌਤਾਂ ਨਹੀਂ ਕਰਾ ਦਿੱਤੀਆਂ, ਚਾਰੇ ਵਰਨ ਉਹਨਾਂ ਦੇ ਚਰਨ ਹੀ ਨਹੀਂ ਪਏ। ਆਪ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਭਗਤ ਭਗਤ ਜਗ ਵਜਿਆ ਚੌਂ ਚੱਕਾਂ ਦੇ ਵਿੱਚ ਮਰੇਟਾ। ਭਗਤ ਰਵਿਦਾਸ ਜੀ ਦੇ ਮੁਖੋਂ ਬਾਣੀ ਪ੍ਰਗਟ ਹੋਈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰੂਪ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਚ ਨਹੀਂ ਦਰਜ ਕੀਤੀ, ਪ੍ਰਗਟ ਹੈ ਗੁਰੂ ਗ੍ਰੰਥ ਸਾਹਿਬ ਦਰਜ ਹੈ। ਭਗਤ ਜੀ ਸਤਿਗੁਰਾਂ ਦੇ ਗੁਣਾਂ ਨੂੰ ਗਾ ਰਹੇ ਨੇ, ਉਹਨਾਂ ਦਾ ਭਾਵ ਜਿਹੜਾ ਬਾਣੀ ਚੋਂ ਪ੍ਰਗਟ ਹੁੰਦਾ ਹੈ, ਜਨ ਰਵਿਦਾਸ ਰਾਮ ਰੰਗ ਰਾਤਾ ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਭਗਤ ਜੈਦੇਵ ਜੀ, ਜੈਦੇਵ ਜੀ ਜਾਤੀ ਦੇ ਬ੍ਰਾਹਮਣ ਸੀ, ਸੰਸਕ੍ਰਿਤ ਦੇ ਚੰਗੇ ਉੱਘੇ ਵਿਦਵਾਨ ਪੰਡਿਤ ਸਨ, ਇਹ ਵੀ ਸਤਿਗੁਰ ਗੁਣਾਂ ਨੂੰ ਗਾ ਰਹੇ ਨੇ। ਭਗਤ ਜੈਦੇਵ ਜੀ ਦਾ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਦਵਾਨ ਹੈ, ਬਦਤ ਜੈ ਦਿਓ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ, ਤੇ ਭਗਤ ਤ੍ਰਿਲੋਚਨ ਜੀ ਬਾਣੀਆਂ ਸੀ ਜਾਤੀ ਦਾ, ਇਹ ਵੀ ਪਵਿੱਤਰ ਗੁਰੂ ਨਾਨਕ ਸਾਹਿਬ ਜੀ ਦੇ ਜਸ ਨੂੰ ਗਾਉਂਦਾ, ਪਵਿੱਤਰ ਬਚਨਾਂ ਤੋਂ ਗੁਰੂ ਨਾਨਕ ਦੇ ਗੁਣਾਂ ਨੂੰ ਗਾ ਰਿਹਾ, ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਦੀ ਬਾਣੀ ਦਰਜ ਹੈ। ਅੰਤਕਾਲ ਨਾਰਾਇਣ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਰਮੁਕਤਾ ਪੀਤੰਬਰ ਵਾ ਕੇ ਰੇਦੇ ਬਸੈ, ਇਹ ਵੀ ਗੁਣ ਗਾ ਰਿਹਾ ਗੁਰੂ ਗ੍ਰੰਥ ਸਾਹਿਬ ਚ ਬੈਠਾ।
ਨਾਮਾ ਭਗਤ ਕਬੀਰ,
ਤੇ ਭਗਤ ਨਾਮਾ ਨਾਮਦੇਵ ਜੀ, ਭਗਤ ਕਬੀਰ ਜੀ ਇਹ ਵੀ ਗੁਣ ਗਾ ਰਹੇ ਨੇ।
ਸਦਾ ਗਾਵਹਿ ਸਮ ਲੋਚਨ,
ਸਮ ਲੋਚਨ ਸਮਾਨ ਦ੍ਰਿਸ਼ਟੀ ਕਰਕੇ, ਸਮਾਨ ਨੇਤਰਾਂ ਵਾਲਾ ਜਾਣ ਕੇ ਸਦਾ ਹਮੇਸ਼ਾ ਸਤਿਗੁਰਾਂ ਗੁਣਾਂ ਨੂੰ ਗਾਵੇ ਗਾ ਰਿਹਾ ਹੈ। ਤੇ ਇਉਂ ਭਗਤ ਨਾਮਦੇਵ ਛਿੰਬੇ ਜਾਤੀ ਦੇ ਵਿੱਚੋਂ ਸਨ, ਦੱਖਣ ਦੇ ਵਿੱਚ ਪ੍ਰਗਟ ਹੋਏ, ਨਾਮ ਦੇ ਪ੍ਰਤਾਪ ਕਰਕੇ ਤੇ ਉੱਚ ਆਤਮਕ ਪਦਵੀ ਦੇ ਸਥਿਤ ਹੋਏ। ਭਗਤ ਜੀ ਦੀ ਬਾਣੀ ਸਾਖੀਆਂ ਤੋਂ ਪਤਾ ਲੱਗਦਾ ਹੈ, ਪਰਮਾਤਮਾ ਨੇ ਕਈ ਵਾਰ ਪ੍ਰਗਟ ਹੋ ਕੇ 72 ਵਾਰੀ ਦਰਸ਼ਨ ਦਿੱਤੇ, ਸਰਗੁਣ ਸਰੂਪ ਵਿੱਚ ਰੱਖਿਆ ਕੀਤੀ ਭਗਤ ਜੀ ਦਾ। ਤੇ ਉੱਚਾ ਕਰਨ ਦੇ ਆਉਂਡੇ ਨਗਰ ਦੇ ਅੰਦਰ ਦਿਓਰਾ ਨਹੀਂ ਫੇਰਿਆ, ਗਾਏ ਮੂਲੀ ਜਵਾਲਿਆਂ ਨੇ ਇਹ ਨਹੀਂ ਕੀਤੀ, ਭਗਤ ਨਾਮਦੇਵ ਦਾ ਛੱਪਰ ਛਾਇਆ ਤੇ ਛੱਪਰ ਬਣਾਉਣਾ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਵਿਦਵਾਨ ਤੇ ਭਾਵ ਕੀ ਹੈ, ਸਤਿਗੁਰਾਂ ਦਾ ਜਸ ਪ੍ਰਗਟ ਕਰਦੇ ਨੇ। ਇਹਨਾਂ ਨੇ ਸਫਲ ਜਨ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ, ਗਿਆਨ ਅੰਜਨ ਮੋਕੋ ਗੁਰ ਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀਨਾ, ਰਹਾਓ ਨਾਮਦੇਵ ਸਿਮਰਨ ਕਰ ਜਾਣਾ, ਜਗ ਜੀਵਨ ਸਿਓ ਜੀਓ ਸਮਾਨਾ, ਇਹ ਕਿਹਾ ਹੈ। ਤੇ ਭਗਤ ਕਬੀਰ ਸਾਹਿਬ ਜੀ, ਸਾਰੇ ਪਰਿਪੂਰਨ ਦੇਖਣ ਵਾਲੇ ਭਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦੇ। ਭਗਤ ਕਬੀਰ ਜੀ ਜਾਤੀ ਦੇ ਜੁਲਾਹੇ ਸੀ, ਸਿਮਰਨ ਭਗਤੀ ਨਾਲ ਉੱਚ ਆਤਮਕ ਅਵਸਥਾ ਵਿੱਚ ਪਹੁੰਚੇ ਤੇ ਉਸ ਅਵਸਥਾ ਵਿੱਚ ਆਪਣੀ ਬਾਣੀ ਜਿਹੜੀ ਉਚਾਰਨ ਕੀਤੀ ਹੈ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ ਕਿਹਾ ਹੈ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਇਸ ਕਰਕੇ ਸਤਿਗੁਰਾਂ ਦੇ ਗੁਣਾਂ ਨੂੰ ਇਹ ਵੀ ਗਾ ਰਿਹਾ ਹੈ। ਸਤਿਗੁਰ ਪੂਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗਹਿ ਸੁਖ ਪਾਵੋ ਇਹ ਕਿਹਾ ਹੈ।
ਭਗਤ ਬੇਣ ਗੁਣ ਰਵੈ
ਤੇ ਭਗਤ ਬੇਣੀ ਤੇ ਉਹ ਵੀ ਸਤਿਗੁਰਾਂ ਦੇ ਗੁਣਾਂ ਨੂੰ ਰਵੈ ਉਚਾਰਨ ਕਰ ਰਹੇ ਹਨ।
ਸਹਿਜ ਆਤਮ ਰੰਗ ਮਾਣੈ
ਜੋ ਸਹਿਜ ਸ਼ਾਂਤੀ ਪੂਰਕ ਆਤਮ ਰੰਗ ਆਨੰਦ ਨੂੰ ਮਾਣੇ ਮਾਣਦੇ ਭਗਤ ਬੇਣੀ ਜਿਹੜਾ ਹੋਇਆ ਸਾਧ ਸਿੰਘ ਜੀ ਆਤਮ ਗਿਆਨ ਦੀ ਅਰੂੜ ਦਸ਼ਾ ਤੇ ਉਹਦੇ ਚ ਟਿਕੇ ਹੋਏ ਭਗਤ ਬੇਣੀ ਜੀ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾ ਰਿਹਾ। ਭਗਤ ਬੇਣੀ ਜੀ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਗੁਰਮੁਖ ਬੇਣੀ ਭਗਤ ਕਰ ਜਾਏ ਏਕਾਂਤ ਬਹਿ ਲੈ ਬੁਲਾਵੈ, ਕਰਮ ਕਰੈ ਅਧਿਆਤਮੀ ਹੋਰ ਕਿਸੇ ਨਾ ਅਲੱਖ ਲਿਖਾਵੈ। ਭਗਤ ਬੇਣੀ ਜੀ ਦਾ ਉਚਾਰਨ ਕੀਤੀ ਹੋਈ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਦਮਾਨ ਹੈ, ਭਗਤ ਜੀ ਦਾ ਅਭਿਆਸ ਤੇ ਸਿਧਾਂਤ ਉਹ ਬਾਣੀ ਪ੍ਰਗਟ ਕੀਤਾ ਹੈ। ਉਹ ਕੀ ਕੀਤਾ ਹੈ? ਏੜਾ ਪਿੰਗਲਾ ਔਰ ਸੁਖ ਮਨਾ ਤੀਨ ਬਸੈ ਕਠਾਈ, ਬੇਣੀ ਸੰਗਮ ਤਹਿ ਪਿਰਾਗ ਮਨ ਮੱਜਨ ਕਰੈ ਤਿਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਜੀ ਨੈ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ। ਇਹ ਪ੍ਰਗਟ ਕੀਤਾ ਹੈ ਤੇ ਅੰਤ ਦੇ ਵਿੱਚ ਕੀ ਕਿਹਾ? ਦਲਮਲ ਦਹਿਤੋ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ। ਇਸ ਕਰਕੇ ਇਹ ਵੀ ਨਿਰਾਕਾਰ ਦੇ ਰੂਪ ਜੇ ਗੁਰੂ ਨਾਨਕ ਦਾ ਵਾਸਤ ਰੂਪ ਦਾ ਚਿੰਤਨ ਕਰਦਾ ਹੈ।
ਯੋਗ ਧਿਆਨ ਗੁਰ ਗਿਆਨ ਬਿਨਾ,
ਜੋ ਬੇਣੀ ਜੀ ਯੋਗ ਕਮਾਉਂਦੇ ਧਿਆਨ ਲਗਾਉਂਦੇ ਸਨ ਉਹ ਗੁਰੂ ਦੇ ਗਿਆਨ ਤੋਂ ਬਿਨਾਂ ਬਗੈਰ। ਇਸ ਕਰਕੇ ਯੋਗ ਧਿਆਨ ਗੁਰ ਗਿਆਨ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ,
ਪ੍ਰਭ ਅਵਰ ਨਾ ਜਾਣੈ,
ਪ੍ਰਭ ਪਰਮਾਤਮਾ ਤੋਂ ਬਿਨਾਂ ਅਵਰ ਹੋਰ ਨੀ ਆਸਰਾ ਨਹੀਂ ਜਾਣਦੇ ਸਨ। ਭਗਤ ਬੇਣੀ ਜੀ ਐਸਾ ਨਿਸ਼ਚਾ ਕਰਦੇ ਸਨ ਯੋਗ ਮਾਉਣ ਤੇ ਧਿਆਨ ਲਾਉਣ ਕਰਕੇ ਵੀ ਗੁਰੂ ਦੁਆਰਾ ਅਪਰੋਕ ਗਿਆਨ ਪ੍ਰਾਪਤ ਕੀਤੇ ਤੋਂ ਬਿਨਾਂ ਕੋਈ ਵੀ ਮਨੁੱਖ ਹੋਰ ਢੰਗ ਦੇ ਨਾਲ ਪ੍ਰਭੂ ਨਹੀਂ ਜਾਣ ਸਕਦਾ।
ਸੁਖ ਦੇਓ ਪ੍ਰੀਖਿਅਤ ਗੁਣ ਰਵੈ,
ਇਹ ਭਾਈ ਜਿਹੜਾ ਪੈਰ ਦਾ ਅੱਧਾ ਜਈ ਹੈ ਨਾ ਖੱਖੇ ਦੇ ਪੈਰ ਚ, ਇਹਦਾ ਵੀ ਬੋਲਣ ਦਾ ਇੱਕ ਢੰਗ ਤਰੀਕਾ ਇਹ ਹੈ ਸੰਪਰਦਾ ਦੇ ਵਿੱਚ ਵੀ ਜਿਵੇਂ ਜਿਹੜਾ ਖੱਖਾ ਹੈ ਖੱਖੇ ਨੂੰ ਸਿਹਾਰੀ ਲੱਗੀ ਹੋਵੇ ਤੇ ਇਹਦੇ ਨਾਲ ਐੜਾ ਹੋਵੇ ਔਰ ਹੋਵੇ ਮੁਕਤਾ ਐੜਾ ਤੇ ਤੱਤਾ ਅੱਗੇ ਪਿਆਈ ਹੈ, ਇਸ ਤਰੀਕੇ ਨਾਲ ਬਣੇ ਤੇ ਪ੍ਰੀਖਿਅਤ ਇਸ ਤਰ੍ਹਾਂ ਦਾ ਉਚਾਰਨ ਕਰਨਾ ਹੈ। ਇਹ ਵੀ ਗੁਣਾਂ ਨੂੰ ਸੁਖਦੇਵ ਮੁਨੀ ਅਤੇ ਪ੍ਰੀਸ਼ਤ ਰਾਜਾ ਸਤਿਗੁਰਾਂ ਦੇ ਗੁਣਾਂ ਨੂੰ ਰਵੈ ਉਚਾਰਨ ਕਰਦਾ ਹੈ।
ਗੌਤਮ ਰਿਖ ਜਸ ਗਾਇਓ,
ਗੌਤਮ ਰਿਖੀ ਵੀ ਸਤਿਗੁਰਾਂ ਦੇ ਜਸ ਨੂੰ ਗਾਉਣਾ ਕੀਤਾ ਹੈ। ਸੁਖਦੇਵ ਤੇ ਰਾਜਾ ਪ੍ਰੀਸ਼ਤ ਸੁਖਦੇਵ ਮੁਨੀ ਵਿਆਸ ਰਿਸ਼ੀ ਦੇ ਸਪੁੱਤਰ ਹੋਏ ਹੈ ਜੋ ਅਵਧੂਤ ਦਸ਼ਾ ਵਿਚ ਰਹਿੰਦੇ ਸੀ, ਸ਼ਾਂਤੀ ਨੂੰ ਪ੍ਰਾਪਤ ਨਾ ਹੋਏ, ਇਸ ਲਈ ਰਾਜਾ ਜਨਕ ਦੇ ਪਾਸ ਗਿਆਨ ਪ੍ਰਾਪਤ ਕਰਨ ਦੇ ਲਈ ਸਤਿਗੁਰਾਂ ਦੇ ਗੁਣਾਂ ਨੂੰ ਗਹਿਣ ਕੀਤਾ ਹੈ। ਰਾਜਾ ਪ੍ਰੀਸ਼ਤ ਅਭਿਮਨੂ ਦਾ ਪੁੱਤਰ ਤੇ ਅਰਜਨ ਦਾ ਪੋਤਰਾ ਹੋਇਆ ਹੈ। ਇਸ ਨੇ ਸੁਖਦੇਵ ਮੁਨੀ ਦੇ ਪਾਸੋਂ ਭਗਤ ਪੁਰਾਣ ਸੁਣਿਆ ਸੀ ਤੇ ਇਹ ਵੀ ਸਤਿਗੁਰਾਂ ਦੇ ਗੁਣਾਂ ਨੂੰ ਨਿਰਾਕਾਰ ਰੂਪ ਦੇ ਵਿੱਚ ਗਾਉਂਦਾ ਹੈ। ਗੌਤਮ ਰਿਸ਼ੀ ਜਿਹੜਾ ਹੈ ਇਹਦਾ ਜਿਹਾ ਅਹਲਿਆ ਜਿਹੜੀ ਹੋਈ ਹੈ ਨਾ ਉਹਦਾ ਪਤੀ ਹੋਇਆ ਹੈ। ਅਹਲਿਆ ਗੌਤਮ ਰਿਸ਼ੀ ਦੇ ਘਰ ਵਾਲੀ ਹੋਈ ਜਿੱਥੇ ਇੰਦਰ ਲਵਾਇਮਾਨ ਹੋਇਆ ਸੀ। ਇਸ ਨੇ ਅਹਲਿਆ ਦੀ ਬੇਨਤੀ ਜਦੋਂ ਉਹਨੇ ਸ਼ਰਨਾਗਤ ਹੋਈ ਵੀ ਮੈਂ ਫਿਰ ਵੀ ਤੁਹਾਡੀ ਪਤਨੀ ਨਹੀਂ ਹਾਂ, ਮੇਰੇ ਤੋਂ ਗਲਤੀ ਹੋ ਗਈ, ਬਖਸ਼ ਲਓ, ਇਹ ਹੁਣ ਤੁਸੀਂ ਦੱਸੋ ਵੀ ਪੱਥਰ ਦੀ ਜੂਨ ਚੋਂ ਕਦੋਂ ਛੁਟਕਾਰਾ ਹੋਊਗਾ। ਕਹਿੰਦੇ ਤ੍ਰੇਤੇ ਚ ਰਾਮ ਜੀ ਆਉਣਗੇ, ਕਹਿੰਦੇ ਜੀ ਹੁਣ ਤਾਂ ਪਹਿਲਾਂ ਸੱਚ ਹੋ ਗਿਆ, ਫਿਰ ਦੁਆਪਰੋ, ਫਿਰ ਤ੍ਰੇਤਾ ਆਊ, ਬਹੁਤ ਲੰਮਾ ਸਮਾਂ ਹੋਜੂ। ਫਿਰ ਉਹ ਦਇਆਵਾਨ ਹੋ ਕੇ ਉਹਨਾਂ ਨੇ ਯੁੱਗ ਪਲਟ ਦਿੱਤਾ, ਕਹਿੰਦੇ ਸੱਚਯੁਗ ਤੋਂ ਬਾਅਦ ਹੁਣ ਤ੍ਰੇਤਾ ਹੀ ਆਊਗਾ, ਯੁੱਗ ਪਲਟ ਦਿੱਤਾ, ਇੰਨੀ ਸਮਰੱਥਾ ਵਾਲਾ ਸੀ। ਇਹ ਵੀ ਭਾਈ ਗੁਰੂ ਨਾਨਕ ਦਾ ਜਸ ਵਾਸਤ ਰੂਪ ਗੁਰੂ ਨਾਨਕ ਦਾ ਬ੍ਰਹਮ ਰੂਪ ਕਰਕੇ ਚਿੰਤਨ ਕਰਦਾ ਹੈ।
ਕਬ ਕਲ ਸੁਜਾਸ ਨਾਨਕ ਗੁਰ,
ਤੇ ਇਹ ਹੁਣ ਭੱਟ ਹੈ, ਕੱਲ ਨਾਮੇ ਕਥਨ ਕਰਦੇ ਨੇ ਕਿ ਜੋ ਗੁਰੂ ਨਾਨਕ ਦੇਵ ਜੀ ਦਾ ਸੁਜਾ ਸ੍ਰੇਸ਼ਟ ਜਸ ਹੈ ਨਾ, ਹੇ ਭੱਟੋ, ਤੇ ਉਹ ਹੁਣ ਤੁਸੀਂ ਜਸ ਤੁਸੀਂ ਵੀ ਕਰੋ ਤੇ ਸੁਜਸ ਨਾਨਕ ਗੁਰ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸ੍ਰੇਸ਼ਟ ਜਸ ਹੈ।
ਕਬ ਕਲ ਸੁਜਾਸ ਨਾਨਕ ਗੁਰ,
ਤੇ ਇਹ ਕਵ ਨਾਮ ਹੋ ਗਿਆ, ਇਹਦਾ ਜਿਹੜਾ ਕਵਿਤਾ ਰਚਣ ਵਾਲਾ ਹੁੰਦਾ ਹੈ, ਇਹ ਬਾਣੀ ਦੇ ਰਚਣ ਵਾਲੇ ਨ, ਕਿਉਂਕਿ ਭੱਟਾਂ ਦੇ ਸਵਈਏ ਨੇ, ਸਵਈਏ ਕਵੀ ਰਚਦੇ ਨਾ ਆਪਣੇ ਆਪ ਨੂੰ ਕਵੀ ਮੰਨ ਕਰਕੇ, ਇਹ ਹੈ ਕਵ, ਕਾਵ ਕਰਨ ਵਾਲਾ, ਕੱਲ ਨਾਮ ਹੈ ਭੱਟ ਦਾ। ਸੁਜਾ ਸ੍ਰੇਸ਼ਟ ਜਸ ਗੁਰੂ ਨਾਨਕ ਸਾਹਿਬ ਜੀ ਦਾ ਜੋ ਹੈ ਸੁਜਾ ਸ੍ਰੇਸ਼ਟ ਜਸ,
ਨਿਤ ਨਵਤਨ ਜਗ ਛਾਇਓ,
ਨਿਤ ਨਿਤਾ ਪ੍ਰਤੀ ਨਵਤਨ ਨਵੀਨ ਤੋਂ ਨਵੀਨ ਹੋ ਕੇ ਜਗ ਸੰਸਾਰ ਵਿਚ ਸਾਰ ਫੈਲ ਰਿਹਾ ਹੈ। ਸਤਿਗੁਰੂ ਨਾਨਕ ਦੇਵ ਜੀ ਹੁਣ ਕਲਯੁਗ ਦੇ ਵਿਚ ਹੋਏ ਨੇ ਅਤੇ ਕਵੀ ਜੀ ਜਿਨ੍ਹਾਂ ਦੇ ਨਾਮ ਲੈ ਰਹੇ ਨੇ ਉਹ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਵਿਚ ਵੱਖੇ ਵੱਖੇ ਸਮਿਆਂ ਚ ਹੋਏ ਨੇ, ਫਿਰ ਉਹ ਸਤਿਗੁਰਾਂ ਦੇ ਗੁਣਾਂ ਨੂੰ ਕਿਵੇਂ ਗਾ ਰਹੇ ਨੇ? ਕੋਈ ਪ੍ਰਸ਼ਨ ਕਰੇ, ਇਹਦਾ ਉੱਤਰ ਹੈ, ਇਹਨਾਂ ਬਚਨਾਂ ਦੇ ਕਹਿਣ ਵਾਲੇ ਭੱਟ ਸਾਹਿਬਾਨ ਸਤਿਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਉੱਚ ਆਤਮਕ ਅਵਸਥਾ ਵਿੱਚ ਪਹੁੰਚੇ ਹੋਏ ਨੇ, ਬ੍ਰਹਮ ਗਿਆਨ ਚ ਪਹੁੰਚੇ ਹੋਏ ਨੇ। ਉੱਥੇ ਉਹ ਜੋ ਕੁਝ ਵੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਰਹੇ ਆ ਨਾ, ਉੱਥੇ ਉਹਨਾਂ ਨੂੰ ਜਸ ਕਰਦਿਆਂ ਪਾਪ ਪੁਰਾਤਨ ਰਿਖੀ ਮੁਨੀਆਂ ਨੂੰ ਵੀ ਦੇਖ ਰਹੇ ਨੇ। ਜਿੱਥੇ ਗੁਰੂ ਨਾਨਕ ਦਾ ਜਸ ਹੈ ਉੱਥੇ ਉਹ ਪੁਰਾਤਨ ਜਿਹੜੇ ਹੋ ਚੁੱਕੇ ਨੇ ਉਹਨਾਂ ਜਸ ਕਰਦਿਆਂ ਹੋਇਆਂ ਪਾਪ ਪੁਰਾਤਨ ਰਿਖੀਆਂ ਨੂੰ ਵੀ ਦੇਖ ਰਹੇ ਨੇ। ਆਤਮ ਅਨੁਭਵੀ ਮਹਾਂਪੁਰਖਾਂ ਨੂੰ ਦੇਸ਼ ਕਾਲ ਵਸਤੂ ਹੱਦ ਤੋਂ ਰਹਿਤ ਪਾਰ ਗਮਤਾ ਦੀ ਪ੍ਰਾਪਤੀ ਹੁੰਦੀ ਹੈ। ਇਹ ਨਾ ਪਰਮਾਤਮ ਮੰਡਲ ਦੇ ਵਿੱਚ ਵਿਥ ਅਵਿਥ ਕੁਝ ਨਹੀਂ। ਇਸ ਲਈ ਅੱਗੇ ਚੱਲ ਕੇ ਆਪ ਜੀ ਸਪਸ਼ਟ ਕੀਤਾ, ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰ ਹੈ ਤੁਰ। ਇਸ ਕਰਕੇ ਅੱਗੇ ਕਹਿਣਗੇ ਵਚਨ। ਸੋ ਅਕਾਲ ਪੁਰਖ ਆਦੇਸ਼ ਤੋਂ ਅਨੁਭਵੀ ਪੁਰਖਾਂ ਦਾ ਕਹਿਣਾ ਯਥਾਰਥ ਹੈ, ਉਹ ਆਪ ਡਿੱਠੇ ਹਾਲ ਪ੍ਰਗਟ ਕਰ ਰਹੇ ਨੇ। ਇਸੇ ਲਈ ਯੁੱਗਾਂ ਜਾਂ ਸਮਿਆਂ ਦਾ ਵਿਚਾਰ ਉਹਨਾਂ ਦੇ ਮੰਡਲਾਂ ਦੇ ਵਿੱਚ ਨਹੀਂ ਹੈ, ਜਿਵੇਂ ਸੂਰਜ ਵਿੱਚ ਰਾਤ ਦਿਨ ਦਾ ਅੰਤਰਾ ਹੀ ਨਹੀਂ ਹੈ। ਦੂਸਰਾ ਭਾਵ ਹੈ, ਸਾਰੇ ਭਗਤ ਜਨ ਨਿਰਗੁਣ ਬ੍ਰਹਮ ਦਾ ਚਿੰਤਨ ਕਰਨ ਵਾਲੇ ਨੇ ਤੇ ਨਿਰਗੁਣ ਬ੍ਰਹਮ ਗੁਰੂ ਨਾਨਕ ਦਾ ਵਾਸਤਵ ਰੂਪ ਹੈ। ਇਹ ਭੱਟ ਮਹਾਂਪੁਰਖਾਂ ਨੇ ਇਹਨਾਂ ਭਗਤਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਣ ਗਾਇਨ ਕਰਨ ਦੀ ਗੱਲ ਕੀਤੀ ਹੈ। ਹਾਂਜੀ ਅੱਗੇ ਬੋਲੋ।
ਗੁਣ ਗਾਵਹਿ ਪਾਇਆਲ।
ਤੇ ਹੁਣ ਅੱਗੇ ਭਾਈ ਇਹ ਜਿਹੜਾ ਨਾ ਯਈਏ ਨੂੰ ਕੰਨਾਂ ਲੱਗਿਆ ਹੋਇਆ, ਇਹਦਾ ਸ਼ੁੱਧ ਉਚਾਰਨ ਬਣੇਗਾ ਪੱਪੇ ਨੂੰ ਕੰਨਾਂ ਤਾਂ ਲੱਗਿਆ ਬਈ ਹੈ, ਜਿਹੜਾ ਯਈਆ ਤੇ ਯਈਏ ਨੂੰ ਕੰਨਿਆ ਇਉਂ ਸਮਝ ਲਓ ਵੀ ਇੱਕ ਈੜੀ ਲੱਗੀ ਹੋਈ ਹੈ ਪੱਪੇ ਦੇ ਨਾਲ, ਈੜੀ ਨੂੰ ਲੱਗੀ ਹੈ ਸਿਆਰੀ ਤੇ ਨਾਲ ਐੜਾ ਉਹਨੂੰ ਕੰਨਾਂ ਲੱਗਿਆ ਪਾਇਆਲ ਐ ਬਣਨਾ ਹੈ। ਤੇ ਇਸ ਕਰਕੇ ਅਰਥ ਪਤਾਲ ਦਾ, ਪਤਾਲ ਦੇ ਜੀਵ ਵੀ ਸਤਿਗੁਰਾਂ ਦੇ ਗੁਣਾਂ ਨੂੰ ਗਾਵੇ ਗਾ ਰਹੇ ਹਨ।
ਭਗਤ ਨਾਗ ਆਦਿ ਭਯੰਗਮ,
ਭਗਤ ਨਾਗ ਆਦਿ ਸ਼ੇਸ਼ ਨਾਗ ਆਦਿ ਭਯੰਗਮ ਸੱਪ ਵੀ ਸਤਿਗੁਰਾਂ ਗੁਣਾਂ ਨੂੰ ਗਾ ਰਹੇ ਨੇ, ਭਾਵ ਸ਼ੇਸ਼ ਨਾਗ ਤੇ ਆਪਣੀਆਂ 2000 ਜ਼ਬਾਨਾਂ ਨਾਲ ਨਿੱਤ ਨਵੇਂ ਤੋਂ ਨਵੇਂ ਪਰਮਾਤਮਾ ਦੇ ਚਿੰਤਨ ਨੂੰ ਕਰਦਾ, ਪਰਮਾਤਮਾ ਨੂੰ ਸਿਮਰ ਰਿਹਾ ਹੈ। ਸ਼ੇਸ਼ ਨਾਗ ਸਿਰ ਸਹਿਸ ਮਨਾਈ, ਦੋਈ ਸਹੰਸ ਰਸਨਾ ਸੁਹਾਈ, ਰਟਤ ਅਵ ਲਗੇ ਨਾਮ ਅਪਾਰਾ, ਤੁਮਰਾ ਤਹੁ ਨ ਪਾਵਤ ਪਾਰਾ, ਤੁਹਾਰੇ ਅੰਤ ਨੂੰ ਪਾ ਨਹੀਂ ਸਕਿਆ ਹੈ, ਉਹ ਵੀ ਤੁਹਾਡੇ ਗੁਣਾਂ ਨੂੰ ਮਹਾਰਾ ਗਾ ਰਿਹਾ। ਨਾਗਾਂ ਦੀਆਂ 8 ਕੁਲਾਂ ਮੰਨੀਆਂ ਨੇ ਤੇ ਇਸ ਪ੍ਰਕਾਰ ਸਾਰੇ ਜਿਹੜੇ ਨਿਰਾਕਾਰ ਰੂਪ ਦੇ ਵਿੱਚ ਇਹੋ ਜਿਹੇ, ਇਹ ਭਗਤ ਹੈ ਬਹੁਤ ਵੱਡਾ। ਜੇ ਇਹ ਪ੍ਰਮਾਣਿਤ ਭਗਤ ਨਾ ਹੁੰਦਾ ਸੰਸਾਰ ਨੂੰ ਸਹਿਸਕ੍ਰਿਤੀ ਦਿੱਤੀ ਹੋਈ ਸੀ ਨਹੀਂ ਹੈ, ਇਹਦੀ ਦੇਣ ਹੈ, ਪਿੱਛੇ ਤੁਸੀਂ ਸੁਣ ਚੁੱਕੇ ਹੋ। ਹਾਂਜੀ ਅੱਗੇ ਬੋਲੋ।
ਮਹਾਦੇਵ ਗੁਣ ਰਵੇ,
ਮਹਾਦੇਵ ਸ਼ਿਵ ਜੀ ਸਤਿਗੁਰਾਂ ਗੁਣ ਰਵੇ ਉਚਾਰਨ ਕਰਦਾ ਹੈ।
ਸਦਾ ਜੋਗੀ ਜਤ ਜੰਗਮ,
ਜੋ ਸਦਾ ਹਮੇਸ਼ਾ ਹੀ ਜੋਗੀ ਯੋਗ ਵਿੱਚ ਜੁੜਿਆ ਹੋਇਆ ਹੈ ਤੇ ਇਸ ਕਰਕੇ ਕਾਮ ਮਾਰਨ ਵਾਲਾ ਜਤ ਜਤੀ ਹੈ, ਅਤੇ ਜੰਗਮ ਆਦਿ ਜਿਸ ਦੇ ਭੇਖ ਹਨ, ਗੋਰਖ ਆਦਿ ਜੋਗੀ ਛੇ ਜਤੀ ਅਤੇ ਜੰਗਮ ਸੈਵੀ ਮਤ ਵਾਲੇ ਸਦਾ ਸਤਿਗੁਰਾਂ ਦੇ ਗੁਣਾਂ ਨੂੰ ਗਾ ਰਹੇ ਨੇ।
ਗੁਣ ਗਾਵੇ ਮੁਨ ਬਿਆਸ,
ਤੇ ਹੁਣ ਬੱਬੇ ਦੇ ਹੇਠਾਂ ਜਿਹੜਾ ਚਿੰਨ ਲੱਗਿਆ ਤਾਂ ਜਿਹੜਾ ਸਾਧ ਸੁਝੇ ਯਈ ਹੈ ਨਾ, ਇਹਨੂੰ ਭਾਈ ਖਾਸ ਕਰਕੇ ਵਿਦਿਆਰਥੀਆਂ ਨੇ ਬੱਬੇ ਨੂੰ ਸਿਹਾਰੀ ਮੰਨ ਕੇ, ਆੜੇ ਨੂੰ ਕੰਨਾ ਮੰਨ ਕੇ ਬਿਆਸ ਐਂ ਬੋਲਣਾ। ਉਤੇ ਬਿਆਸ ਮੁਨ ਮੁਨੀ ਭਵਿੱਖਤ ਪੁਰਾਣ ਦੁਆਰਾ ਸਤਿਗੁਰਾਂ ਦੇ ਗੁਣਾਂ ਨੂੰ ਗਾਵੇ, ਕਿਵੇਂ ਗਾ ਰਿਹਾ, ਗਾਉਣਾ ਕਰਦਾ, ਲਿਖਿਆ ਨੀ ਇਹ ਬੰਬਈ ਧਰਮ ਵਿੱਚ ਦੀ ਭਵਿੱਖਤੀ ਜਦਾ ਕਲੂ ਤਦਾ ਵੈ ਲੋਕ ਰਖਿਆਰਥੰ ਮਲੇਸ਼ਾ ਨਾ ਨਾਸ਼ ਵੇ ਪਛਮੇ ਸੁਭੂ ਦੇਸੇ ਵੇ ਦੀਵਨ ਸੇ ਜਨਾਨਕੂ, ਉਹ ਵੀ ਗਾ ਰਿਹਾ ਹੈ, ਇਉਂ ਗੁਣ ਗਾ ਰਿਹਾ ਹੈ।
ਜਿਨ ਵੇਦ ਵਿਆਕਰਨ ਵਿਚਾਰੇ,
ਹੁਣ ਬੱਬੇ ਦੇ ਪੈਰ ਦੇ ਵਿੱਚ ਲੱਗਿਆ ਜਈਆ, ਬੱਬੇ ਨੂੰ ਸਿਹਾਰੀ ਮੰਨ ਲਓ ਤੇ ਬੱਬੇ ਦੇ ਨਾਲ ਐਡਾ ਤੇ ਨਾਲ ਕੰਨਾ ਮੰਨ ਲਓ, ਉਹਦਾ ਵਿਆਕਰਨ ਐ ਬਣੂਗਾ ਪਾਠ। ਤੇ ਜਿਸ ਨੇ ਚਾਰੇ ਵੇਦਾਂ ਨੂੰ ਜਿਲਤਾਂ ਦੇ ਵਿੱਚ ਅੰਦਰ ਲਿਆਂਦਾ ਤੇ ਵਿਆਕਰਨ ਉਚਾਰਨ ਕੀਤਾ, ਪਹਿਲਾਂ ਵੇਦ ਜਿਲਤਾਂ ਦੇ ਵਿੱਚ ਨਹੀਂ ਸਨ, ਮਹਾਰਿਸ਼ੀ ਵਿਆਸ ਨੇ ਲਿਆਂਦੇ ਹੈ, ਉਹ ਵੀ ਗੁਰੂ ਨਾਨਕ ਦੇ ਗੁਣਾਂ ਨੂੰ ਗਾਉਂਦਾ।
ਜਿਨ ਵੇਦ ਵਿਆਕਰਨ ਵਿਚਾਰੇ,
ਤੇ ਜਿਸ ਨੇ ਚਾਰੇ ਵੇਦਾਂ ਨੂੰ ਜਿਲਤਾਂ ਦੇ ਅੰਦਰ ਲਿਆਂਦਾ ਤੇ ਵਿਆਕਰਨ ਨੂੰ ਵਿਚਾਰਨਾ ਕੀਤਾ ਹੈ।
ਬ੍ਰਹਮਾ ਗੁਣ ਉਚਰੇ,
ਬ੍ਰਹਮਾ ਵੀ ਸਤਿਗੁਰਾਂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ।
ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ,
ਜਿਨ ਜਿਸ ਪਰਮਾਤਮਾ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਸਵਾਰੀ ਹੈ, ਸਵਾਰਨਾ ਕੀਤੀ ਹੈ, ਐਡਾ ਮੁਕਤਾ ਭਾਈ ਪਿੱਛੇ ਇਹਨੂੰ ਐਂ ਬੋਲਣਾ ਜਿਵੇਂ ਹੁਣ ਸੁਣਿਆ ਸੀ। ਹਾਂਜੀ ਬੋਲੋ ਅੱਗੇ।
ਬ੍ਰਹਮੰਡ ਖੰਡ ਪੂਰਨ ਬ੍ਰਹਮ,
ਸਾਰੇ ਬ੍ਰਹਮੰਡ ਤੇ ਖੰਡ 9 ਖੰਡਾਂ ਆਦਿ ਵਿੱਚ ਬ੍ਰਹਮ ਪਰਮਾਤਮਾ, ਪਰਮਾਤਮਾ ਸਰੂਪ ਗੁਰੂ ਨਾਨਕ ਦੇਵ ਜੀ ਪੂਰਨ ਵਿਆਪਕ ਹੋ ਰਹੇ ਹਨ ਸਾਰੀ ਜਗ੍ਹਾ।
ਗੁਣ ਨਿਰਗੁਣ ਸਮ ਜਾਣਿਓ,
ਅਸੀਂ ਗੁਣ ਸਰਗੁਣ ਤੋਂ ਨਿਰਗੁਣ ਸਰੂਪ ਵਿੱਚ, ਧੰਨ ਬਈ ਭੱਟ ਕਹਿੰਦੇ ਅਸੀਂ ਗੁਣ ਸਰਗੁਣ ਤੇ ਨਿਰਗੁਣ ਸਰੂਪ ਵਿੱਚ ਸਤਿਗੁਰਾਂ ਨੂੰ ਸਮ ਇੱਕ ਸਮਾਨ ਹੀ ਜਾਣਿਓ ਜਾਣਨਾ ਕੀਤਾ, ਭਾਵ ਗੁਰੂ ਨਾਨਕ ਦੇਵ ਜੀ ਸਰਗੁਣ ਸਰੂਪ ਵਿੱਚ ਹਨ ਅਤੇ ਗੁਰੂ ਨਾਨਕ ਦੇਵ ਜੀ ਹੀ ਨਿਰਗੁਣ ਸਰੂਪ ਵਿਚ ਹਨ। ਨਿਰਗੁਣ ਵੀ ਆਪ ਹੈ, ਸਰਗੁਣ ਨਿਰਗੁਣ ਆਪ, ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ। ਅੱਗੇ ਦੱਸ ਦੇਣ,
ਜਪ ਕਲ ਸੁਜਾਸ ਨਾਨਕ ਗੁਰ,
ਕਲ ਨਾਮੇ ਭੱਟ ਕਥਨ ਕਰਦਾ ਹੈ ਕਿ ਹੇ ਭੱਟ ਜਨੋ, ਇਸ ਲਈ ਤੁਸੀਂ ਸਾਰੇ ਗੁਰੂ ਨਾਨਕ ਦੇਵ ਜੀ ਦਾ ਸੁਜਾਸ ਸ੍ਰੇਸ਼ਟ ਜਸ ਇਹਨੂੰ ਜਪ ਜਪਣਾ ਕਰੋ।
ਸਹਿਜ ਯੋਗ ਜਿਨ ਮਾਣਿਓ,
ਜਿਸ ਸਤਿਗੁਰਾਂ ਨੇ ਸਹਿਜ ਗਿਆਨ ਯੋਗ ਦੇ ਆਨੰਦ ਨੂੰ ਮਾਣਿਓ, ਮਾਨਣਾ ਕੀਤਾ ਹੈ।
ਗੁਣ ਗਾਵੇ ਨਵਨਾਥ,
ਤੇ ਹੁਣ ਸਾਧ ਸਿੰਘ ਜੀ ਅੱਗੇ ਦੱਸਦੇ ਹਨ, ਕਹਿੰਦੇ ਗੁਣ ਨੌ ਨਾਥ ਨੇ ਜਿਹੜੇ, ਨਵ ਨੌ ਦਾ ਹੈ, ਨਾਥ ਨੌ ਨਾਥ ਕਿਹੜੇ ਨੇ? ਇੱਕ ਪ੍ਰਾਣਨਾਥ, ਦੂਜਾ ਗੋਪੀਨਾਥ, ਤੀਜਾ ਸੂਰਤਨਾਥ, ਚੌਥਾ ਗੋਰਖਨਾਥ, ਪੰਜਵਾਂ ਮਛਿੰਦਰਨਾਥ, ਛੇਵਾਂ ਮੰਗਲਨਾਥ, ਸੱਤਵਾਂ ਚਰਪਟਨਾਥ, ਅੱਠਵਾਂ ਚੰਬਾਨਾਥ, ਨੌਵਾਂ ਘੁੱਗੂਨਾਥ, ਕਿਹਾ ਜਾ ਨਾਂ ਰੱਖਿਆ ਘੁੱਗੂਨਾਥ, ਇਹ ਨੌਵਾਂ ਹੈ। ਤੇ ਇਹ ਨੌ ਨਾਥ ਜਿਹੜੇ ਮੰਨੇ ਆ ਸਾਧ ਸਿੰਘ ਜੀ, ਇਹਦਾ ਨਾ ਥੋੜਾ ਜਿਹਾ ਬਦਲਾਅ ਦੇ ਨਾਲ ਵੀ ਇਹਨਾਂ ਦਾ, ਤਾਂ ਕਿ ਇਹ ਦੂਜੀ ਪਦਤੀ ਹੋਰ ਵੀ ਹੈ, ਦੋ ਪਦਤੀਆਂ ਇਹਨਾਂ ਦੀਆਂ। ਦੂਜੀ ਪਦਤੀ ਵਿੱਚ ਕਿਹਾ ਹੈ, ਇਹ ਜਿਹੜਾ ਪਹਿਲਾ ਹੋ ਗਿਆ ਆਦਿਨਾਥ ਸ਼ਿਵਜੀ ਦਾ ਅਵਤਾਰ, ਦੂਜਾ ਹੋ ਗਿਆ ਮਛਿੰਦਰਨਾਥ ਮੱਛੀ ਦੇ ਪੇਟੋਂ, ਤੀਜਾ ਹੋ ਗਿਆ ਉਦੇ ਨਾਥ ਤੇ ਇਹ ਉਦੇ ਨਾਥ, ਤੇ ਇਸ ਪ੍ਰਕਾਰ ਜਿਹੜਾ ਹੈ ਇਹ ਪਾਰਵਤੀ ਦਾ ਅਵਤਾਰ ਮੰਨਿਆ ਜਿਹਨੇ ਆਈ ਪੰਥ ਚ ਲਿਆ। ਚੌਥਾ ਸੰਤੋਖ ਨਾਥ, ਇਹ ਵਿਸ਼ਨੂੰ ਦਾ ਅਵਤਾਰ ਮੰਨਿਆ। ਪੰਜਵਾਂ ਇਹ ਹੈ ਕੰਥੜ ਨਾਥ, ਇਹ ਗਣੇਸ਼ ਦਾ ਅਵਤਾਰ ਮੰਨਿਆ। ਛੇਵਾਂ ਹੈਗਾ ਸਤਨਾਥ, ਬ੍ਰਹਮਾ ਦਾ ਅਵਤਾਰ ਮੰਨਿਆ। ਸੱਤਵਾਂ ਹੈ ਅਚੰਬਾ ਨਾਥ, ਚੰਬੇ ਦਾ ਰਾਜਾ ਤੇ ਪਰਬਤ ਦਾ ਅਵਤਾਰ। ਅੱਠਵਾਂ ਹੈ ਚਿਰੰਜੀ ਨਾਥ, ਇਹ ਪੂਰਨ ਭਗਤ ਸਾਲਵਾਹਨ ਦਾ ਪੁੱਤਰ ਹੋਇਆ ਹੈ। ਗੋਰਖਨਾਥ ਮਹਾਦੇਵ ਦਾ ਅਵਤਾਰ। ਐਂ ਇਹਦੀਆਂ ਦੋ ਪਦਤੀਆਂ ਨੇ। ਇਹ ਨੌ ਨਾਥ ਜਿਹੜੇ ਨਾ, ਗੁਣ ਗਾਵੇ ਨਵਨਾਥ, ਇਹ ਵੀ ਹੇ ਗੁਰੂ ਨਾਨਕ ਦੇਵ ਜੀ ਤੇਰੇ ਗੁਣਾਂ ਨੂੰ ਗਾਉਂਦੇ ਨੇ।
ਧੰਨ ਗੁਰ ਸਾਚ ਸਮਾਇਓ,
ਤੇ ਇਸ ਕਰਕੇ ਧੰਤਾ ਦੇ ਯੋਗ ਗੁਰੂ ਨਾਨਕ ਦੇਵ ਜੀ ਸੱਚ ਸਰੂਪ ਵਿੱਚ ਸਮਾਏ ਹੋਏ ਨੇ। ਧੰਤਾ ਦੇਵ ਸਤਿਗੁਰਾਂ ਦੀ ਕਿਰਪਾ ਦੁਆਰਾ ਨੌ ਨਾਥ ਅਸੀਂ ਭੱਟ ਸੱਚ ਸਰੂਪ ਵਿੱਚ ਸਮਾਏ ਹਾਂ।
ਮਾਂ ਦਾਤਾ ਗੁਣ ਰਵੈ,
ਤੇ ਮਾਂ ਦਾਤਾ ਨਾਮ ਮਾਂ ਧਾਤਾ, ਇਹ ਦਲੀਪ ਦਾ ਪਿਤਾ ਹੋਇਆ ਹੈ। ਤੇ ਸਤਿਗੁਰਾਂ ਦੇ ਗੁਣਾਂ ਨੂੰ ਭਾਈ ਰਵੈ ਉਚਾਰਨ ਕਰਦਾ ਹੈ।
ਜੇਨ ਚੱਕਰਵੈ ਕਹਾਇਓ,
ਇਹ ਪੈਰ ਦਾ ਰਾਰਾ ਹੈ ਤੇ ਇਹਨੂੰ ਭਾਈ ਚੱਕਰਵੈ, ਇਸ ਤਰ੍ਹਾਂ ਦਾ ਚੱਕਰਵੈ ਕਹਾਇਓ, ਜਿਸ ਨੇ ਆਪਣੇ ਆਪ ਨੂੰ ਚੱਕਰਵੈ ਚੱਕਰਵਰਤੀ ਬਾਦਸ਼ਾਹ ਕਹਾਇਓ ਕਹਾਉਣਾ ਕੀਤਾ ਹੈ।
ਗੁਣ ਗਾਵੈ ਬਲ ਰਾਓ,
ਬਲ ਰਾਓ ਰਾਜਾ ਬਲੋਚਨ ਜੀ ਦਾ ਪੁੱਤਰ, ਪ੍ਰਹਲਾਦ ਜੀ ਦਾ ਪੋਤਰਾ, ਪ੍ਰਹਲਾਦ ਦਾ ਪੋਤਰਾ ਹੋਇਆ ਇਹ ਬਲ ਰਾਜਾ ਜਿਹੜਾ ਬਲੋਚਨ ਦਾ ਪੁੱਤਰ ਹੋਇਆ, ਤੇ ਕਿਉਂਕਿ ਪ੍ਰਹਲਾਦ ਦਾ ਪੁੱਤਰ ਸੀ ਬਲੋਚਨ, ਬਲੋਚਨ ਦਾ ਪੁੱਤਰ ਹੋ ਕੇ ਹੋਇਆ ਬਲ ਰਾਜਾ। ਇਹ ਸਤਿਗੁਰਾਂ ਦੇ ਗੁਣਾਂ ਨੂੰ ਗਾਵੇ ਗਾਉਂਦਾ ਹੈ ਜੋ। ਅੱਗੇ ਬੋਲੋ ਜੀ।
ਸਪਤ ਪਾਤਾਲ ਬਸੰਤੋ,
ਤੇ ਇਸ ਕਰਕੇ ਉਹ ਜਿਹੜਾ ਰਾਓ ਨਾਮ ਰਾਜੇ ਦਾ ਹੁੰਦਾ ਹੈ, ਬਲ ਰਾਜਾ ਹੋਇਆ, ਜੋ ਸਪਤ ਸੱਤਵੇਂ ਪਤਾਲ ਵਿੱਚ ਬਸੰਤੋ ਵਸਦਾ ਹੈ, ਸਾ ਪਤ ਸਹਿਤ ਪਤ ਆਬਰੋ ਦੇ ਪਤਾਲ ਵਿੱਚ ਵਸਦਾ ਜਾਂ ਪ੍ਰਤੱਗਿਆ ਪੂਰੀ ਕਰਨ ਲਈ ਪਤਾਲ ਵਿੱਚ ਵਸਦਾ ਹੈ।
ਪਰਥਰ ਗੁਣ ਉਤਰੈ,
ਤੇ ਪਰਥਰੀ ਜਿਹੜਾ ਹੈ ਅਜੈਨ ਦਾ ਰਾਜਾ ਸੀ ਇਹ, ਤੇ ਤਰਕ ਲੱਗੀ ਬੇਵਫਾ ਨਿਕਲੀ ਉਹਦੀ ਪਿੰਗਲਾ ਰਾਣੀ, ਇਹ ਗੋਰਖਨਾਥ ਦਾ ਚੇਲਾ ਬਣ ਗਿਆ। ਪਰਥਰੀ ਵੀ ਸਤਿਗੁਰਾਂ ਗੁਣ, ਗੁਰੂ ਨਾਨਕ ਸਾਹਿਬ ਜੀ ਇਹਨੂੰ ਮਿਲੇ ਸੀ, ਨਾਰਦ ਨੇ ਦੱਸਿਆ ਸੀ ਵੀ ਤੇਰੀ ਕਲਿਆਣ ਜਿਹੜੀ ਹੈ, ਇਹ ਰੋ ਰੋ ਕੇ ਪਰਮਾਤਮਾ ਨੂੰ ਕਹਿੰਦਾ ਮੈਂ ਰਾਜ ਵੀ ਛੱਡਿਆ ਬਣਿਆ ਕੁਛ ਨਾ, 360 ਰਾਣੀਆਂ ਛੱਡੀਆਂ, ਏਡਾ ਵੱਡਾ ਰਾਜ ਛੱਡਿਆ। ਨਾਰਦ ਮਿਲ ਗਿਆ, ਕਹਿੰਦਾ ਰੋਂਦਾ ਹੈ, ਕਹਿੰਦਾ ਵੀ ਆਹ ਹੈ ਮੇਰਾ ਤਾਂ ਨਾ ਰਾਜ ਜੋਗਾ ਰਿਹਾ ਤੇ ਨਾ ਮੈਂ ਜੋਗੀ ਬਣ ਸਕਿਆ, ਮੇਰਾ ਭਲਾ ਕਿਵੇਂ ਹੋਊ? ਕਹਿੰਦੇ ਗੁਰੂ ਨਾਨਕ ਕਰਨਗੇ। ਕਹਿੰਦਾ ਜੀ ਮੈਂ ਤਾਂ ਜਾਣਦਾ ਨੀ ਕਦੋਂ, ਕਹਿੰਦੇ ਅਜੇ ਆਇਆ ਨੀ ਅਵਤਾਰ ਉਹਨਾਂ ਦਾ, ਆਊਗਾ ਫਿਰ ਮੈਂ ਕਿਵੇਂ ਮਿਲੂ? ਕਹਿੰਦੇ ਤੈਨੂੰ ਮਿਲਣਗੇ ਆ ਕੇ। ਪਰਥਰੀ ਦਸਤਾਰਾ ਪੜੋ, ਇਤਿਹਾਸ ਦੇ ਵਿੱਚ ਸਾਰਾ ਜ਼ਿਕਰ ਆਉਂਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹਨੂੰ ਤਾਰਨਾ ਕੀਤਾ ਸੀ। ਇਹ ਦੋ ਐਸੇ ਗੁਰਮੁਖ ਹੋਏ, ਮਾਮਾ ਭਾਣਜਾ ਗੁਰੂ ਨਾਨਕ ਸਾਹਿਬ ਦਾ ਬੜਾ ਸਤਿਕਾਰ ਕਰਦੇ ਸੀ, ਪਰਥਰੀ ਵੀ ਤੇ ਗੋਪੀ ਚੰਦ ਵੀ, ਹੋਰ ਵੀ ਨਾਦ ਹੋਏ। ਇਹ ਇਸ ਪ੍ਰਕਾਰ ਇਹ ਜਿਹੜਾ ਪਰਥਰੀ ਵੀ ਗੁਣ ਉਚਰਦਾ ਹੈ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਬ੍ਰਹਮ ਗਿਆਨ ਪ੍ਰਾਪਤ ਹੋਇਆ ਸੀ।
ਸਦਾ ਗੁਰ ਸੰਗ ਰਹੰਤੋ,
ਜੋ ਸਦਾ ਹਮੇਸ਼ਾ ਆਪਣੇ ਗੁਰੂ ਗੋਰਖ ਦੇ ਸੰਗ ਨਾਲ ਰਹੰਤੋ ਰਹਿੰਦਾ ਹੈ, ਜਾਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦਾ ਸੀ, ਭਾਵ ਸਤਿਗੁਰਾਂ ਦੇ ਨਾਲ ਮਿਲਦਾ ਜੁਲਦਾ ਰਹਿੰਦਾ ਸੀ, ਇਹ ਵੀ ਗੁਣ ਉਚਰਦਾ ਹੈ।
ਦੂਰਬਾ ਪਰੂਰਾ ਅੰਗਰ ਹੈ,
ਦੂਰਬਾ ਦੁਰਵਾਸ਼ਾ ਰਿਸ਼ੀ ਦਾ ਨਾਮ ਹੈ ਇਹ ਰਿਸ਼ੀ ਵੀ, ਤੇ ਪਰੂਰੋ ਨਾ ਪਰੂਰਵ ਰਾਜਾ ਹੋਇਆ ਇੱਕ, ਇਹ ਜਿਹੜਾ ਪਰੂਰਵ ਰਾਜਾ ਹੋਇਆ ਨਾ, ਇਹ ਸਾਧ ਸਿੰਘ ਅਸਲ ਦੇ ਵਿੱਚ ਬੁੱਧ ਦਾ ਪੁੱਤਰ ਤੇ ਚੰਦਰਮਾ ਦਾ ਪੋਤਰਾ ਹੋਇਆ ਹੈ। ਚੰਦਰਮਾ ਦੇਵਤਾ ਹੈ, ਆ ਉੱਪਰ ਵਾਲਾ ਚੰਦਰਮਾ ਦੇਖੀ ਜਾਓ ਵੀ ਖਾਨੀ, ਇਹਦਾ ਪੋਤਰਾ ਵੀ ਹੈ, ਇਹ ਘਰਵਾਲੀ ਵੀ ਹੈ, ਇਹ ਬੁੱਧ ਦਾ ਪੁੱਤਰ ਤੇ ਚੰਦਰਮਾ ਦਾ ਪੋਤਰਾ, ਤੇ ਜੋ ਇਲਾ ਦੇ ਗਰਭ ਤੋਂ ਪੈਦਾ ਹੋਇਆ, ਇਹ ਪਹਿਲਾਂ ਚੰਦਰਵਾਸੀ ਰਾਜਾ ਸੀ, ਪਹਿਲਾ ਚੰਦਰਵਾਸੀ ਰਾਜਾ ਇਹ ਹੋਇਆ ਹੈ, ਇੱਥੋਂ ਚੰਦਰਵੰਸ਼ ਚੱਲੀ ਹੈ। ਪਹਿਲਾ ਚੰਦਰਵਾਸੀ ਰਾਜਾ ਸੀ, ਇਸਦੀ ਰਾਜਧਾਨੀ ਪ੍ਰਾਗ ਦੇ ਪਾਸ, ਤੇ ਇਸ ਤਰ੍ਹਾਂ ਸਾਧ ਸਿੰਘ ਜੀ ਕਾਨਪੁਰ ਆ ਜੀ, ਪ੍ਰਤਕਾਸ਼ ਕਾਨਪੁਰ ਮੰਨਿਆ ਝੂਸੀਆ ਆਦਿ ਇਹਨਾਂ ਦਾ ਨਾਮ ਆਉਂਦਾ। ਇਹ ਸਦਾਚਾਰੀ ਤੇ ਈਸ਼ਵਰ ਦਾ ਉਪਾਸ਼ਕ ਹੋਇਆ। ਇਹਨੂੰ ਕਿਸੇ ਨੇ ਸੰਤ ਨੇ ਕਹਿ ਦਿੱਤਾ ਵੀ 68 ਤੀਰਥਾਂ ਤੇ ਇਸ਼ਨਾਨ ਕਰਨਾ ਚਾਹੀਦਾ, ਇਹਨੇ ਵੀ ਮਨ ਬਣਾ ਲਿਆ। ਆਕਾਸ਼ਬਾਣੀ ਹੋਈ, ਰਾਜਨ ਤੀਰਥਾਂ ਤੇ ਜਾ ਕੇ ਮਨ ਚੰਚਲ ਹੋ ਜਾਏਗਾ, ਨਾਮ ਤੋਂ ਵੱਡਾ, ਮੇਰੇ ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੈ, ਜੇ ਤੂੰ ਸੰਕਲਪ ਕੀਤਾ ਤਾਂ ਤੀਰਥ ਮੈਂ ਤੇਰੇ ਕੋਲ ਭੇਜਦਾ। 68 ਤੀਰਥ ਪ੍ਰਵਾਹ ਰੂਪ ਹੋ ਕਰਕੇ ਇਹਦੇ ਪ੍ਰਗਟ ਹੋਏ ਤੇ ਇਹਨੇ ਇਸ਼ਨਾਨ ਕੀਤਾ। ਜਿਵੇਂ ਪਟਨਾ ਸਾਹਿਬ ਦੇ ਅੰਦਰ ਜਗਤ ਮਲ ਸੇਠ ਦਾ ਇਸ਼ਨਾਨ ਕਰਾਉਣ ਲਈ ਗੰਗਾ ਆਉਂਦੀ ਸੀ ਆਪ ਗਊ ਦਾ ਰੂਪ ਧਾਰਨ ਕਰਕੇ, ਜਿਵੇਂ ਮਾਤਾ ਨਾਨਕੀ ਦਾ ਇਸ਼ਨਾਨ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਦੇ ਵਿਚ ਗੰਗਾ ਇਹ ਪਵਿੱਤਰ ਨਦੀਆਂ ਚੱਲ ਕੇ ਆਈਆਂ, ਉਹ ਹੁਣ ਤੱਕ ਸਾਧ ਸਿੰਘ ਜੀ ਇਤਿਹਾਸਕ ਸਥਾਨ ਹੈ। ਤੇ ਇਹ ਵੀ ਗੁਰੂ ਸਾਹਿਬ ਜੀ ਦੇ ਜਸ ਨੂੰ ਗਾ ਰਿਹਾ। ਦੂਰਬਾ ਪਰੂਰ ਅੰਗਰਾ, ਅੰਗਰਾ ਇਹ ਰਿਸ਼ੀ ਹੋਇਆ ਸਾਧ ਸਿੰਘ ਜੀ, ਇਹ ਜਿਹੜਾ ਅੰਗਰਾ ਰਿਸ਼ੀ ਹੋਇਆ ਇਹਦਾ ਆਪਣਾ ਇਤਿਹਾਸ ਹੈ। ਰਿਗਵੇਦ ਦੇ ਕਈ ਮੰਤਰਾਂ ਦਾ ਕਰਤਾ ਮੰਨਿਆ, ਸੱਤ ਵੱਡੇ ਰਿਸ਼ੀਆਂ ਵਿਚ 10 ਪ੍ਰਜਾਪਤਾਂ ਦੇ ਵਿਚ ਇਹਨਾਂ ਇਹਦੀ ਗਿਣਤੀ ਆਉਂਦੀ ਹੈ। ਇਸ ਨੂੰ ਦੇਵਤਿਆਂ ਦਾ ਪ੍ਰੋਹਤ ਅਤੇ ਅਹੁਦ ਦਾ ਦੇਵਤਾ ਵੀ ਮੰਨਦੇ ਆ। ਉਹ ਵੀ ਹੈ ਗੁਰੂ ਨਾਨਕ ਦੇਵ ਜੀ, ਤੇਰੇ ਜਸ ਨੂੰ ਅੰਗਰਾ ਰਿਸ਼ੀ ਵੀ ਗਾਉਂਦਾ ਹੈ।
ਗੁਰੂ ਨਾਨਕ ਜਸ ਗਾਇਓ,
ਗੁਰੂ ਨਾਨਕ ਦੇਵ ਜੀ ਦਾ ਜਸ ਇਹਨਾਂ ਨੇ ਵੀ ਗਾਇਆ ਹੈ।
ਗਾਵ ਕਲ ਸੁਜਾਸ ਨਾਨਕ ਗੁਰ।
ਹੁਣ ਸਾਧ ਸਿੰਘ ਜੀ ਪਹਿਲੇ ਪਾਤਸ਼ਾਹ ਦੇ ਸਵਈਏ ਸਮਾਪਤ ਹੁੰਦੇ ਨੇ ਇੱਥੇ, ਤੇ ਕਲ ਨਾਮੇ ਕਵੀ ਕਥਨ ਕਰਦਾ ਹੈ ਭੱਟੋ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਦਾ ਸੁਜਾ ਸ੍ਰੇਸ਼ਟ ਜਸ ਤੇ ਐਸਾ ਜਿਹੜਾ ਹੈ,
ਘੱਟ ਘੱਟ ਸਹਿਜ ਸਮਾਇਓ,
ਤਾਂ ਚਾਰੇ ਖਾਣੀਆਂ ਦੇ ਘਟਾਂ ਘਟਾਂ ਵਿੱਚ ਘੱਟ ਘੱਟ ਸਰੀਰਾਂ ਸਰੀਰਾਂ ਵਿੱਚ ਸਮਾਇਓ ਸਮਾ ਰਿਹਾ ਹੈ। ਤੋ ਇਸ ਪ੍ਰਕਾਰ ਸਾਹਿਬ ਸਿੰਘ ਜੀ ਇੱਥੇ ਇਹ ਜਿਹੜੇ ਸਵਈਏ ਗੁਰੂ ਨਾਨਕ ਸਾਹਿਬ ਜੀ ਦੇ ਮਤਲਬ ਕਲ ਨਾਮੇ ਭੱਟ ਹੈ, ਕਵੀ ਹੈ, ਉਹਨੇ ਉਚਾਰਨ ਕੀਤੇ ਨੇ। ਸਾਹਿਬ ਸਿੰਘ ਜੀ ਇਤਿਹਾਸਕ ਦਿਹਾੜੇ ਚੱਲ ਰਹੇ ਹੈ, ਐਸੇ ਦੁੱਖਾਂ ਦੇ ਤਿਹਾੜੇ ਚੱਲ ਰਹੇ ਹੈ, ਕਹਿਣ ਸੁਣਨ ਤੋਂ ਪਰੇ ਨੇ। ਵਿਸਥਾਰ ਦੇ ਨਾਲ ਤਾਂ ਵਿਚਾਰ ਸਾਧ ਨਹੀਂ ਹੋ ਜਾਏਗੀ, ਉੱਥੇ ਪੰਡਾਲ ਦੇ ਵਿੱਚ ਹੀ ਹੋਏਗੀ। 11, 12, 13 ਪੋਹ ਦੇ ਜਿਹੜੇ ਦਿਹਾੜੇ ਨੇ, ਇਹ ਦਰਦ ਦੇਣ ਵਾਲੇ ਐਸੇ ਨੇ, ਜਦੋਂ ਯਾਦ ਕਰਦੇ ਹਨ ਸਾਹਿਬਜ਼ਾਦਿਆਂ ਨੂੰ ਦਰਦ ਉੱਠਦਾ ਇੱਕ, ਇਹ ਸੱਚੇ ਪਾਤਸ਼ਾਹ ਤੇਰੇ ਨਿੱਕੇ ਨਿੱਕੇ ਬੱਚਿਆਂ ਨੇ ਇੰਨਾ ਧਰਮ ਕਮਾਇਆ, ਅੱਜ ਸਾਡੀ ਜੋ ਧਰਮ ਕਿੱਧਰ ਜਾਂਦਾ ਰਿਹਾ। ਮਾਤਾ ਗੁਜਰ ਕੌਰ ਧੰਨ ਹੈ ਤੂੰ, 82 ਸਾਲ ਦੀ ਉਮਰ ਵਿੱਚ ਸਰੀਰ ਨਹੀਂ ਸੰਭਾਲ ਹੁੰਦਾ, ਬਿਰਧ ਅਵਸਥਾ ਵਿੱਚ ਬੱਚੇ ਨਹੀਂ ਸੰਭਾਲ ਹੁੰਦੇ, ਤੇ ਬੱਚੇ ਬਿਰਧ ਨੂੰ ਨਹੀਂ ਸੰਭਾਲ ਸਕਦੇ, ਜੋੜੀ ਕੈਸੀ ਬਣਾਤੀ ਕੁਦਰਤ ਨੇ। ਸਾਹਿਬਜ਼ਾਦੇ ਛੋਟੇ ਛੋਟੇ ਨੇ, ਮਾਤਾ ਬਿਰਧ ਹੈ, ਬੇਈਮਾਨਾਂ ਨੇ ਲਿਆ ਕੇ ਠੰਡੇ ਬੁਰਜ ਦੇ ਵਿੱਚ ਕੈਦ ਕੀਤੇ, ਮਾਤਾ ਦੇ ਜਿਹੜੇ ਸੰਕਲਪ ਸੀ ਸੁਪਨੇ ਸੀ, ਜਦੋਂ ਸਰਸਾ ਦੇ ਕਿਨਾਰੇ ਤੋਂ ਵਿਛੜ ਕੇ ਜੰਗਲਾਂ ਚ ਤੁਰੇ ਫਿਰਦੇ ਸੀ, ਜਦੋਂ ਸਾਹਿਬਜ਼ਾਦਾ ਫਤਿਹ ਸਿੰਘ ਕਹਿੰਦਾ ਸੀ ਪਿਤਾ ਜੀ ਕਿੱਥੇ ਨੇ, ਭਰਾ ਕਿਉਂ ਛੱਡ ਗਏ, ਫਤਿਹ ਸਿੰਘ ਨੂੰ ਰੁੱਸਣ ਦਾ ਸੁਭਾਅ ਸੀ, ਉਹ ਕਾਰਨ ਕੀ ਹੈ ਵੀ ਲਾੜ ਬਹੁਤਾ ਮਿਲਿਆ ਇਹਨੂੰ, ਤੇ ਸਾਹਿਬਜ਼ਾਦੇ ਉਹ ਵੀ ਮਹਿਸੂਸ ਕਰਦੇ ਸੀ ਕਦੇ ਕਦੇ, ਦਾਦੀ ਮਾਂ ਇਹ ਦੇਖ ਲਓ ਵੀ ਪਿਤਾ ਜੀ ਦੇ ਪ੍ਰੇਮ ਨੇ ਲਾੜ ਨੇ ਫਤਿਹ ਸਿੰਘ ਨੂੰ ਇਹੋ ਜਿਹਾ ਬਣਾ ਦਿੱਤਾ ਹੈ, ਇਹ ਹਰੇਕ ਗੱਲ ਜਿੱਦ ਕਰਕੇ ਮਨਾ ਲੈਂਦਾ, ਗੁਰੂ ਗੋਬਿੰਦ ਸਿੰਘ ਜੀ ਨੂੰ, ਮਾਤਾਵਾਂ ਨੂੰ ਮਨਾ ਲੈਂਦਾ ਤੇ ਆਪਣੇ ਭਰਾਵਾਂ ਨੂੰ ਮਨਾ ਲੈਂਦਾ ਹੈ। ਇਹ ਐਸੀ ਕਰਾਵਾਂ ਸੀ ਬਾਬਾ ਫਤਿਹ ਸਿੰਘ ਦੇ ਵਿੱਚ। ਤੇ ਫਤਿਹ ਸਿੰਘ ਕਹਿੰਦਾ ਸੀ ਦਾਦੀ ਮਾਂ ਜਿਸ ਵੇਲੇ ਪਿਤਾ ਜੀ ਮਿਲੇ ਨਾ ਮੈਂ ਰੁੱਸ ਜਾਣਾ ਹੈ, ਵੱਡੇ ਭਰਾਵਾਂ ਦੇ ਨਾਲ ਵੀ ਰੁੱਸ ਜਾਣਾ ਹੈ। ਉਹਨਾਂ ਨੂੰ ਕਹਿਣੇ ਵੀ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਸੀ, ਉਸ ਵੇਲੇ ਮਾਤਾ ਹੀ ਜਾਣਦੀ ਹੈ ਜਿਹੜਾ ਦਰਦ ਉੱਠਿਆ ਹੋਊਗਾ। ਤੇ ਇੱਕ ਮੁਸਲਮਾਨ ਕਵੀ ਜਿਹਦੇ ਦਰਦ ਦੇ ਵਿੱਚ ਉਹਨੇ ਕਾਵਿ ਰਚਨਾ ਕੀਤੀ ਹੈ, ਯੋਗੀ ਜੀ ਅੱਲਾ ਯਾਰ ਖਾਂ ਯੋਗੀ ਕਹਿੰਦਾ ਹੈ ਵੀ ਮਾਤਾ ਕਹਿੰਦੀ ਹੈ ਲੇਕਿਨ ਇਹ ਦੋ ਸਮਰ ਹੈ ਮੇਰੇ ਨੌ ਨਿਹਾਲ ਕੇ, ਇਹ ਮੇਰੇ ਨੌ ਨਿਹਾਲ ਮੇਰੇ ਪੁੱਤਰ ਬੁਢਾਪੇ ਦੇ ਵਿੱਚ ਜਿਹੜਾ ਮੈਨੂੰ ਪੁੱਤਰ ਮਿਲਿਆ ਪੂਰੇ ਸੰਸਾਰ ਦੇ ਵਿੱਚ ਧਾਂਕ ਪਾਤੀ, ਮੇਰਾ ਮਰਦ ਅਗਮੜਾ ਕਹਾਇਆ, ਉਹ ਮੇਰਾ ਜਿਹੜਾ ਪੁੱਤਰ ਹੈ। ਲੇਕਿਨ ਜੇ ਦੋ ਸਮਰ ਹੈ ਮੇਰੇ ਨੌ ਨਿਹਾਲ ਕੇ, ਬੇਟੇ ਹੈ ਦੋਨੋ ਸਰਵਰ ਫੌਜ ਅਕਾਲ ਕੇ। ਮੇਰੇ ਪੁੱਤਰ ਨੇ ਇੱਕ ਅਕਾਲੀ ਫੌਜ ਬਣਾਈ ਹੈ, ਉਹਦਾ ਨਾਮ ਅਕਾਲੀ ਫੌਜ ਰੱਖਿਆ, ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਉਹਨੇ ਆ ਮੇਰਾ ਨਿੱਕਾ ਜਿਹਾ ਪੋਤਰਾ ਫਤਿਹ ਸਿੰਘ ਇਹ ਵੀ ਭਰਤੀ ਕਰ ਲਿਆ ਉਹਦੇ ਚ ਫੌਜ ਚ, ਹਾਲਾਂਕਿ ਨੌਜਵਾਨ ਫੌਜ ਚ ਭਰਤੀ ਹੁੰਦੇ ਨਾ। ਤੇ ਮੇਰਾ ਜੋਰਾਵਰ ਵੀ ਭਰਤੀ ਕਰ ਲਿਆ, ਮੇਰੇ ਪੋਤਰੇ ਵੀ ਭਰਤੀ ਹੋਏ ਵੇ ਨੇ, ਇਹ ਵੀ ਸਿਪਾਹੀ ਨਾ। ਹੁਣ ਦੇਖਦੇ ਹਾਂ ਇਹ ਕਿਹਾ ਜਾ ਜੰਗ ਲੜਨਗੇ। ਵੱਡੇ ਤਾਂ ਚਲੋ ਵੱਡੇ ਪੋਤਰੇ ਨੂੰ ਤਾਂ ਜੰਗ ਲੜਨ ਜੋਗੇ ਨੇ, ਇਹ ਤਾਂ ਲੜਨ ਜੋਗੇ ਵੀ ਨਹੀਂ, ਲੇਕਿਨ ਸਿਪਾਹੀ ਇਹ ਵੀ ਬਣਾ ਲੇ। ਲੇਕਿਨ ਜੇ ਦੋ ਸਮਰ ਹੈ ਮੇਰੇ ਨੌ ਨਿਹਾਲ ਕੇ, ਬੇਟੇ ਹੈ ਦੋਨੋ ਸਰਬਰ ਫੌਜ ਅਕਾਲ ਕੇ। ਹੁਣ ਅੱਗੇ ਮਾਤਾ ਕੀ ਕਹਿੰਦੀ ਹੈ, ਆਪਣੀ ਨੂੰਹ ਨੂੰ ਯਾਦ ਕਰਦੀ ਹੈ ਅਜੀਤ ਕੌਰ ਨੂੰ ਵਿਛੜੀ ਹੋਈ ਨੂੰ, ਤੇ ਉਹਨੂੰ ਹਿਰਦੇ ਚ ਰੱਖ ਕੇ ਉਹਦਾ ਦਰਦ, ਆਪਣੇ ਵਿਛੜੇ ਪੁੱਤਰ ਨੂੰ ਹਿਰਦੇ ਚ ਰੱਖ ਕੇ, ਰੱਖ ਕਰ ਉਹਨੇ ਕਲੇਜੇ ਮੈਂ, ਆਪਣੇ ਦਰਦ ਨੂੰ ਢਿੱਡ ਦੇ ਵਿੱਚ ਹੀ ਰੱਖ ਕੇ, ਰੱਖ ਕਰ ਉਹਨੇ ਕਲੇਜੇ ਮੈਂ ਅੱਖੋਂ ਮੈਂ ਡਾਲ ਕੇ। ਅੰਸੂਆਂ ਦੇ ਰੂਪ ਦੇ ਵਿੱਚ ਦਰਦ ਹੈ, ਇਹਨਾਂ ਪੋਤਰਿਆਂ ਨੂੰ ਅੱਖਾਂ ਤੇ ਬਿਠਾ ਕੇ ਲੈ ਜਾਵਾਂ ਨਾ ਸਹੀ ਸਲਾਮਤ। ਰੱਖ ਕਰ ਉਹਨੇ ਕਲੇਜੇ ਮੈਂ ਅੱਖੋਂ ਮੈਂ ਡਾਲ ਕੇ, ਲੈ ਜਾਉ ਬੇਟੇ ਕੀ ਇਮਾਨਤ ਸੰਭਾਲ ਕੇ, ਬੇਟੇ ਕੀ ਇਮਾਨਤ ਲੈ ਜਾਉ ਸੰਭਾਲ ਕੇ। ਬੇਟਾ ਫਤਿਹ ਸਿੰਘ, ਹਾਂ ਦਾਦੀ, ਕੱਲਾ ਤੂੰ ਹੀ ਨਹੀਂ ਰੁੱਸੇਗਾ, ਜਿੱਦਣ ਮੈਨੂੰ ਮਿਲ ਗਿਆ ਮੇਰਾ ਪੁੱਤਰ ਤੇ ਤੁਹਾਡਾ ਪਿਤਾ, ਮੈਂ ਪਤਾ ਕੀ ਕਹਾਂਗੀ, ਮੈਂ ਕਹਾਂਗੀ ਬੇਟਾ ਮੇਰੀ ਜਵਾਨੀ ਢਲ ਗਈ ਸੀ ਜਦੋਂ ਤੂੰ ਮੈਨੂੰ ਪ੍ਰਾਪਤ ਹੋਇਆ, ਮੇਰੀ ਤਾਂ ਬਿਰਧ ਅਵਸਥਾ ਹੋ ਗਈ, ਔਰ ਹੁਣ ਮੇਰੀ ਅਵਸਥਾ ਇਹੀ ਜੀ ਹੈ, ਮੈਂ ਤਾਂ ਆਪਣਾ ਸਰੀਰ ਨਹੀਂ ਸੰਭਾਲ ਸਕਦੀ, ਮੈਂ ਤੇਰੇ ਪੁੱਤਰਾਂ ਨੂੰ ਕਿਵੇਂ ਸੰਭਾਲਾਂ, ਆਹ ਲੈ ਇੱਕ ਵਾਰੀ ਸੰਭਾਲ ਤੇ ਆਪਣੀ ਇਮਾਨਤ ਸਾਂਭ ਲੈ, ਹੁਣ ਗਾਹਾਂ ਨੂੰ ਨਾ ਇਹੋ ਜਿਹਾ ਵਿਛੋੜਾ ਦੇ। ਮੈਂ ਵੀ ਕਹੂੰਗੀ ਪਰ ਕੁਦਰਤ ਇਹ ਮੌਕਾ ਕਹਿਣ ਕਹਾਉਣ ਦਾ ਨਹੀਂ ਦਿੱਤਾ। ਸਮਝ ਆਈ ਮਾਤਾ ਨੂੰ ਜਦੋਂ ਠੰਡੇ ਬੁਰਜ ਵਿੱਚ ਬੈਠੇ, ਕਿਹਾ ਬੇਟਾ ਜੋਰਾਵਰ ਸਿੰਘ, ਫਤਿਹ ਸਿੰਘ, ਹਾਂ ਦਾਦੀ ਮਾਂ, ਅੱਜ ਪਤਾ ਚੱਲਿਆ ਕਿ ਤੁਹਾਨੂੰ ਸਿਪਾਹੀ ਬਣਾਇਆ ਪਰ ਤੁਹਾਡਾ ਜੰਗ ਹਥਿਆਰਾਂ ਵਾਲਾ ਨਹੀਂ, ਤੁਹਾਡਾ ਸ਼ਸਤਰਾਂ ਵਾਲਾ ਨਹੀਂ, ਤੇ ਤੁਹਾਡਾ ਸ਼ਬਦਾਂ ਦੀ ਲੜਾਈ ਦਾ ਜੰਗ ਸ਼ੁਰੂ ਹੋਣ ਵਾਲਾ ਹੈ। ਜੰਗ ਚਮਕੌਰ ਦੇ ਚ ਵੱਡੇ ਸਾਹਿਬਜ਼ਾਦਿਆਂ ਦਾ ਹੋਇਆ ਸ਼ਸਤਰਾਂ ਨਾਲ, ਜੰਗ ਸਰਹੰਦ ਦੇ ਹੋਇਆ ਛੋਟੇ ਸਾਹਿਬਜ਼ਾਦਿਆਂ ਦਾ ਸ਼ਬਦਾਂ ਦੀ ਲੜਾਈ ਹੋਈ ਹੈ। ਉਹ ਆਪਾਂ ਖੁੱਲੇ ਪੰਡਾਲ ਚ ਕਰ ਲਵਾਂਗੇ ਸਾਧ ਸੰਗਤ ਜੀ, ਸਮਾਂ ਬਹੁਤ ਹੋਇਆ। ਤੁਹਾਡੇ ਵਿੱਚੋਂ ਹੀ ਮੈਨੂੰ ਇਹ ਹੁਕਮ ਮਿਲਿਆ ਸੀ ਵੀ ਕਿਹੜੀਆਂ ਨੇ ਗੱਲਾਂ ਇਹ, ਪਰ ਕਥਾ ਦੇ ਵਿੱਚ ਗੁਰਬਾਣੀ ਦੀ ਕਥਾ ਜਿਹੜੀ ਹੈ ਉਹ ਬ੍ਰਹਮਾਨੰਦ ਦੇਣ ਵਾਲੀ ਹੈ, ਇਹਦੇ ਚ ਸਾਧ ਸੰਗਤ ਜੀ ਇਤਿਹਾਸ ਬੈਰਾਗ ਵਾਲਾ ਹੈ। ਬੜੇ ਬੜੇ ਬ੍ਰਹਮ ਗਿਆਨੀ ਅੱਖਾਂ ਤੇ ਹੰਝੂ ਨਹੀਂ ਸੰਭਾਲੇ। ਬੀਤੇ ਸਮੇਂ ਦੀ ਗੱਲ ਹੈ, ਉਸ ਵੇਲੇ ਦੀ ਇੱਕ ਫੋਟੋ ਪਈ ਹੈ ਮੇਰੇ ਕੋਲ, ਇੰਗਲੈਂਡ ਤੋਂ ਦਿੱਤੀ ਕਿਸੇ ਗੁਰਮੁਖ ਨੇ। ਬਹੁਤ ਵੱਡੀ ਇਕੱਤਰਤਾ ਇਹ ਮਹਾਰਾਜਾ ਭੁਪਿੰਦਰ ਸਿੰਘ ਦੇ ਵੇਲੇ, ਇੱਥੇ ਇਕੱਤਰਤਾ 11-12-13 ਪੋਹ ਦੇ ਦਿਨ, ਤੇ ਇਮਾਰਤਾਂ ਭਾਵੇਂ ਬਹੁਤੀਆਂ ਵਧੀਆ ਨੇ ਸੀ, ਦੂਰ ਤੱਕ ਜਿੰਨੀ ਸੰਗਤ ਬੈਠੀ ਹੈ ਮੈਂ ਗਾਓ ਨਾਲ ਤੱਕ ਤੱਕ ਕੇ ਦੇਖਿਆ ਹੈ, ਇੱਕ ਵੀ ਰੋਡਾ ਨਹੀਂ ਮਿਲਦਾ ਜਿਹਦੇ ਸਿਰ ਦੇ ਉੱਤੇ ਕੇਸ ਨਾ ਹੋਣ, ਇੱਕ ਵੀ ਨਹੀਂ ਮਿਲਦਾ। ਆ ਦੇਖੋ ਕੀ ਪਾਣਾ ਵਰਤ ਗਿਆ, ਸੜਕਾਂ ਭਰੀਆਂ ਜਾਂਦੀਆਂ ਨੇ, ਸਿਰ ਦੇ ਉੱਤੇ ਕੇਸ ਹੀ ਨਹੀਂ। ਸਿੱਖਾਂ ਦੇ ਘਰ ਜੰਮੇ ਨੇ, ਚੱਲੇ ਕਿੱਥੇ ਹੈ, ਬਾਬੇ ਫਤਿਹ ਸਿੰਘ ਦੀ, ਬਾਬਾ ਜੋਰਾਵਰ ਸਿੰਘ ਦੀ, ਅਸੀਂ ਫਤਿਹਗੜ੍ਹ ਸਾਹਿਬ ਚੱਲੇ ਹਾਂ। ਕੰਮ ਸੇਵਾ ਕੁਛ ਤਾਂ ਸ਼ਰਮ ਕਰੋ, ਕੁਛ ਤਾਂ ਲਾਜ ਰੱਖੋ। ਤੇ ਇਹ ਸਾਧ ਸਿੰਘ ਜੀ ਕਹਿੰਦੇ ਜਿਸ ਵੇਲੇ ਕੋਈ ਇਹੋ ਜਿਹਾ ਦਰਦਨਾਕ ਹਿਰਦੇ ਦੇ ਅੰਦਰ ਸਾਕੇ ਨੂੰ ਲੈ ਕੇ ਉਹ ਆਇਆ, ਕੋਈ ਹੈ ਕਵੀ ਆਇਆ ਦਰਸ਼ਨ ਕਰਨ ਵਾਸਤੇ ਫਤਿਹਗੜ੍ਹ ਸਾਹਿਬ, ਜਿਵੇਂ ਹੁਣ ਲੋਕ ਆਉਂਦੇ ਹੈ, ਉਹ ਵੀ ਆਇਆ। ਕਹਿੰਦੇ ਲਹੂ ਭਿੱਜੀ ਸਰਹੰਦ ਦੀ ਗਰਦ ਅੰਦਰ, ਲਹੂ ਦੇ ਨਾਲ ਭਿੱਜੀ ਹੋਈ ਇਹਦਾ ਕਣ ਕਣ ਸਾਹਿਬਜ਼ਾਦਿਆਂ ਦੇ ਖੂਨ ਦੇ ਨਾਲ ਲੱਥ ਪੱਥ ਜ਼ਮੀਨ ਹੈ ਜਿਹੜੀ। ਲਹੂ ਭਿੱਜੀ ਸਰਹੰਦ ਦੀ ਗਰਦ ਅੰਦਰ, ਮੈਨੂੰ ਦੂਰੋਂ ਸ਼ਹੀਦਾਂ ਦਾ ਦਰ ਦਿਸਿਆ। ਦਰ ਜਿਹੜਾ ਹੁੰਦਾ ਦਰਵਾਜ਼ਾ, ਉਹ ਮਕਾਨ ਨੂੰ ਲੱਗਿਆ ਵਾ ਹੁੰਦਾ। ਦੇਖੋ ਕਲਪਨਾ ਕੈਸੀ ਕੀਤੀ ਹੈ। ਕਹਿੰਦਾ ਮੈਨੂੰ ਦੂਰ ਤੋਂ ਦੇਖਿਆ ਵੀ ਮੈਂ ਬਹੁਤ ਦੂਰ ਤੋਂ ਆਇਆ, ਸ਼ਹੀਦਾਂ ਦਾ ਦਰ ਹੈ ਇਹ, ਮੈਨੂੰ ਇਹ ਦਰ ਦੇਖਿਆ। ਕਹਿੰਦਾ ਜਦੋਂ ਲੰਘਿਆ ਮੈਂ ਉਸ ਦਰ ਦੇ ਅੰਦਰ, ਲਹੂ ਭੀਜਾ ਸ਼ਹੀਦਾਂ ਦਾ ਘਰ ਦਿਸਿਆ। ਮੈਨੂੰ ਇੱਕ ਘਰ ਦਿਸਿਆ, ਉਹ ਸਾਰੇ ਹੀ ਲਹੂ ਨਾਲ ਭਿੱਜਿਆ ਹੋਇਆ ਸੀ। ਉਸ ਘਰ ਦੀ ਇੱਕ ਇੱਕ ਇੱਟ ਅੰਦਰ ਸੂਹੇ ਰੰਗ ਦਾ ਖੂਨ ਨਿਡਰ ਦਿਸਿਆ। ਜਦੋਂ ਸਰਹੰਦ ਦੀਆਂ ਕੰਧਾਂ ਦੀਆਂ ਇੱਟਾਂ ਦੇਖੀਆਂ, ਉਹਦੇ ਚ ਲਾਲ ਰੰਗ ਦਾ, ਸੂਹੇ ਰੰਗ ਦਾ ਖੂਨ ਦਿਸਿਆ, ਉਹ ਵੀ ਡਰ ਤੋਂ ਰਹਿਤ, ਡਰਿਆ ਨੀ ਜਿਹੜਾ ਖੂਨ, ਉਹ ਦਿਸਿਆ। ਉਸ ਖੂਨ ਦੇ ਵਿੱਚ ਜਦੋਂ ਝਾਤ ਮਾਰੀ, ਸਾਖਸ਼ਾਤ ਕਲਗੀ ਤਾਰ ਦਿਸਿਆ। ਮੈਨੂੰ ਗੁਰੂ ਗੋਬਿੰਦ ਸਿੰਘ ਦਿਖਿਆ, ਉਹਦੇ ਪੁੱਤਰ, ਉਹਦਾ ਖੂਨ ਸੀ ਨਾ, ਖੂਨ ਦਾ ਰਿਸ਼ਤਾ ਹੁੰਦਾ, ਗੁਰੂ ਕਿਰਪਾ ਕਰੇ। ਤੇ ਬਾਕੀ ਇਤਿਹਾਸ ਫੇਰ ਕਹਿਣਗੇ। ਆਓ ਹੁਣ ਇੱਥੇ ਸਮਾਪਤੀ ਹੈ, ਕਿਉਂਕਿ ਸ਼ਹੀਦਾਂ ਦਾ ਸਾਸ ਜੀ ਅਸਥਾਨ ਹੈ, ਸ਼ਹੀਦਾਂ ਦੇ ਪਾਵਨ ਅਸਥਾਨ ਤੇ ਨਜ਼ਦੀਕ ਜੋਤੀ ਸਰੂਪ ਗੁਰਦੁਆਰੇ ਆਪਣੇ ਵਿਦਿਆਲੇ ਦੀ ਜਗ੍ਹਾ ਮਹਾਰਾਜ ਨੇ ਬਖਸ਼ੀ ਹੈ। ਤੇ ਆਓ 13 ਪੋਹ ਦੀ ਕਥਾ ਜਿਹੜੀ ਹੈ ਮੈਂ ਹੁਣ ਤੋਂ ਹੀ ਤੁਹਾਨੂੰ ਦੱਸਣਾ ਸ਼ੁਰੂ ਕਰਦਾ ਵੀ 13 ਪੋਹ ਵਾਲੇ ਦਿਨ ਅੰਮ੍ਰਿਤ ਵੇਲੇ ਲੜੀਵਾਰ ਕਥਾ ਨਹੀਂ ਹੋਏਗੀ, ਕਥਾ ਹੋਏਗੀ ਲੇਕਿਨ ਜੋਤੀ ਸਰੂਪ ਸ਼ਹੀਦਾਂ ਦੇ ਉਸ ਅਸਥਾਨ ਦੇ ਉੱਤੇ ਹੋਏਗੀ, ਹੋਊਗੀ ਗੁਰਬਾਣੀ ਦੀ ਕਥਾ ਉਸ ਦਿਨ ਜਿਹੜੀ ਹੈ ਕਥਾ ਦੀ ਹਾਜ਼ਰੀ ਉੱਥੇ ਹੋਏਗੀ। ਬਾਕੀ ਕੱਲ੍ਹ ਨੂੰ ਵੀ ਕਥਾ ਹੋਏਗੀ, ਸਮੇਂ ਸਿਰ ਆਪ ਜੀ ਨੇ ਪਹੁੰਚ ਕੇ ਲਾਹਾ ਪ੍ਰਾਪਤ ਕਰਨ। ਆਓ ਇੱਥੇ ਹੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ ਜੀ।
ਪੂਰਬਾ ਪੁਰੂਰਾ ਅੰਗਰੈ ਗੁਰੂ ਨਾਨਕ ਜਸ ਗਾਇਓ, ਕਬ ਕਲ ਕਲ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ
ਹੇ ਗੋਪਾਲ
ਹੇ ਦਇਆਲ
ਲਾਲ,
ਪ੍ਰਾਣ ਨਾਥ ਅਨਾਥ ਸਜੇ
ਦੀਨ ਦਰਦ ਨਿਵਾਰ,
ਹੇ ਸਮਰੱਥ
ਅਗਮ ਪੂਰਨ
ਮੋਹੇ ਮਾਇਆ ਧਾਰ,
ਕੂਪ ਮਾਪਿਆਨ ਨਾਨਕ ਪਾਰ ਉਤਾਰ,
ਆਏ ਪ੍ਰਭ ਸਰਨਾਗਤੀ
ਕਿਰਪਾ ਨਿਤ ਦਇਆਲ,
ਏਕ ਅੱਖਰ ਹਰ ਮਨ ਵਸ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ
ਸੋਤਰੇ ਪਾਰ,
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰਨ ਹਾਰ,
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰਨ ਹਾਰ।